ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸੰਸਾਰ ਦੀਆਂ ਬਿਹਤਰੀਨ ਗੱਲਾਂ ਅਤੇ ਬਿਹਤਰੀਨ ਖੂਬਸੂਰਤ ਚੀਜ਼ਾਂ ਨਾ ਤਾਂ ਅੱਖਾਂ ਨਾਲ ਦੇਖੀਆਂ ਜਾ ਸਕਦੀਆਂ ਨੇ ਅਤੇ ਨਾ ਹੀ ਉਹਨਾਂ ਨੂੰ ਛੂਹਿਆ ਜਾ ਸਕਦਾ, ਉਹਨਾਂ ਨੂੰ ਤਾਂ ਦਿਲ ਨਾਲ ਮਹਿਸੂਸ ਹੀ ਕਰਿਆ ਜਾ ਸਕਦਾ। ਹੈਲਨ ਕੈਲਰ ਅਜਿਹੇ ਖੂਬਸੂਰਤ ਵਿਚਾਰਾਂ ਲਈ ਮਾਣਦੇ ਰਹੋ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ।
ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਦੋਸਤੋ, ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ। ਅੱਜ ਦੇ ਲਹਿਰਾਂ ਪ੍ਰੋਗਰਾਮ ਨੂੰ ਲੈ ਕੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਿਨ ਅੱਜ ਹੈਗਾ ਜੀ ਮੰਗਲਵਾਰ, ਸਾਲ 2017 ਦੇ ਫਰਵਰੀ ਮਹੀਨੇ ਦੀ 28 ਤਰੀਕ ਹੋ ਗਈ ਹੈ ਤੇ ਨਾਨਕਸ਼ਾਹੀ ਸੰਮਤ 548 ਦੇ ਫੱਗੜ ਮਹੀਨੇ ਦੀ ਅੱਜ ਹੋ ਗਈ ਹੈ ਜੀ 17 ਤਰੀਕ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8:01 ਹੋ ਚੁੱਕਿਆ ਸਵੇਰ ਦਾ। ਐਡੀਲੇਡ ਦੇ ਵਿਚ 7:31 ਹੋਏ ਨੇ ਜੀ ਤੇ ਪਰਥ ਦੇ ਵਿਚ 5:01, ਬ੍ਰਿਸਬੇਨ ਦੇ ਵਿਚ 7:02 ਹੋਣੇ ਹੋਏ ਆ। ਸੋ ਆਸਟ੍ਰੇਲੀਆ ਦੀਆਂ ਘੜੀਆਂ ਮੁਤਾਬਕ, ਆਸਟ੍ਰੇਲੀਆ ਦੇ ਸਮੇਂ ਮੁਤਾਬਕ ਘੜੀਆਂ ਦੱਸ ਰਹੀਆਂ ਜੀ ਇਹ ਸਮਾਂ। ਤੇ ਟੋਰਾਂਟੋ ਦੇ ਵਿਚ, ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਦੇ 4:02 ਹੋਏ ਨੇ, 27 ਫਰਵਰੀ ਸੋਮਵਾਰ ਦੀ ਸ਼ਾਮ ਉੱਥੇ ਪੈ ਚੁੱਕੀ ਹੈ। ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 1:02 ਹੋਏ ਨੇ, ਬਾਅਦ ਦੁਪਹਿਰ ਚੱਲ ਰਹੀ ਹੈ। ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 2:02 ਹੋਏ ਨੇ, ਉੱਥੇ ਵੀ ਸੋਮਵਾਰ ਦੀ ਦੁਪਹਿਰ ਜਿਹੜੀ ਹੈ ਜੀ ਉਹ ਚੱਲ ਰਹੀ ਹੈ। USA ਦੇ ਲਾਸ ਏਂਜਲਸ ਸ਼ਹਿਰ ਦੇ ਵਿਚ 1:02 ਹੋਏ ਨੇ, ਯਾਨੀ ਦੁਪਹਿਰ ਬਾਅਦ ਦੁਪਹਿਰ ਦਾ ਸਮਾਂ ਸੋਮਵਾਰ। USA ਦੇ ਮਿਆਮੀ ਸ਼ਹਿਰ ਦੇ ਵਿਚ ਸ਼ਾਮ ਦੇ 4:02 ਇਸ ਵੇਲੇ ਹੋ ਚੁੱਕੇ ਨੇ। ਤੁਹਾਡੇ ਹੋਰ ਮੁਲਕਾਂ ਵੱਲ ਆਈਏ ਤਾਂ ਚੀਨ ਦੇ ਵਿਚ ਇਸ ਵੇਲੇ 28 ਫਰਵਰੀ ਚੜ ਚੁੱਕੀ ਹੈ, 5:02 ਸਵੇਰ ਦੇ ਹੋਏ ਨੇ। ਪੁਰਤਗਾਲ ਦੇ ਵਿਚ ਅਜੇ 27 ਫਰਵਰੀ ਚੱਲ ਰਹੀ ਹੈ ਜੀ, ਸੋਮਵਾਰ ਦੀ ਰਾਤ ਉੱਥੇ ਪਈ ਹੋਈ ਹੈ, 9:02 ਹੋਏ ਨੇ। ਇਟਲੀ ਦੇ ਵਿਚ ਵੀ 27 ਫਰਵਰੀ ਦੀ ਰਾਤ ਹੈ, 10:02 ਉੱਥੇ ਹੋਏ ਨੇ। ਤੇ ਅਸੀਂ ਭਾਰਤ ਚਲੀਏ ਤਾਂ ਭਾਰਤ ਦੇ ਵਿਚ ਨਵੀਂ ਦਿੱਲੀ ਦੇ ਵਿਚ 2:33 ਇਸ ਵੇਲੇ ਹੋ ਚੁੱਕੇ ਹੈ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਸਫ਼ਰ ਨੂੰ ਖੂਬਸੂਰਤ ਬਣਾਉਣ ਚ ਸਾਡੀ ਮਦਦ ਕਰਦੇ ਹੋ ਤੇ ਇਹ ਸਫ਼ਰ ਹੋਰ ਸੁਹਾਵਣਾ ਬਣਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿਚ ਆਪਾਂ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ। ਤੇ ਦੁਆਰ ਦਾਸ ਹਮੇਸ਼ਾ ਵਾਂਗੂ ਇਹ ਕਿ ਤੁਹਾਡੀ ਜ਼ਿੰਦਗੀ ਦਾ ਹਰ ਪਲ ਹਰ ਘੜੀ ਜਿਹੜੀ ਆ ਉਹ ਸੁੱਖਾਂ ਲੱਦੀ ਹੋਵੇ, ਖੁਸ਼ੀਆਂ ਖੇੜੇ ਮਾਣਦੇ ਰਹੋ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਪ੍ਰੋਗਰਾਮ ਬਾਬਤ ਵੀ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਅਗਲੇ ਸਿਲਸਿਲਿਆਂ ਦੇ ਵਿਚ ਮੌਸਮ ਤੇ ਝਾਤਾਂ ਮਾਰਾਂਗੇ, ਨਾਲ ਨਾਲ ਖ਼ਬਰਾਂ ਦੇ ਉੱਤੇ ਵੀ ਝਾਤ ਮਾਰਾਂਗੇ ਜੀ। ਤੇ ਖ਼ਬਰਾਂ ਤੋਂ ਬਾਅਦ ਕਿਉਂਕਿ ਜਿਹੜੀਆਂ ਆਸਟ੍ਰੇਲੀਅਨ ਸਿੱਖ ਗੇਮਸ ਆਉਣ ਵਾਲੇ ਸਮੇਂ ਦੇ ਵਿਚ ਅਪ੍ਰੈਲ ਮਹੀਨੇ ਚ ਹੋਣ ਜਾ ਰਹੀਆਂ ਨੇ, ਸੋ ਉਹ ਸਿੱਖ ਗੇਮਸ ਬਾਬਤ ਬਹੁਤ ਤਰ੍ਹਾਂ ਦੇ ਜਿਹੜੇ ਇੰਤਜ਼ਾਮਾਤ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ ਵੱਖ ਵੱਖ ਸ਼ਹਿਰਾਂ ਦੇ ਵਿਚ। ਸੋ ਮੈਲਬਰਨ ਤੋਂ ਵੀ ਜਿਹੜਾ ਕਾਫਲਾ ਜੀ ਉੱਥੇ ਜਾਣਾ ਐਡੀਲੇਡ ਦੇ ਵਿਚ, ਕਿਉਂਕਿ ਇਹ ਸਿੱਖ ਗੇਮਸ ਇਸ ਵਾਰ ਹੋਣ ਜਾ ਰਹੀਆਂ ਨੇ, ਹਰ ਵਾਰ ਵੱਖਰੇ ਸ਼ਹਿਰ ਦੇ ਵਿਚ ਹੁੰਦੀਆਂ ਨੇ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਥੋੜੀ ਜਿਹੀ ਕਰਨ ਸੰਧੂ ਹੋਰਾਂ ਦੇ ਨਾਲ ਕਿ ਇੱਥੋਂ ਉਹਨਾਂ ਦੀਆਂ ਬੱਸਾਂ ਦਾ ਜਿਹੜਾ ਕਾਫਲਾ ਕਿਵੇਂ ਜਾ ਰਿਹਾ ਤੇ ਕੀ ਜਿਹੜੇ ਪ੍ਰਬੰਧ ਆ ਉਹਨਾਂ ਵੱਲੋਂ ਕੀਤੇ ਗਏ ਆ ਸਿੱਖ ਗੇਮਸ ਦੇ ਵਿਚ, ਜੇ ਕੋਈ ਜਾਣ ਦੇ ਚਾਹਵਾਨ ਸਾਡੇ ਦੋਸਤ ਹੈਗੇ ਆ ਤੇ ਉਹ ਉਹਨਾਂ ਤੋਂ ਇਸ ਜਾਣਕਾਰੀ ਦਾ ਜਿਹੜਾ ਫਾਇਦਾ ਉਹ ਲੈ ਸਕਦੇ ਆ। ਸੋ ਉਹ ਸਾਡੇ ਨਾਲ ਲਗਭਗ 8:30 ਦੇ ਕਰੀਬ ਆਨ ਏਅਰ ਆਉਣਗੇ, ਸੋ ਉਹਨਾਂ ਨਾਲ ਇਹ ਜਾਣਕਾਰੀ ਜਿਹੜੀ ਆਪਾਂ ਜ਼ਰੂਰ ਸਾਂਝੀ ਕਰਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ, ਜਿਵੇਂ ਮੈਂ ਕੱਲ ਦੇ ਪ੍ਰੋਗਰਾਮ ਚ ਗੱਲ ਕੀਤੀ ਸੀਗੀ ਕਿ ਸਿਸਫਾ ਯਾਨੀ ਕਿ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਦੇ ਵਿਚ ਇੱਕ ਫਿਲਮ ਜਿਹੜੀ ਹੈ ਜੀ ਨਥਾਵੇ ਕੋ ਥਾਓ ਉਸ ਨੂੰ ਸਰਵੋਤਮ ਫਿਲਮ ਹੋਣ ਦਾ ਜਿਹੜਾ ਮਾਣ ਆ ਪ੍ਰਾਪਤ ਹੋਇਆ। ਸੋ ਉਸ ਫਿਲਮ ਦੇ ਨਿਰਦੇਸ਼ਕ ਗੁਰਪ੍ਰੀਤ ਸਿੰਘ ਵਜ਼ੀਰ ਹੋਰਾਂ ਦੇ ਨਾਲ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਗੱਲਬਾਤ ਕਰਾਂਗੇ, ਮੁਲਾਕਾਤ ਕਰਾਂਗੇ ਤੇ ਜਾਣਾਂਗੇ ਜੀ ਉਹਨਾਂ ਦੇ ਇਸ ਨਿਰਦੇਸ਼ਨਾ ਦੇ ਸਫ਼ਰ ਬਾਰੇ, ਉਹਨਾਂ ਦੇ ਇਸ ਕਲਾ ਦੇ ਸਫ਼ਰ ਬਾਰੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਜਾਣਕਾਰੀਆਂ ਤੇ ਕੁਛ ਅਹਿਮ ਸੁਨੇਹੇ ਤੁਹਾਡੇ ਵੱਲੋਂ ਜਿਹੜੇ ਸਾਂਝੇ ਕੀਤੇ ਜਾਂਦੇ ਨੇ ਸਾਡੇ ਨਾਲ ਪ੍ਰੋਗਰਾਮ ਦੌਰਾਨ। ਸੋ ਪ੍ਰੋਗਰਾਮਾਂ ਦੇ ਵਿਚ ਸ਼ਿਰਕਤ ਕਰਨ ਦੇ ਲਈ ਹਮੇਸ਼ਾ ਵਾਂਗ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਤੁਸੀਂ ਸਾਨੂੰ ਟੈਲੀਗ੍ਰਾਮ ਮੈਸੇਜ ਆਪਣਾ ਕਰ ਸਕਦੇ ਹੋ 9175080144489 ਤੇ, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811 02-8599-2811 ਸੋ ਇਹ ਤਿੰਨ ਤਰੀਕੇ ਸਾਡੇ ਨਾਲ ਜੁੜਨ ਦੇ ਤੇ ਤੁਸੀਂ ਜ਼ਰੂਰ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਾਥ ਦਿਓ ਤੇ ਆਪਾਂ ਇਹ 2 ਘੰਟੇ ਜਿਹੜੇ ਆ ਜੀ ਇੱਕ ਦੂਸਰੇ ਦੀ ਸੰਗਤ ਦੇ ਨਾਲ ਮਾਣਾਂਗੇ। ਤੁਹਾਡੇ ਪਹੁੰਚੇ ਹੋਏ ਸੁਨੇਹੇ ਜਿਹੜੇ ਆ ਜੀ ਉਹ ਪ੍ਰੋਗਰਾਮ ਦੇ ਵਿਚ ਖੂਬਸੂਰਤੀ ਤਾਂ ਲਿਆਉਂਦੇ ਹੀ ਲਿਆਉਂਦੇ ਆ, ਨਾਲ ਹੀ ਨਾਲ ਬਹੁਤ ਵਾਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆਵਾਂ, ਬਹੁਤ ਤਰ੍ਹਾਂ ਦੀਆਂ ਨਸੀਹਤਾਂ ਜਿਹੜੀਆਂ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਨੇ ਉਹ ਹੋਰ ਪ੍ਰੋਗਰਾਮ ਨੂੰ ਰੌਚਕ ਵੀ ਬਣਾਉਂਦੀਆਂ ਨੇ। ਸੋ ਦੋਸਤੋ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਸਿਲਸਿਲਾ ਵੀ ਚੱਲਦਾ ਰਹਿਣਾ। ਸੋ ਬਹੁਤ ਸਾਰੇ ਜਿਹੜੇ ਦੋਸਤ ਆ ਸਾਡੇ ਗੀਤਾਂ ਦੀ ਫਰਮਾਇਸ਼ ਕਰਦੇ ਹੁੰਦੇ ਆ, ਕਈ ਵਾਰ ਕੀ ਹੁੰਦਾ ਕਿ ਮੇਰੇ ਪ੍ਰੋਗਰਾਮ ਦੇ ਵਿਚ ਫਰਮਾਇਸ਼ੀ ਗੀਤ ਉਹਨੇ ਚੱਲ ਨਹੀਂ ਪਾਉਂਦੇ ਕਿਉਂਕਿ ਕੋਈ ਨਾ ਕੋਈ ਇੰਟਰਵਿਊ, ਕੋਈ ਨਾ ਕੋਈ ਜਿਹੜਾ ਮੁੱਦਾ ਉਹਦੇ ਉੱਪਰ ਗੱਲਬਾਤ ਜਿਹੜੀ ਕਰਨੀ ਵੀ ਕਈ ਵਾਰ ਜ਼ਰੂਰੀ ਹੋ ਜਾਂਦੀ ਹੈ, ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਜਿੰਨੇ ਵੀ ਗੀਤ ਅਸੀਂ ਸੁਣਾ ਸਕੀਏ ਤੁਹਾਡੀ ਪਸੰਦ ਦੇ ਅਸੀਂ ਸੁਣਾਉਂਦੇ ਹਾਂ। ਤੇ ਪ੍ਰੋਗਰਾਮ ਦੇ ਵਿਚ ਅੱਜ ਪਹਿਲਾ ਗੀਤ ਜਿਹੜਾ ਜੀ ਉਹ ਤੁਹਾਡੀ ਪਸੰਦ ਦਾ ਬਣਦਾ ਕਿ ਨਹੀਂ ਬਣਦਾ ਇਹ ਸੁਣ ਕੇ ਹੀ ਪਤਾ ਲੱਗੇਗਾ, ਪਰ ਫਿਲਹਾਲ ਸਰਬਜੀਤ ਸਿੰਘ ਹੋਰਾਂ ਦੀ ਪਸੰਦ ਦਾ ਗੀਤ ਜਿਹੜਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਸੁਣਦੇ ਆ ਤੇ ਵਾਪਸ ਆਉਂਦੇ ਆ ਬਹੁਤ ਜਲਦੀ। ਤੁਸੀਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ।
ਸਤਿਗੁਰ ਬੋਲੇ ਸੁਣਿਓ ਸਾਰਾ ਸੰਸਾਰ ਤੀਤ ਮੰਗਦੀ ਹੈ ਅੱਜ ਮੇਰੀ ਤਲਵਾਰ। ਸਤਿਗੁਰ ਬੋਲੇ ਜਿਸਨੇ ਵੀ ਹੈ ਦਰਗਾਹ ਦੇ ਵਿੱਚ ਜਾ ਕੇ ਧੋਈ ਲੈਣੀ ਉਸਨੂੰ ਹੀ ਇੱਕ ਗੱਲ ਅੱਜ ਮੇਰੀ ਮੰਨਣੀ ਹੈ ਬਈ ਪੈਣੀ ਉਸਨੂੰ ਹੀ ਇੱਕ ਗੱਲ ਅੱਜ ਮੇਰੀ ਮੰਨਣੀ ਹੈ ਬਈ ਪੈਣੀ ਉੱਠ ਕੇ ਆਵੇ ਆਵੇ ਜੇ ਕੋਈ ਜੋਦਾ ਸਰਦਾਰ ਚੀਜ਼ ਮੰਗਦੀ ਹੈ ਅੱਜ ਮੇਰੀ ਤਲਵਾਰ। ਸਤਿਗੁਰ ਬੋਲੇ ਪਹਿਲਾਂ ਪਿੱਛੋਂ ਨਾ ਪਛਤਾਵੇ ਮੁੜਕ ਨਹੀਂ ਇਸ ਜੱਗ ਵਿੱਚ ਆਉਣਾ ਕਾਬਰ ਨਾ ਹੋ ਜਾਵੇ ਮੁੜਕ ਨਹੀਂ ਇਸ ਜੱਗ ਵਿੱਚ ਆਉਣਾ ਕਾਬਰ ਨਾ ਹੋ ਜਾਵੇ ਅੱਜ ਕੁਝ ਖੱਟ ਲੋ ਕਰਕੇ ਪਰ ਉਪਕਾਰ ਜੀਤ ਮੰਗਦੀ ਹੈ ਅੱਜ ਮੇਰੀ ਤਲਵਾਰ। ਸਤਿਗੁਰ ਬੋਲੇ ਨੂੰ ਕੰਗ ਸਾਰੇ ਖੰਬੇ ਤੇ ਘਬਰਾਏ ਚੋਰੀ ਉੱਠ ਤੁਰ ਪਏ ਜੋ ਸਨ ਮੇਲਾ ਵੇਖਣ ਆਏ ਚੋਰੀ ਉੱਠ ਤੁਰ ਪੈ ਜੋ ਤਨ ਮੇਲਾ ਵੇਖਣ ਆਏ ਗੁਰਮੁਖ ਰਹਿ ਗਏ ਨਸ ਗਏ ਬੇਮੁਖ ਛੱਡ ਕੇ ਦਰਬਾਰ ਚੀਜ਼ ਮੰਗਦੀ ਮੰਗਦੀ ਹੈ ਅੱਜ ਮੇਰੀ ਤਲਵਾਰ ਸਤਿਗੁਰ ਬੋਲੇ
ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਆਪਾਂ ਤੇ ਇਸ ਕਾਂਗੁਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਇੱਕ ਵਾਰ ਫੇਰ ਮੈਲਬਨ ਤੋਂ ਮੈਂ ਅਮਰਦੀਪ ਕੌਰ ਤੇ ਪਟਿਆਲਾ ਤੋਂ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਲਈ ਸਰਬਜੀਤ ਸਿੰਘ ਹੁਰੀ ਅਸੀਂ ਦੋਵੇਂ ਤੁਹਾਡੇ ਲਈ ਪ੍ਰੋਗਰਾਮ ਜਿਹੜਾ ਜੀ ਪੇਸ਼ ਕਰ ਰਹੇ ਹਾਂ ਮੈਲਬਨ ਸਿਡਨੀ ਤੇ ਕੈਨਬਰਾ ਸਮੇਂ ਮੁਤਾਬਕ 8:10 ਇਸ ਵੇਲੇ ਪ੍ਰੋਗਰਾਮ ਦੇ ਵਿੱਚ ਹੋ ਚੁੱਕੇ ਨੇ ਆਸਟ੍ਰੇਲੀਆ ਦੀਆਂ ਘੜੀਆਂ ਮੁਤਾਬਕ ਤੇ ਹੁਣ ਆਪਾਂ ਇੱਕ ਨਜ਼ਰ ਜਿਹੜੀ ਹੈ ਜੀ ਉਹ ਮਾਰਨੀ ਹੈ ਮੌਸਮ ਦੇ ਉੱਤੇ ਵੀ ਤੇ ਮੌਸਮ ਜਿਹੜਾ ਜੀ ਉਹ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਅੱਜ ਕੀ ਕਹਿ ਰਿਹਾ ਕਹਿੰਦੇ ਜੀ ਸਿਡਨੀ ਦੇ ਵਿੱਚ ਅੱਜ 20 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਹਿਣਾ ਤੇ 26 ਡਿਗਰੀ ਤੱਕ ਜਾਣ ਦੀ ਸੰਭਾਵਨਾ ਤੇ ਇੱਥੇ ਪੋਸੀਬਲ ਥੰਡਰ ਸਟੋਰਮ ਜਿਹੜਾ ਜੀ ਉਹ ਦੱਸਿਆ ਗਿਆ ਮੈਲਬਨ ਦੇ ਵਿੱਚ 18 ਡਿਗਰੀ ਘੱਟ ਤੋਂ ਘੱਟ ਅਤੇ 34 ਡਿਗਰੀ ਜੀ ਅੱਜ ਵੱਧ ਤੋਂ ਵੱਧ ਜਾਣਾ ਸੋ ਇੱਥੇ ਵੀ ਕਾਫੀ ਗਰਮ ਦਿਨ ਬ੍ਰਿਸਬੇਨ ਦੇ ਵਿੱਚ 21 ਡਿਗਰੀ ਘੱਟ ਤੋਂ ਘੱਟ ਅਤੇ 28 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਇਸੇ ਵੀ ਥੰਡਰ ਸਟੋਰਮ ਦੱਸੇ ਗਏ ਆ ਪਰਥ ਦੇ ਵਿੱਚ 17 ਡਿਗਰੀ ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਸੋ ਇੱਥੇ ਵੀ ਮੈਲਬਨ ਵਰਗਾ ਮੌਸਮ ਅੱਜ ਪਰਥ ਦੇ ਵਿੱਚ ਤੇ ਐਡੀਲੇਡ ਦੇ ਵਿੱਚ ਬਹੁਤ ਜ਼ਿਆਦਾ ਗਰਮ ਦੱਸਿਆ ਗਿਆ ਜੀ ਦਿਨ ਅੱਜ 23 ਡਿਗਰੀ ਘੱਟ ਤੋਂ ਘੱਟ 37 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਨਹੀਂ ਤਾਂ ਲਗਭਗ ਐਡੀਲੇਡ ਤੇ ਮੈਲਬਨ ਦਾ ਜਿਹੜਾ ਮੌਸਮ ਤਕਰੀਬਨ ਮਿਲਦਾ ਜੁਲਦਾ ਹੁੰਦਾ ਪਰ ਅੱਜ ਐਡੀਲੇਡ ਜ਼ਿਆਦਾ ਗਰਮ ਹੈ ਸਾਡੇ ਨਾਲੋਂ ਕੈਨਬਰਾ ਦੇ ਵਿੱਚ 11 ਡਿਗਰੀ ਘੱਟ ਤੋਂ ਘੱਟ ਹੈ ਜੀ ਤੇ 28 ਡਿਗਰੀ ਤੱਕ ਜਾਣ ਦੀ ਸੰਭਾਵਨਾ ਇੱਥੇ ਤਾਪਮਾਨ ਤੇ ਹੋਬਾਰਟ ਦੇ ਵਿੱਚ 14 ਡਿਗਰੀ ਘੱਟ ਤੋਂ ਘੱਟ ਤੇ 27 ਡਿਗਰੀ ਤੱਕ ਜਾਣ ਦੀ ਸੰਭਾਵਨਾ ਕੈਨਬਰਾ ਦੇ ਵਿੱਚ ਬਾਅਦ ਦੁਪਹਿਰ ਮੀਂਹ ਦੇ ਜਿਹੜੇ ਸ਼ਰਾਟੇ ਆ ਉਹ ਵੀ ਦੱਸੇ ਗਏ ਆ ਤੇ ਹੋਬਾਰਟ ਦੇ ਵਿੱਚ ਧੁੱਪ ਜਿਹੜੀ ਬਣੀ ਰਹਿਣੀ ਆ ਸਾਰਾ ਦਿਨ ਡਾਰਵਿਨ ਦੇ ਵਿੱਚ 24 ਡਿਗਰੀ ਘੱਟ ਤੋਂ ਘੱਟ ਤੇ 33 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤਾਪਮਾਨ ਸੋ ਇਹ ਸੀ ਜੀ ਤੁਹਾਡੇ ਤੇ ਸਾਡੇ ਸ਼ਹਿਰਾਂ ਦਾ ਜਿਹੜਾ ਮੌਸਮ ਆ ਸੋ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਮੌਸਮ ਆ ਤੁਸੀਂ ਉਸ ਹਿਸਾਬ ਦੇ ਨਾਲ ਆਪਣਾ ਜਿਹੜਾ ਬਚਾਅ ਆ ਉਹ ਰੱਖਣਾ ਵੈਸੇ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਮੌਸਮ ਸੋਹਣਾ ਹੈ ਪਰਥ ਦੇ ਵਿੱਚ ਤੇ ਐਡੀਲੇਡ ਦੇ ਵਿੱਚ ਤੇ ਮੈਲਬਨ ਦੇ ਵਿੱਚ ਤਿੰਨ ਸ਼ਹਿਰਾਂ ਦੇ ਵਿੱਚ ਅੱਜ ਜਿਹੜੀ ਗਰਮੀ ਆ ਜੀ ਉਹ ਬਹੁਤ ਜ਼ਿਆਦਾ ਸੋ ਇੱਥੇ ਰਹਿਣ ਵਾਲਿਆਂ ਨੂੰ ਆਪਾਂ ਜ਼ਰੂਰ ਗੁਜ਼ਾਰਿਸ਼ ਕਰ ਦਿੰਨੇ ਆ ਕਿ ਗਰਮੀ ਤੋਂ ਆਪਣਾ ਜਿਹੜਾ ਬਚਾਅ ਆ ਉਹ ਰੱਖਿਓ ਤੇ ਜਿਵੇਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਜੀ ਕਿ ਪਾਣੀ ਜ਼ਿਆਦਾ ਪੀਓ ਜਦੋਂ ਗਰਮੀ ਜ਼ਿਆਦਾ ਹੁੰਦੀ ਆ ਤੇ ਉਸ ਹਿਸਾਬ ਦੇ ਨਾਲ ਸਾਨੂੰ ਪਾਣੀ ਜਿਹੜਾ ਉਹ ਵੀ ਪੀਣਾ ਚਾਹੀਦਾ ਤੇ ਬਾਹਰ ਧੁੱਪ ਦੇ ਵਿੱਚ ਸਿੱਧੀ ਧੁੱਪ ਦੇ ਵਿੱਚ ਨਿਕਲਣ ਤੋਂ ਥੋੜਾ ਗੁਰੇਜ਼ ਕਰਨਾ ਚਾਹੀਦਾ ਜੇ ਨਿਕਲਦੇ ਹਾਂ ਤੇ ਛੱਤਰੀ ਲੈ ਕੇ ਨਿਕਲੀਏ ਜਾਂ ਫਿਰ ਜਦੋਂ ਅਸੀਂ ਕੂਲਿੰਗ ਤੋਂ ਇਕਦਮ ਗਰਮੀ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਵੀ ਸਾਨੂੰ ਥੋੜਾ ਜਿਹਾ ਜਿਹੜਾ ਧਿਆਨ ਆਪਣਾ ਰੱਖਣਾ ਚਾਹੀਦਾ ਹੈ ਕਾਰਾਂ ਦੇ ਵਿੱਚ ਜਦੋਂ ਬੈਠਦੇ ਹਾਂ ਤੇ ਫੁੱਲ ਏਸੀ ਆਨ ਹੁੰਦਾ ਬਾਹਰ ਨਿਕਲਦੇ ਹਾਂ ਇਕਦਮ ਤਿੱਖੀ ਧੁੱਪ ਜਿਹੜੀ ਆ ਉਹ ਕਈ ਵਾਰ ਸਾਡੀ ਸਿਹਤ ਦੇ ਲਈ ਖਤਰਨਾਕ ਹੋ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਤੇ ਸਾਡੇ ਨਾਲ ਦੋਸਤ ਵੀ ਜੁੜ ਰਹੇ ਆ ਟੈਲੀਗ੍ਰਾਮ ਦੇ ਜ਼ਰੀਏ ਵੀ ਈਮੇਲ ਦੇ ਜ਼ਰੀਏ ਵੀ ਤੇ ਉਹਨਾਂ ਨੂੰ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸ਼ਿਰਕਤ ਕਰ ਚੁੱਕੇ ਆ ਜੀ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਅਮਰਦੀਪ ਬੇਟਾ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੰਕਲ ਜੀ ਤੁਹਾਨੂੰ ਤੇ ਸਾਡੇ ਨਾਲ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਵੱਡੇ ਤੜਕੇ ਉੱਠ ਕੇ ਉਹ ਸਾਂਝ ਪਾਉਂਦੇ ਨੇ ਇਸ ਤੋਂ ਵੀ ਪਹਿਲਾਂ ਉਹ ਸਾਂਝ ਪਾਉਂਦੇ ਨੇ ਸਾਡੇ ਨਾਲ ਗੁਰਬਾਣੀ ਦੇ ਪ੍ਰੋਗਰਾਮ ਦੇ ਵਿੱਚ ਸੋ ਅੱਜ ਇੱਕ ਵਿਚਾਰ ਭੇਜ ਰਹੇ ਆ ਵਿਚਾਰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਘੜੀਆਂ ਠੀਕ ਕਰਨ ਵਾਲੇ ਤਾਂ ਕਹਿੰਦੇ ਬਥੇਰੇ ਹੁੰਦੇ ਨੇ ਪਰ ਸਮਾਂ ਸਿਰਫ ਵਾਹਿਗੁਰੂ ਹੀ ਠੀਕ ਕਰ ਸਕਦਾ ਕਿਆ ਬਾਤ ਹੈ ਬਹੁਤ ਡੂੰਘੀ ਗੱਲ ਹੈ ਕਿ ਘੜੀਆਂ ਅਸੀਂ ਚਾਹੇ ਜਿੰਨੀਆਂ ਮਰਜ਼ੀ ਠੀਕ ਕਰਾ ਲਈਏ ਹਨਾ ਪਰ ਜਿਹੜਾ ਸਮਾਂ ਉਹ ਉਹਦੀ ਨਦਰ ਦੇ ਨਾਲ ਉਹਦੀ ਮਿਹਰ ਦੇ ਨਾਲ ਹੀ ਠੀਕ ਹੁੰਦਾ ਸਾਡਾ ਬਿਲਕੁਲ ਜੀ ਬਹੁਤ ਧੰਨਵਾਦ ਤੁਹਾਡਾ ਇਸ ਡੂੰਘੇ ਵਿਚਾਰ ਦੇ ਨਾਲ ਸਾਂਝ ਜਿਹੜੀ ਤੁਸੀਂ ਪਾਈ ਹੈ ਸਾਡੇ ਨਾਲ ਤੇ ਅੱਗੇ ਕੁਛ ਹੋਰ ਦੋਸਤ ਜਿਹੜੇ ਉਹ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾ ਰਹੇ ਆ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਕਮਲ ਜੋਸ਼ੀ ਸ਼ਾਮਲ ਹੋਏ ਆ ਜੀ ਪਰਥ ਤੋਂ ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ ਕੱਲ ਜਿਹੜਾ ਸੌਂਗ ਮਿਸ ਹੋ ਗਿਆ ਸੀ ਅੱਜ ਪਲੇ ਕਰਵਾ ਦਿਓ ਇੱਕ ਲੀਡਰ ਦੀ ਆਫਟਰ ਵੋਟਿੰਗ ਤੇ ਬਿਫੋਰ ਰਿਜ਼ਲਟ ਦੀ ਸਿਚੁਏਸ਼ਨ ਦਾ ਖੂਬਸੂਰਤ ਵਰਣਨ ਕੀਤਾ ਗਿਆ ਸੀ ਜੀ ਇਹਨਾਂ ਨੇ ਨਾ ਜਿਹੜੀ ਪੰਜਾਬੀ ਆ ਉਹ ਅੰਗਰੇਜ਼ੀ ਦੇ ਅੱਖਰਾਂ ਦੇ ਵਿੱਚ ਲਿਖ ਕੇ ਭੇਜੀ ਆ। ਸੋ ਇਸ ਕਰਕੇ ਕਈ ਵਾਰ ਪੜ੍ਹਨ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਜਾਂਦੀ ਆ। ਕੋਸ਼ਿਸ਼ ਕਰਦੇ ਆ ਕੋਮਲ ਜੀ ਕਿ ਅਸੀਂ ਤੁਹਾਡਾ ਇਹ ਗੀਤ ਜਿਹੜਾ ਤੁਸੀਂ ਪਸੰਦ ਕਰ ਰਹੇ ਹੋ, ਕੱਲ ਤੋਂ ਹੀ ਤੁਸੀਂ ਫਰਮਾਇਸ਼ ਕਰ ਰਹੇ ਹੋ, ਇਹਦੀ ਅੱਜ ਅਸੀਂ ਜ਼ਰੂਰ ਤੁਹਾਨੂੰ ਸੁਣਵਾਈਏ। ਤੇ ਇਸ ਤੋਂ ਬਾਅਦ ਸਾਡੇ ਕੁਛ ਹੋਰ ਦੋਸਤ ਜਿਹੜੇ ਆ ਜੀ ਉਹ ਵੀ ਟੈਲੀਗ੍ਰਾਮ ਦੇ ਜ਼ਰੀਏ ਜੁੜ ਰਹੇ। ਅਸੀਂ ਸਾਰੇ ਦੋਸਤਾਂ ਨੂੰ ਪ੍ਰੋਗਰਾਮ ਦੇ ਵਿੱਚ ਵਾਰੋ ਵਾਰੀ ਸ਼ਾਮਲ ਕਰਦੇ ਹਾਂ। ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤਕਰੀਬਨ ਸਾਢੇ ਘੱਟ ਦੇ ਕਰੀਬ ਅਸੀਂ ਲਵਾਂਗੇ ਜੀ ਕਰਨ ਸੰਧੂ ਹੋਰਾਂ ਨੂੰ, ਸੰਧੂ ਬੱਸ ਲਾਈਨਸ ਤੋਂ, ਜਿਹੜੇ ਕਿ ਸਿੱਖ ਆਸਟ੍ਰੇਲੀਅਨ ਗੇਮਸ, ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਹੋਣ ਜਾ ਰਹੀਆਂ ਐਡੀਲੇਡ ਦੇ ਵਿੱਚ, ਮੈਲਬਰਨ ਤੋਂ ਜਿਹੜਾ ਬੱਸਾਂ ਦਾ ਕਾਫਲਾ ਜਾਣਾ ਹੈ। ਸੋ ਉਹਨਾਂ ਵੱਲੋਂ ਵੀ ਜਿਹੜੇ ਪ੍ਰਬੰਧ ਕੀਤੇ ਗਏ ਆ, ਸਾਡੇ ਉਹ ਸਹਿਯੋਗੀ ਵੀ ਨੇ ਤੇ ਉਹਨਾਂ ਦੀਆਂ ਬਿਜ਼ਨਸ ਐਡਸ ਜਿਹੜੀਆਂ ਸਾਡੇ ਹਰਮਨ ਰੇਡੀਓ ਦੇ ਉੱਤੇ ਤੁਸੀਂ ਸੁਣਦੇ ਹੋ, ਤੇ ਉਹਨਾਂ ਦੁਆਰਾ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਪ੍ਰਬੰਧਾਂ ਦਾ ਅਸੀਂ ਫਾਇਦਾ ਕਿਵੇਂ ਲੈ ਸਕਦੇ ਹਾਂ, ਤੇ ਜੇ ਅਸੀਂ ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ ਸ਼ਾਮਲ ਹੋਣਾ ਲੋਚਦੇ ਹਾਂ ਤੇ ਉਹਦੇ ਲਈ ਅੱਜ ਦੀ ਗੱਲਬਾਤ ਤੋਂ ਤੁਸੀਂ ਜਿਹੜਾ ਜੀ ਹੋਰ ਫਾਇਦਾ ਲੈ ਸਕੋਗੇ। ਸਾਢੇ ਅੱਠ ਦੌਰਾਨ ਉਹ ਸਾਡੇ ਨਾਲ ਜੁੜਨਗੇ ਤੇ ਇਸ ਤੋਂ ਬਾਅਦ ਸਾਡੇ ਨਾਲ ਨਿਥਾਵੇ ਕੋ ਥਾਓ ਮੂਵੀ ਜਿਹੜੀ ਕਿ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਦੇ ਵਿੱਚ ਸਰਵੋਤਮ ਫਿਲਮ ਚੁਣੀ ਗਈ ਹੈ, ਉਸ ਫਿਲਮ ਦੇ ਨਿਰਦੇਸ਼ਕ ਜਿਹੜੇ ਕਿ ਸਾਡੇ ਮੈਲਬਰਨ ਤੋਂ ਹੀ ਹੈਗੇ ਆ, ਤੇ ਮੈਲਬਰਨ ਦੇ ਹੀ ਜਿਹੜੇ ਦੋ ਪਹਿਲੀ ਤੇ ਦੂਸਰੀ ਥਾਂ ਲੈਣ ਵਾਲੀਆਂ ਜਿਹੜੀਆਂ ਫਿਲਮਾਂ ਉਥੋਂ ਦੇ ਹੀ ਨਿਰਦੇਸ਼ਕ ਜਿਹੜੇ ਮੈਲਬਰਨ ਦੇ ਸਾਡੇ ਚੁਣੇ ਗਏ ਆ। ਸੋ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਲਬਰਨ ਦੇ ਵਿੱਚ ਜਿਹੜਾ ਹੁਨਰ ਆ ਉਹ ਛੁਪਿਆ ਪਿਆ ਸੀਗਾ ਤੇ ਉਹ ਹੁਨਰ ਜਿਹੜਾ ਜੀ ਉਹ ਬਾਹਰ ਆ ਰਿਹਾ। ਸੋ ਹਰ ਖੇਤਰ ਦੇ ਵਿੱਚ ਮੈਲਬਰਨ ਦੇ ਵਿੱਚ ਇਸ ਵੇਲੇ ਹੁਨਰਮੰਦ ਲੋਕ ਜਿਹੜੇ ਆ ਜੀ ਉਹ ਚਮਕ ਰਹੇ ਆ, ਤੇ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ, ਚਾਹੇ ਉਹ ਕਲਾ ਦਾ ਖੇਤਰ ਹੋਵੇ, ਚਾਹੇ ਉਹ ਫਿਲਮ ਮੇਕਿੰਗ ਦਾ ਖੇਤਰ ਹੋਵੇ। ਸੋ ਨਿਰਦੇਸ਼ਾਂ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਜਿਹੜੇ ਚਿਹਰੇ ਆ ਉਹ ਸਾਹਮਣੇ ਆਏ, ਉਹਨਾਂ ਦੇ ਵਿੱਚੋਂ ਇੱਕ ਚਿਹਰਾ ਗੁਰਪ੍ਰੀਤ ਸਿੰਘ ਵਜ਼ੀਰ ਦਾ। ਸੋ ਗੁਰਪ੍ਰੀਤ ਸਿੰਘ ਵਜ਼ੀਰ ਹੋਰਾਂ ਦੇ ਨਾਲ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਇਸ ਸਫ਼ਰ ਦੇ ਬਾਰੇ, ਨਿਰਦੇਸ਼ਾਂ ਦੇ ਸਫ਼ਰ ਦੇ ਬਾਰੇ ਚ। ਤੇ ਦੋਸਤੋ ਇਸ ਤੋਂ ਇਲਾਵਾ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਬਹੁਤ ਸਾਰੇ ਸਹਿਯੋਗੀ ਮਦਦ ਕਰਦੇ ਨੇ, ਸੋ ਉਹਨਾਂ ਸਾਰੇ ਸਹਿਯੋਗੀਆਂ ਦੇ ਅਸੀਂ ਸ਼ੁਕਰ ਗੁਜ਼ਾਰ ਹਾਂ, ਬਹੁਤ ਬਹੁਤ ਧੰਨਵਾਦ। ਅੱਜ ਦਾ ਵੀ ਲਹਿਰਾਂ ਪ੍ਰੋਗਰਾਮ ਜਿਨ੍ਹਾਂ ਦੇ ਕਰਕੇ ਤੁਹਾਡੇ ਤੱਕ ਪਹੁੰਚ ਰਿਹਾ, ਤੁਸੀਂ ਸੁਣ ਰਹੇ ਹੋ, ਅਸੀਂ ਸਾਰੇ ਸਹਿਯੋਗੀਆਂ ਦਾ, ਸਾਰੇ ਸਪੋਂਸਰ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਦੋਸਤੋ ਇਸ ਤੋਂ ਪਹਿਲਾਂ ਕਿ ਅਸੀਂ ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ, ਖ਼ਬਰਾਂ ਦੇ ਸਿਲਸਿਲੇ ਤੋਂ ਪਹਿਲਾਂ ਇੱਕ ਗੀਤ ਪਹਿਲਾਂ ਹੀ ਤੁਹਾਨੂੰ ਸੁਣਵਾ ਦਿੰਦੇ ਹਾਂ, ਕਿਉਂਕਿ ਫਿਰ ਗੀਤਾਂ ਦੇ ਲਈ ਸਮਾਂ ਬਚਦਾ ਨਹੀਂ ਹੈ, ਤੇ ਆਪਾਂ ਇੱਕ ਗੀਤ ਖ਼ਬਰਾਂ ਤੋਂ ਪਹਿਲਾਂ ਜ਼ਰੂਰ ਸੁਣ ਲਈਏ, ਤੇ ਗੀਤ ਤੋਂ ਬਾਅਦ ਫੇਰ ਆਪਾਂ ਬਹੁਤ ਜਲਦੀ ਵਾਪਸ ਆਉਂਦੇ ਹਾਂ ਅਗਲੇ ਸਿਲਸਿਲੇ ਦੇ ਲਈ।
ਵਾਲੀਆਂ ਕੱਤ ਤੁਰੀਆਂ, ਕੱਟਣ ਵਾਲੀਆਂ ਵੱਟ ਵੱਟ ਤੁਰੀਆਂ, ਕੱਟਣ ਵਾਲੀਆਂ ਕੱਤ ਕੱਤ ਤੁਰੀਆਂ, ਵੱਟਣ ਵਾਲੀਆਂ ਵੱਟ ਵੱਟ ਤੁਰੀਆਂ, ਕੱਤ ਕੱਤ ਤੁਰੀਆਂ ਵੱਟ ਵੱਟ ਤੁਰੀਆਂ, ਮੈਨੂੰ ਪਿਆ ਦੁਗਾੜਾ, ਕੱਤ ਕੱਤ ਤੁਰੀਆਂ ਵੱਟ ਵੱਟ ਤੁਰੀਆਂ, ਮੈਨੂੰ ਪਿਆ ਦੁਗਾੜਾ, ਮੈਨੂੰ ਮੇਰੇ ਪੇਕਿਆਂ ਦੀ ਸੁਣੀ ਤਾ ਮਾੜਾ ਵਜੂ ਮੇਰੇ ਪੇਕਿਆਂ ਦੀ, ਮੇਰਾ ਯਾਰ ਵੀ ਤੂੰ, ਮੇਰਾ ਪਿਆਰ ਵੀ ਤੂੰ, ਮੇਰੀ ਜਿੱਤ ਵੀ ਤੂੰ, ਮੇਰੀ ਹਾਰ ਵੀ ਤੂੰ, ਮੇਰੀ ਅਰਜ਼ ਵੀ ਤੂੰ, ਮੇਰੀ ਗਰਜ਼ ਵੀ ਤੂੰ, ਮੇਰੀ ਨਬਜ਼ ਵੀ ਤੂੰ, ਮੇਰੀ ਮਰਜ਼ ਵੀ ਤੂੰ, ਪੇਕਿਆਂ ਦੀ।
भी तू मेरी नीत भी तू मेरा गलत भी तू मेरा ठीक भी तू मेरी दीद भी तू मेरी ईद भी तू मेरी जाग भी तू मेरी नींद भी तू राज भी तू मेरा ताज भी तू मेरा सोज भी तू मेरा साज भी तू मेरा रंग भी तू मेरा राग भी तू मेरा भोग भी तू मेरा भाग भी तू साडे दिल बिच तू ही तू है लोका दे दिल साड़ा साडे दिल बिच तू ही तू है लोका दे दिल साड़ा वेरू मेरे पेक्या दी दिता माने मैनू बाबल दिती तू ए कत कतैया राम दा ते पिंजन वाला तू जरा छेती छेती पिंज दे मेरी लोकड़ बन गई रू
जी दोस्तों गुरदास मान की आवाज ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ ਤੇ ਇੱਕ ਵਾਰ ਫੇਰ ਅਸੀਂ ਸਵਾਗਤ ਕਰਦੇ ਹਾਂ ਸਾਡੇ ਸਾਰੇ ਦੋਸਤਾਂ ਦਾ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਇਸ ਵੇਲੇ ਸ਼ਾਮਲ ਹੋ ਚੁੱਕੇ ਆ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਈਮੇਲ ਦੇ ਜ਼ਰੀਏ ਜਾਂ ਫਿਰ ਸਾਨੂੰ ਸੁਣ ਰਹੇ ਆ ਜੀ ਪਰ ਉਹ ਬਿਜ਼ੀ ਹੋਣ ਕਰਕੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਹਾਜ਼ਰੀ ਨਹੀਂ ਲਵਾ ਪਾਉਂਦੇ ਤੇ ਆਪਾਂ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਇਸ ਸਫ਼ਰ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਅਗਲੇ ਮਹਿਮਾਨ ਨੂੰ ਲੈਣ ਤੋਂ ਪਹਿਲਾਂ ਜਿਹੜੀਆਂ ਖ਼ਬਰਾਂ ਜੀ ਉਹਨਾਂ ਦੇ ਉੱਤੇ ਵੀ ਆਪਾਂ ਝਾਤ ਮਾਰਨੀ ਆ ਤੇ ਮੈਨੂੰ ਲੱਗਦਾ ਕਿ ਆਪਾਂ ਥੋੜੀਆਂ ਜਿਹੀਆਂ ਖ਼ਬਰਾਂ ਜਿਹੜੀਆਂ ਜੀ ਮਹਿਮਾਨ ਨੂੰ ਲੈਣ ਤੋਂ ਪਹਿਲਾਂ ਸਾਂਝੀਆਂ ਕਰ ਲੈਂਦੇ ਹਾਂ ਖ਼ਬਰਾਂ ਵੱਲ ਦੋਸਤੋ ਨਜ਼ਰ ਮਾਰੀਏ ਤਾਂ ਲਗਭਗ ਹਰ ਰੋਜ਼ ਜਿਹੜੀ ਸੜਕ ਹਾਦਸੇ ਦੀਆਂ ਖ਼ਬਰਾਂ ਜਿਹੜੀਆਂ ਜੀ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਇੱਕ ਕੱਲ ਮੈਸੇਜ ਜਿਹੜਾ ਜੀ ਉਹ ਫਲੋਟ ਹੋ ਰਿਹਾ ਸੀਗਾ ਕਿ ਵੱਧ ਰਹੇ ਸੜਕ ਹਾਦਸਿਆਂ ਨੂੰ ਮੱਦੇਨਜ਼ਰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੁਛ ਸਖ਼ਤ ਕਾਨੂੰਨ ਜਿਹੜੇ ਆ ਜੀ ਉਹ ਹੋਂਦ ਵਿੱਚ ਲਿਆਂਦੇ ਗਏ ਆ ਤੇ ਉਹਨਾਂ ਦੇ ਵਿੱਚ ਭਾਰੀ ਜੁਰਮਾਨੇ ਜਿਹੜੇ ਆ ਜੀ ਉਹ ਵੀ ਰੱਖੇ ਗਏ ਆ ਸੋ ਉਹ ਮੈਸੇਜ ਜਿਹੜਾ ਜੀ ਉਹ ਤੁਹਾਡੇ ਨਾਲ ਅਜੇ ਮੈਂ ਸਾਂਝਾ ਨਹੀਂ ਕਰਾਂਗੀ ਜਦੋਂ ਤੱਕ ਮੈਨੂੰ ਉਹਦੇ ਬਾਰੇ ਪੂਰੀ ਤਰ੍ਹਾਂ ਜਿਹੜਾ ਕਨਫਰਮੇਸ਼ਨ ਆ ਉਹ ਨਹੀਂ ਮਿਲਦੀ ਪਰ ਜੇਕਰ ਇਹੋ ਜਿਹੜੇ ਕਾਨੂੰਨ ਸਖ਼ਤੀ ਦੇ ਨਾਲ ਉੱਥੇ ਲਾਗੂ ਕੀਤੇ ਜਾਣ ਭਾਰੀ ਜੁਰਮਾਨੇ ਜਿਸ ਤਰ੍ਹਾਂ ਉਹਦੇ ਵਿੱਚ ਮੈਂ ਪੜ੍ਹ ਰਹੀ ਸੀਗੀ ਕਿ ਸ਼ਰਾਬ ਪੀ ਕੇ ਚਲਾਉਣ ਵਾਲਿਆਂ ਨੂੰ ਜਾਂ ਫਿਰ ਨਿਯਮ ਭੰਗ ਕਰਨ ਵਾਲਿਆਂ ਨੂੰ ਲਗਭਗ 5,000 ਦੇ ਕਰੀਬ 3,000 ਦੇ ਕਰੀਬ ਜਿਹੜੇ ਜੁਰਮਾਨੇ ਆ ਉਹ ਰੱਖੇ ਗਏ ਆ ਜੇ ਸਖ਼ਤੀ ਦੇ ਨਾਲ ਉਹ ਵਾਕਈ ਵਸੂਲ ਕੀਤੇ ਜਾਣਗੇ ਤਾਂ ਕੁਛ ਹੱਦ ਤੱਕ ਉੱਥੇ ਸੁਧਾਰ ਹੋ ਸਕੇਗਾ ਤੇ ਦੋਸਤੋ ਖਬਰਾਂ ਦੇ ਅਗਲੇ ਹਿੱਸੇ ਦੇ ਵਿੱਚ ਚਲੀਏ ਤਾਂ ਯੂਪੀ ਚੋਣਾਂ ਦੇ ਪੰਜਵੇਂ ਪੜਾਅ ਚ ਕਹਿੰਦੇ 57.36% ਫੀਸਦੀ ਜਿਹੜੀ ਪੋਲਿੰਗ ਆ ਉਹ ਹੋਈ ਆ। ਉੱਤਰ ਪ੍ਰਦੇਸ਼ ਚ ਪੰਜਵੇਂ ਪੜਾਅ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੌਰਾਨ 1.81 crore ਮਤਦਾਤਾਵਾਂ ਚੋਂ 57.36% ਨੇ ਸਖ਼ਤ ਸੁਰੱਖਿਆ ਦੇ ਪ੍ਰਬੰਧਾਂ ਦੇ ਹੇਠ ਆਪਣੀ ਮਤ ਦੀ ਵਰਤੋਂ ਕੀਤੀ ਆ ਤੇ ਚੋਣਾਂ ਦੇ ਇਸ ਪੜਾਅ ਦੇ ਵਿੱਚ ਅਮੇਠੀ ਤੇ ਫੈਜ਼ਾਬਾਦ ਦੀਆਂ ਵਿਧਾਨ ਸਭਾ ਸੀਟਾਂ ਜਿਹੜੀਆਂ ਜੀ ਕਹਿੰਦੇ ਇਹ ਖਾਸ ਧਿਆਨ ਦਾ ਕੇਂਦਰ ਬਣੀਆਂ ਰਹੀਆਂ ਤੇ ਸੂਬੇ ਦੇ 11 ਜ਼ਿਲ੍ਹਿਆਂ ਚ ਫੈਲੇ 51 ਵਿਧਾਨ ਸਭਾ ਹਲਕਿਆਂ ਚ ਦਿਨ ਭਰ ਚੱਲੀ ਚੋਣ ਪ੍ਰਕਿਰਿਆ ਚ ਸ਼ਾਂਤੀ ਜਿਹੜੀ ਆ ਜੀ ਉਹ ਬਣੀ ਰਹੀ ਆ। ਸੋ ਸ਼ਾਂਤੀਪੂਰਨ ਇਹ ਮਤਦਾਨ ਜਿਹੜਾ ਹੈ ਯੂਪੀ ਦਾ ਰਿਹਾ। ਅਗਲੀ ਖਬਰ ਵੱਲ ਦੋਸਤੋ ਚਲੀਏ ਤਾਂ ਅਗਲੀ ਖਬਰ ਹੈ ਕਿ ਹੇਮਕੁੰਡ ਸਾਹਿਬ ਦੀ ਜਿਹੜੀ ਯਾਤਰਾ ਜੀ ਉਹ 25 ਮਈ ਤੋਂ ਸੋ ਸੰਗਤਾਂ ਦੇ ਲਈ ਯੋਗ ਪ੍ਰਬੰਧ ਜਿਹੜੇ ਆ ਉਹ ਕੀਤੇ ਜਾਣਗੇ। ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਕਵਾੜ ਜਿਹੜੇ ਆ ਜੀ 25 ਮਈ ਨੂੰ ਸੰਗਤਾਂ ਦੇ ਲਈ ਖੋਲ ਦਿੱਤੇ ਜਾਣਗੇ ਤੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਦਿੰਦਰਾ ਨੇ ਦੱਸਿਆ ਜੀ ਪੱਤਰਕਾਰਾਂ ਨੂੰ ਕਿ ਹੇਮਕੁੰਡ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਕੇ 10 ਅਕਤੂਬਰ ਤੱਕ ਚੱਲੇਗੀ ਤੇ 5 ਪਿਆਰਿਆਂ ਦੀ ਅਗਵਾਈ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਹਾਲ ਦੇ ਵਿਚ ਕੀਤਾ ਜਾਵੇਗਾ। ਸੋ ਜਿਹੜੇ ਵੀ ਦੋਸਤ ਜਿਹੜੇ ਆ ਹੇਮਕੁੰਡ ਸਾਹਿਬ ਦੀ ਯਾਤਰਾ ਕਰਨ ਦੀ ਇੱਛਾ ਰੱਖਦੇ ਆ ਸੋ 25 ਮਈ ਤੋਂ ਇਹ ਯਾਤਰਾ ਜਿਹੜੀ ਆ ਜੀ ਉਹ ਸ਼ੁਰੂ ਹੋਣ ਜਾ ਰਹੀ ਹੈ। 10 ਅਕਤੂਬਰ ਤੱਕ ਇਹ ਯਾਤਰਾ ਜਿਹੜੀ ਆ ਉਹ ਚੱਲਣੀ ਆ। ਸੋ ਤੁਸੀਂ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਜੇ ਤੁਸੀਂ ਇੱਛਾ ਰੱਖਦੇ ਹੋ। ਦੂਜੇ ਪਾਸੇ ਦਿੱਲੀ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ABVP ਤੇ SFS ਚ ਹਿੰਸਕ ਜਿਹੜੀ ਝੜਪ ਆ ਉਹ ਕੱਲ ਹੋਈ ਆ। ਕਾਫੀ ਤਣਾਅ ਜਿਹੜਾ ਮਾਹੌਲ ਤਣਾਅ ਭਰਪੂਰ ਮਾਹੌਲ ਜਿਹੜਾ ਉੱਥੇ ਬਣਿਆ ਰਿਹਾ। ਦਿੱਲੀ ਦੇ ਰਾਮਜਸ ਕਾਲਜ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ABVP ਯਾਨੀ ਭਾਜਪਾਈ ਅਤੇ SFS ਖੱਬੇ ਪੱਖੀ ਜਿਹੜਾ ਦਲ ਹੈ ਉਹਦੇ ਵਿੱਚ ਹਿੰਸਕ ਝੜਪ ਹੋਈ ਆ ਤੇ ਇਸ ਝੜਪ ਦੇ ਵਿੱਚ ਲੜਕੀਆਂ ਜਿਹੜੀਆਂ ਜੀ ਉਹ ਵੀ ਸ਼ਾਮਲ ਸੀਗੀਆਂ ਤੇ ਹੱਥੋਂ ਪਾਈ ਜਿਹੜੀ ਆ ਜੀ ਦੋਵਾਂ ਗੁੱਟਾਂ ਦਰਮਿਆਨ ਹੋਈ ਆ ਤੇ ਕਾਫੀ ਅਫਸੋਸਜਨਕ ਘਟਨਾ ਹੈ ਇਹ ਵੀ। ਤੇ ਦੂਜੇ ਪਾਸੇ ਗੁਰਮੇਹਰ ਜਿਹਦੀ ਕਿ ਇੱਕ ਵੀਡੀਓ ਜਿਹੜੀ ਆ ਜੀ ਇਸ ਲੜਕੀ ਦੀ ਫਲੋਟ ਹੋ ਰਹੀ ਆ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਤੇ ਗੁਰਮੇਹਰ ਨੂੰ ਧਮਕਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰੇ ਪੁਲਿਸ। ਮਹਿਲਾ ਕਮਿਸ਼ਨ ਨੇ ਕਿਹਾ ਜੀ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕਾਰਗਿਲ ਦੇ ਸ਼ਹੀਦ ਦੀ ਬੇਟੀ ਨੂੰ ਜਬਰ ਜਨਾਹ ਦੀ ਧਮਕੀ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਤੇ ਪੀੜਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੱਤਰ ਲਿਖਿਆ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਮੇਹਰ ਨੇ ਉਸ ਨਾਲ ਮੁਲਾਕਾਤ ਕਰਕੇ ਉਸ ਨੂੰ ਆਨਲਾਈਨ ਮਿਲਣ ਵਾਲੀਆਂ ਜਿਹੜੀਆਂ ਸ਼ਿਕਾਇਤਾਂ ਮਿਲਣ ਵਾਲੀਆਂ ਜਿਹੜੀਆਂ ਧਮਕੀਆਂ ਉਹਨਾਂ ਦੀ ਸ਼ਿਕਾਇਤ ਜਿਹੜੀ ਸੀ ਉਹ ਕੀਤੀ ਸੀਗੀ। ਸੋ ਗੁਰਮੇਹਰ ਨੇ ਜਿਹੜੀ ਸੁਰੱਖਿਆ ਦੀ ਜਿਹੜੀ ਮੰਗ ਹੈ ਉਹ ਵੀ ਕੀਤੀ ਹੈ ਤੇ ਸੁਰੱਖਿਆ ਜਿਹੜੀ ਹੈ ਜੀ ਉਹਨੂੰ ਪ੍ਰਦਾਨ ਕੀਤੀ ਜਾਣੀ ਹੈ। ਹੁਣ ਦੂਜੇ ਪਾਸੇ ਖਬਰ ਜਿਹੜੀ ਹੈ ਜੀ ਬਕਿੰਗਮ ਪੈਲਸ ਤੋਂ ਆ ਰਹੀ ਹੈ ਕਿ ਮਹਾਰਾਣੀ ਐਲਿਜ਼ਾਬੈਥ ਵੱਲੋਂ ਬਰਤਾਨੀਆ ਤੇ ਭਾਰਤ ਦੇ ਸੱਭਿਆਚਾਰਕ ਸਾਲ 2017 ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਗਈ ਹੈ। ਸੋ ਜੇਤਲੀ ਨੇ ਭਾਰਤ ਸਰਕਾਰ ਵੱਲੋਂ ਨੁਮਾਇੰਦਗੀ ਕੀਤੀ ਹੈ ਤੇ ਕਪਿਲ ਦੇਵ, ਕਮਲ ਹਸਨ, ਗੁਰਦਾਸ ਮਾਨ, ਗੁਰਿੰਦਰ ਚੱਡਾ ਸਮੇਤ ਹੋਰ ਉੱਚ ਸ਼ਖਸੀਅਤਾਂ ਨੇ ਇਸ ਸਮਾਰੋਹ ਦੇ ਵਿੱਚ ਸ਼ਿਰਕਤ ਜਿਹੜੀ ਕੀਤੀ। ਬਰਤਾਨੀਆ ਦੇ ਸ਼ਾਹੀ ਮਹਿਲ ਬਕਿੰਗਮ ਪੈਲਸ ਚ ਵਰੇ 2017 ਨੂੰ ਬਰਤਾਨੀਆ ਤੇ ਭਾਰਤ ਦੇ ਸੱਭਿਆਚਾਰਕ ਸਾਲ ਵਜੋਂ ਮਨਾਉਣ ਦੇ ਲਈ ਇੱਕ ਸਮਾਰੋਹ ਜਿਹੜਾ ਜੀ ਉਹਦੀ ਸ਼ੁਰੂਆਤ ਉਥੋਂ ਦੇ ਸਮੇਂ ਅਨੁਸਾਰ ਸ਼ਾਮ 5 ਵਜੇ ਦੇ ਕਰੀਬ ਹੋਈ ਹੈ ਤੇ ਇਸ ਮੌਕੇ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਤੇ ਇਸ ਮੌਕੇ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਵਾਈ ਕੇ ਸਿਨਹਾ, ਉਨ੍ਹਾਂ ਦੀ ਪਤਨੀ ਸਮੇਤ ਭਾਰਤ ਦੀਆਂ ਪ੍ਰਮੁੱਖ ਹਸਤੀਆਂ ਉੱਥੇ ਪਹੁੰਚੀਆਂ ਤੇ ਮਹਾਰਾਣੀ ਐਲਿਜ਼ਾਬੈਥ, ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਨੇ ਖੁਦ ਇਸ ਮੌਕੇ 'ਚ ਸਮਾਗਮ 'ਚ ਸ਼ਾਮਲ ਹੁੰਦਿਆਂ ਆਏ ਮਹਿਮਾਨਾਂ ਨੂੰ ਜੀ ਆਇਆਂ ਵੀ ਕਿਹਾ ਤੇ ਇਸ ਮੌਕੇ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਵੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਜਿਹੜੀ ਹੈ ਭਾਰਤੀ ਨ੍ਰਿਤ ਨਾਲ ਹੋਈ ਸੀ ਤੇ ਇਸ ਮੌਕੇ ਭਾਰਤ ਦੇ ਸਾਬਕਾ ਕ੍ਰਿਕੇਟਰ ਕਪਿਲ ਦੇਵ, ਭਾਰਤੀ ਮੂਲ ਦੀ ਬਰਤਾਨਵੀ ਮੰਤਰੀ ਪ੍ਰੀਤੀ ਪਟੇਲ, ਗੁਰਦਾਸ ਮਾਨ ਜਿਹੜੇ ਆ ਉਹ ਵੀ ਸ਼ਾਮਲ ਹੋਏ ਤੇ ਇਸ ਮੌਕੇ ਦੋਵੇਂ ਦੇਸ਼ਾਂ 'ਚ ਸੱਭਿਆਚਾਰਾਂ ਦਾ ਸੁਮੇਲ ਜਿਹੜਾ ਉਹ ਬਣਿਆ ਰਿਹਾ ਤੇ ਮਹਿਮਾਨ ਜਿਹੜੇ ਆਏ ਹੋਏ ਸੀਗੇ ਉਹਨਾਂ ਨੂੰ ਭਾਰਤੀ ਪਕਵਾਨ ਕਹਿੰਦੇ ਜੀ ਉੱਥੇ ਪਰੋਸੇ ਗਏ ਆ। ਦੂਜੇ ਪਾਸੇ ਨਿਊਯਾਰਕ ਦੇ ਵਿਚ ਸ਼੍ਰੀ ਨਿਵਾਸ ਦੀ ਯਾਦ ਦੇ ਵਿਚ ਇਕ ਸ਼ਾਂਤੀ ਮਾਰਚ ਵੀ ਕੱਲ ਹੋਇਆ। ਭਾਰਤੀ ਇੰਜੀਨੀਅਰ ਸ਼੍ਰੀ ਨਿਵਾਸ ਕੁਚੀ ਪੋਟਲਾ ਦੀ ਯਾਦ ਚ ਕੰਸਾਸ ਸ਼ਹਿਰ ਦੇ ਵਿਚ ਸ਼ਾਂਤੀ ਮਾਰਚ ਕੱਢਿਆ ਗਿਆ ਤੇ ਪ੍ਰਾਰਥਨਾ ਸਭਾ ਜਿਹੜੀ ਆ ਇੱਥੇ ਰੱਖੀ ਗਈ ਸੀਗੀ। ਨਸਲੀ ਵਿਤਕਰੇ ਦੇ ਵਿਚ ਕੁਚੀ ਪੋਟਲਾ ਨੂੰ ਗੋਲੀ ਮਾਰ ਦਿੱਤੀ ਗਈ ਸੀ ਜਿਸ ਕਾਰਨ ਉਹਦੀ ਮੌਤ ਹੋ ਗਈ ਜੀ। ਤੇ ਜਲੂਸ ਚ ਸ਼ਾਮਲ ਲੋਕਾਂ ਨੇ ਆਪਣੇ ਹੱਥਾਂ ਚ ਬੈਨਰ ਫੜੇ ਸਨ ਜਿਸ ਤੇ ਲਿਖਿਆ ਸੀ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਸ਼ਾਂਤੀ ਪਸੰਦ ਆ, ਸਾਨੂੰ ਆਪਣੇ ਬੱਚਿਆਂ ਤੋਂ ਦੂਰ ਨਾ ਕਰੋ। ਉਧਰ ਸ਼੍ਰੀ ਨਿਵਾਸ ਦੀ ਜਿਹੜੀ ਮ੍ਰਿਤਕ ਦੇਹ ਆ ਜੀ ਉਹ ਵੀ ਹੈਦਰਾਬਾਦ ਪਹੁੰਚਾਈ ਗਈ ਆ। ਅਮਰੀਕਾ ਵਿਚ ਮਾਰੇ ਗਏ ਭਾਰਤੀ ਇੰਜੀਨੀਅਰ ਸ਼੍ਰੀ ਨਿਵਾਸ ਦੀ ਮ੍ਰਿਤਕ ਦੇਹ ਦੇਰ ਰਾਤ ਹੈਦਰਾਬਾਦ ਦੇ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚ ਗਈ ਹੈ। ਮ੍ਰਿਤਕ ਦੇਹ ਨੂੰ ਵਿਸ਼ੇਸ਼ ਕਾਰਗੋ ਉਡਾਣ ਦੇ ਵਿਚ ਇੱਥੇ ਲਿਆਂਦਾ ਗਿਆ। ਸ਼੍ਰੀ ਨਿਵਾਸ ਦੀ ਮ੍ਰਿਤਕ ਦੇਹ ਨੂੰ ਬਾਚੂਪੱਲੀ ਇਲਾਕੇ ਚ ਸਥਿਤ ਉਹਦੀ ਰਿਹਾਇਸ਼ ਤੇ ਲਿਜਾਇਆ ਗਿਆ। ਸੋ ਜਿਹੜਾ ਅੰਤਮ ਸੰਸਕਾਰ ਆ ਉਹ ਅੱਜ ਕੀਤਾ ਜਾਣਾ। ਅਗਲੀਆਂ ਖਬਰਾਂ ਵੱਲ ਦੋਸਤੋ ਚਲੀਏ ਤਾਂ ਖਬਰ ਆ ਰਹੀ ਹੈ ਕਿ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦਾ ਜਿਹੜਾ ਸਤੰਬਰ 17 ਤੱਕ ਕਾਇਆ ਕਲਪ ਜਿਹੜਾ ਉਹ ਕੀਤਾ ਜਾਣਾ ਤੇ ਮਾਰਚ ਚ ਦਿੱਲੀ, ਮੁੰਬਈ ਤੇ ਅਪ੍ਰੈਲ ਚ ਇਥੋਂ ਲੰਡਨ ਲਈ ਸਿੱਧੀਆਂ ਉਡਾਨਾਂ ਜਿਹੜੀਆਂ ਜੀ ਉਹ ਸ਼ੁਰੂ ਹੋ ਜਾਣੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਗੁਰੂ ਨਗਰੀ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀਆਂ ਕੌਮਾਂਤਰੀ ਤੇ ਘਰੇਲੂ ਉਡਾਨਾਂ ਦੀ ਗਿਣਤੀ ਵਧਾਉਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਇਸ ਹਵਾਈ ਅੱਡੇ ਤੋਂ ਅਪ੍ਰੈਲ ਚ ਜਿੱਥੇ ਲੰਡਨ ਲਈ ਏਅਰ ਇੰਡੀਆ ਦੀ ਸਿੱਧੀ ਜਿਹੜੀ ਉਡਾਣ ਆ ਉਹ ਸ਼ੁਰੂ ਹੋਵੇਗੀ, ਉੱਥੇ ਇਥੋਂ ਮਾਰਚ ਚ ਦਿੱਲੀ ਤੇ ਮੁੰਬਈ ਲਈ ਕੁਝ ਘਰੇਲੂ ਉਡਾਨਾਂ ਜਿਹੜੀਆਂ ਜੀ ਉਹ ਵੀ ਚਾਲੂ ਹੋਣ ਜਾ ਰਹੀਆਂ ਤੇ ਸਤੰਬਰ 2017 ਚ ਇਸ ਹਵਾਈ ਅੱਡੇ ਦਾ ਕਾਇਆ ਕਲਪ ਜਿਹੜਾ ਉਹ ਹੋ ਜਾਣਾ ਤੇ ਇਹ ਪ੍ਰਗਟਾਵਾ ਕੀਤਾ ਜੀ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਨੇ। ਹਵਾਈ ਅੱਡੇ ਤੇ ਪੱਤਰਕਾਰਾਂ ਦੇ ਨਾਲ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਨ ਜਿਹੜੀ ਆ ਸ਼ੁਰੂ ਕਰਨ ਲਈ ਹਰੀ ਝੰਡੀ ਮਿਲ ਚੁੱਕੀ ਹੈ ਤੇ ਉਹਨਾਂ ਨੇ ਕਿਹਾ ਕਿ ਇੱਥੋਂ ਇਹ ਉਡਾਨ ਪਹਿਲਾਂ ਵੀ ਚੱਲਦੀ ਸੀ ਪਰ 2009 ਚ ਇਸ ਉਡਾਨ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਦੇ ਬਦਲਵੇਂ ਜਿਹੜੇ ਪ੍ਰਬੰਧ ਆ ਉਹ ਦਿੱਲੀ ਤੋਂ ਅੰਮ੍ਰਿਤਸਰ ਇੱਥੋਂ ਮੁੜ ਦਿੱਲੀ ਤੇ ਫਿਰ ਲੰਡਨ ਲਈ ਉਡਾਨ ਸ਼ੁਰੂ ਕੀਤੀ ਗਈ ਜਿਸ ਨਾਲ ਯਾਤਰੀਆਂ ਦੇ 6 ਘੰਟੇ ਤੋਂ ਵਧੇਰੇ ਦਾ ਸਮਾਂ ਜਿਹੜਾ ਜੀ ਉਹ ਬਰਬਾਦ ਹੁੰਦਾ ਰਿਹਾ। ਉਹਨਾਂ ਕਿਹਾ ਕਿ ਸਮੇਂ ਦੀ ਬਰਬਾਦੀ ਕਰਕੇ ਇੱਥੋਂ ਕਾਰਗੋ ਰਾਹੀਂ ਜਾਣ ਵਾਲੇ ਫਲ ਸਬਜ਼ੀਆਂ ਰਸਤੇ 'ਚ ਖਰਾਬ ਹੋ ਜਾਂਦੇ ਸਨ ਜਿਸ ਦੇ ਮੱਦੇਨਜ਼ਰ ਇੱਥੋਂ ਕਾਰਗੋ ਵੀ ਘੱਟ ਗਿਆ ਜੋ 2011-12 'ਚ 6,608 ਮੀਟਰਕ ਟਨ ਹੋਇਆ ਕਰਦਾ ਸੀ। ਅੱਜ ਵਿੱਤੀ ਵਰੇ ਵਿਚ ਘੱਟ ਕੇ 455 ਮੀਟਰਕ ਟਨ ਹੀ ਰਹਿ ਗਿਆ। ਉਨ੍ਹਾਂ ਕਿਹਾ ਕਿ ਹਵਾਈ ਅੱਡਾ ਪੰਜਾਬ ਤੋਂ ਇਲਾਵਾ ਹਿਮਾਚਲ ਤੇ ਜੰਮੂ ਕਸ਼ਮੀਰ ਸੂਬਿਆਂ ਨੂੰ ਲੱਗਦਾ ਹੈ। ਕਾਰਗੋ ਰਾਹੀਂ ਇੱਥੋਂ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਤਾਜ਼ੇ ਫਲ ਜਿਹੜੇ ਆ ਜੀ ਉਹ ਵਿਦੇਸ਼ ਜਾ ਸਕਦੇ ਆ। ਉਨ੍ਹਾਂ ਕਿਹਾ ਲੰਡਨ ਲਈ ਸਿੱਧੀ ਉਡਾਨ ਸ਼ੁਰੂ ਹੋਣ ਦੇ ਨਾਲ ਇੱਥੇ ਕਾਰਗੋ ਨੂੰ ਵੀ ਹੁਲਾਰਾ ਮਿਲੇਗਾ ਤੇ ਇਸ ਹਵਾਈ ਅੱਡੇ ਦੇ ਰਨਵੇ ਨੂੰ ਇਸ ਕਦਰ ਬਿਹਤਰ ਬਣਾਇਆ ਜਾ ਰਿਹਾ ਕਿ ਇੱਥੇ ਇੱਕ ਸਮੇਂ ਚ 7 ਵੱਡੇ ਬੋਇੰਗ ਜਹਾਜ਼ ਜਿਹੜੇ ਆ ਜੀ ਉਹ ਖੜੇ ਕੀਤੇ ਜਾਣ ਦੀ ਜਿਹੜੀ ਸਮਰੱਥਾ ਆ ਉਹ ਹੋਵੇਗੀ ਤੇ ਇਸ ਤੋਂ ਇਲਾਵਾ ਇੱਥੋਂ ਖਰਾਬ ਮੌਸਮ ਚ ਵੀ ਉਡਾਨ ਭਰਨ ਦੀ ਜਿਹੜੀ ਸਹੂਲਤ ਆ CAT-3B ਲਿਆਂਦੀ ਜਾ ਰਹੀ ਆ ਤੇ ਇਸ ਮੌਕੇ ਹਵਾਈ ਅੱਡੇ ਡਾਇਰੈਕਟਰ ਸ਼੍ਰੀ ਵੀ ਰਾਓ ਨੇ ਕਿਹਾ ਕਿ ਉਹ ਬੜੇ ਮਾਣ ਨਾਲ ਇਹ ਦੱਸਣਾ ਚਾਹੁੰਦੇ ਨੇ ਕਿ ਮਾਰਚ ਮਹੀਨੇ ਚ ਇਹ ਵਿਵਸਥਾ ਇੰਡੀਗੋ ਏਅਰਲਾਈਨ ਦੀਆਂ ਦਿੱਲੀ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਦਿੱਲੀ ਤੇ ਮੁੰਬਈ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਮੁੰਬਈ ਲਈ ਸਿੱਧੀਆਂ ਉਡਾਨਾਂ ਜਿਹੜੀਆਂ ਜੀ ਉਹ ਸ਼ੁਰੂ ਹੋਣ ਜਾ ਰਹੀਆਂ ਨੇ। ਸੋ ਇਹ ਵੀ ਇੱਕ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਵਾਸੀਆਂ ਦੇ ਲਈ ਵੀ ਕਿਉਂਕਿ ਪੰਜਾਬ ਚੋਂ ਵੀ ਬਹੁਤ ਸਾਰੇ ਜਿਹੜੇ ਸਾਡੇ ਪ੍ਰਵਾਸੀ ਆ ਉਹ ਇੰਗਲੈਂਡ ਦੇ ਵਿੱਚ ਜਾਂ ਦੂਜੇ ਦੇਸ਼ਾਂ ਦੇ ਵਿੱਚ ਆਉਂਦੇ ਜਾਂਦੇ ਆ ਤੇ ਉੱਥੋਂ ਵੀ ਭਾਰਤ ਜਾਣ ਵਾਲਿਆਂ ਦੇ ਲਈ ਵੀ ਇਹ ਖੁਸ਼ਖਬਰੀ ਦੀ ਗੱਲ ਹੈ ਜੀ। ਤੇ ਇਸ ਤੋਂ ਬਾਅਦ ਅਗਲੀ ਖਬਰ ਵੱਲ ਚਲੀਏ ਤਾਂ ਮ੍ਰਿਤਕ ਡੇਰਾ ਪ੍ਰੇਮੀਆਂ ਦਾ ਸੰਸਕਾਰ ਜਿਹੜਾ ਜੀ ਅਜੇ ਹੋ ਨਹੀਂ ਸਕਿਆ ਤੇ ਦੂਜੇ ਪਾਸੇ ਉਹਨਾਂ ਨੇ ਹਜ਼ਾਰਾਂ ਡੇਰਾ ਪ੍ਰੇਮੀਆਂ ਨੇ ਰਲ ਕੇ ਰੋਸ ਮੁਜ਼ਾਹਰਾ ਕਰਦਿਆਂ ਮੁੱਖ ਮਾਰਗ ਜਿਹੜਾ ਹੈ ਜੀ ਉਹ ਬੰਦ ਕਰ ਦਿੱਤਾ। ਲੁਧਿਆਣਾ ਮਲੇਰਕੋਟਲਾ ਮੁੱਖ ਸੜਕ ਤੇ ਅਹਿਮਦਗੜ੍ਹ ਤੋਂ 2 ਕਿਲੋਮੀਟਰ ਦੂਰ ਸੱਚਾ ਸੌਦਾ ਨਾਮ ਚਰਚਾ ਘਰ ਜਿਹੜਾ ਜੀ ਜਗੇੜਾ ਚ ਉਹ 2 ਦਿਨ ਪਹਿਲਾਂ ਉੱਥੇ ਕਤਲ ਹੋਇਆ ਸੀ 2 ਡੇਰਾ ਪ੍ਰੇਮੀਆਂ ਦਾ ਤੇ ਅਜੇ ਵੀ ਉਹਨਾਂ ਨੇ ਸੰਸਕਾਰ ਨਹੀਂ ਕੀਤਾ ਤੇ ਉਹ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਜਿਹੜੀ ਆ ਉਹ ਕਰ ਰਹੇ ਆ ਤੇ ਅੜੇ ਹੋਏ ਆ ਤੇ ਜਿਹਦੇ ਕਾਰਨ ਮੁੱਖ ਮਾਰਗ ਤੇ ਧਰਨਾ ਡੇਰੇ ਜਿਹੜੇ ਡੇਰਾ ਪ੍ਰੇਮੀਆਂ ਦੀ ਗਿਣਤੀ ਆ ਉਹ ਵੱਧਦੀ ਜਾ ਰਹੀ ਆ ਤੇ ਪੰਜਾਬ ਭਰ ਚੋਂ ਡੇਰਾ ਪ੍ਰੇਮੀਆਂ ਦਾ ਨਾਮ ਚਰਚਾ ਘਰ ਜਗੇੜਾ ਚ ਪੁੱਜਣਾ ਅਜੇ ਵੀ ਨਿਰੰਤਰ ਜਾਰੀ ਆ ਤੇ 7,000 ਜਿਹੜੇ ਸ਼ਰਧਾਲੂ ਆ 6 ਤੋਂ 7,000 ਸ਼ਰਧਾਲੂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਉਸ ਉਹਨਾਂ ਪਿੰਡਾਂ ਦੇ ਵਿਚ ਆ ਕੇ ਧਰਨੇ ਦੀ ਮੁੱਖ ਸੜਕ ਦੇ ਉੱਤੇ ਬੈਠ ਗਏ ਆ ਤੇ ਸਟੇਟ ਹਾਈਵੇ ਲੁਧਿਆਣਾ ਮਲੇਰਕੋਟਲਾ ਮੁੱਖ ਮਾਰਗ ਤੇ ਰਸਤਾ ਰੋਕੇ ਜਾਣ ਨਾਲ ਸਾਰਾ ਟ੍ਰੈਫਿਕ ਜਿਹੜਾ ਜੀ ਉਹ ਪ੍ਰਭਾਵਿਤ ਹੋਇਆ ਇਹਦੇ ਨਾਲ ਤੇ ਰਾਹੀਗਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਤੇ ਦੋਸਤੋ ਅਗਲੀ ਖਬਰ ਵੱਲ ਚਲੀਏ ਤਾਂ ਕੱਲ ਕਿਉਂਕਿ ਓਸਕਰ ਅਵਾਰਡ ਜਿਹੜੇ ਆ ਜੀ ਉਹ ਸਮਾਰੋਹ ਜਿਹੜਾ ਜੀ ਉਹ ਹੋਇਆ ਸੀਗਾ ਤੇ ਓਸਕਰ ਅਵਾਰਡ ਸਮਾਰੋਹ ਦੇ ਵਿੱਚ ਇੱਕ ਫਿਲਮ ਦੇ ਬਾਰੇ ਥੋੜਾ ਜਿਹਾ ਜਿਹੜਾ ਭੁਲੇਖਾ ਰਹਿ ਜਾਣ ਕਰਕੇ ਜਿਹੜੀ ਸਰਵੋਤਮ ਫਿਲਮ ਦਾ ਪੁਰਸਕਾਰ ਹਾਸਲ ਕਰਨ ਵਾਲੀ ਫਿਲਮ ਦੀ ਜਗ੍ਹਾ ਕਿਸੇ ਦੂਸਰੀ ਫਿਲਮ ਦਾ ਨਾਮ ਲੈਣ ਕਾਰਨ ਜਿਹੜੇ ਓਸਕਰ ਪ੍ਰਬੰਧਕ ਆ ਉਹਨਾਂ ਨੇ ਮਾਫ਼ੀ ਵੀ ਮੰਗੀ ਆ ਤੇ ਨਾਲ ਹੀ ਨਾਲ ਅਸੀਂ ਉਸ ਸਮਾਰੋਹ ਦੇ ਬਾਰੇ ਚ ਥੋੜੀ ਜਿਹੀ ਜਿਹੜੀ ਜਾਣਕਾਰੀ ਆ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇਹ ਜਿਹੜਾ ਓਸਕਰ ਫਿਲਮ ਸਮਾਰੋਹ ਪੁਰਸਕਾਰ ਸਮਾਰੋਹ ਜਿਹੜਾ ਆ ਉਹ ਕਿਵੇਂ ਰਿਹਾ। ਓਸਕਰ ਚ ਲਾ ਲਾ ਲੈਂਡ ਜਿਹੜੀ ਆ ਫਿਲਮ ਉਹ ਸਭ ਤੋਂ ਜ਼ਿਆਦਾ ਪੁਰਸਕਾਰ ਜਿਹੜੇ ਆ ਉਹ ਲੈ ਕੇ ਗਈ ਆ ਤੇ ਮੂਨ ਲਾਈਟ ਜਿਹੜੀ ਆ ਜੀ ਉਹ ਸਰਵੋਤਮ ਫਿਲਮ ਚੁਣੀ ਗਈ ਆ। ਓਸਕਰ ਪੁਰਸਕਾਰ ਸਮਾਗਮ ਦਾ ਇਹ 99ਵਾਂ ਐਡੀਸ਼ਨ ਸੀਗਾ ਤੇ ਕਹਿੰਦੇ ਜੀ ਕਾਫੀ ਵਿਭਿੰਨਤਾ ਵਾਲਾ ਰਿਹਾ ਕਿਉਂਕਿ ਇਸ ਸਾਲ ਪੁਰਸਕਾਰ ਜਿੱਤਣ ਵਾਲੇ ਜਿਹੜੇ ਸਿਆਹ ਕਲਾਕਾਰਾਂ ਦੀ ਗਿਣਤੀ ਹੁਣ ਤੱਕ ਦੇ ਮੁਕਾਬਲੇ ਵੱਧ ਰਹੀ ਆ ਤੇ ਉੱਥੇ ਪਹਿਲੀ ਵਾਰੀ ਕਹਿੰਦੇ ਕਿਸੇ ਮੁਸਲਿਮ ਅਦਾਕਾਰ ਨੂੰ ਵੀ ਇਹ ਸਨਮਾਨ ਮਿਲਿਆ। ਬੜੀ ਗਫਲਤ ਤੋਂ ਬਾਅਦ ਸਰਵੋਤਮ ਫਿਲਮ ਦਾ ਪੁਰਸਕਾਰ ਜਿਹੜਾ ਜੀ ਉਹ ਮੂਨ ਲਾਈਟ ਨੂੰ ਦਿੱਤਾ ਗਿਆ ਕਿਉਂਕਿ ਐਲਾਨ ਜਿਹੜਾ ਸੀ ਉਹ ਗਲਤ ਹੋ ਗਿਆ ਸੀ ਫਿਲਮ ਦਾ ਤੇ ਜਦਕਿ ਸਭ ਤੋਂ ਵੱਧ ਪੁਰਸਕਾਰ ਜਿਹੜੀ ਆ ਜੀ ਉਹ ਲਾ ਲਾ ਲੈਂਡ ਦੀ ਝੋਲੀ ਦੇ ਵਿੱਚ ਪਏ ਆ। ਤੇ ਓਸਕਰ ਪੁਰਸਕਾਰ ਸਮਾਗਮ ਐਤਵਾਰ ਰਾਤ ਲਾਸ ਏਂਜਲਸ ਦੇ ਡੋਲਬੀ ਥੀਏਟਰ ਦੇ ਵਿੱਚ ਕਰਵਾਇਆ ਗਿਆ ਸੀ। ਸਭ ਤੋਂ ਵੱਧ 14 ਸ਼੍ਰੇਣੀਆਂ ਚ ਨਾਮਜ਼ਦਗੀ ਹਾਸਲ ਕਰਨ ਵਾਲੀ ਡੇਮੀਅਨ ਸੈਜ਼ੇਲ ਦੀ ਲਾ ਲਾ ਲੈਂਡ ਨੂੰ 6 ਸ਼੍ਰੇਣੀਆਂ ਚ ਪੁਰਸਕਾਰ ਮਿਲਿਆ ਤੇ ਫਿਲਮ ਦੇ ਲਈ ਏਮਾ ਸਟੋਨ ਨੂੰ ਸਰਵੋਤਮ ਅਦਾਕਾਰਾ ਤੇ ਸ਼ੈਜ਼ੇਲ ਨੂੰ ਸਰਵੋਤਮ ਡਾਇਰੈਕਟਰ ਜਿਹੜਾ ਜੀ ਉਹ ਚੁਣਿਆ ਗਿਆ। ਸਰਵੋਤਮ ਸੰਗੀਤ ਤੇ ਥੀਮ ਸੌਂਗ ਦਾ ਪੁਰਸਕਾਰ ਵੀ ਲਾ ਲਾ ਲੈਂਡ ਦੀ ਝੋਲੀ ਚ ਪਿਆ। ਮਾਨਚੈਸਟਰ ਬਾਏ ਦ ਸੀ ਲਈ ਕੇਸੀ ਐਫਲਿਕ ਸਰਵੋਤਮ ਅਦਾਕਾਰ ਚੁਣੇ ਗਏ ਤੇ ਦੇਵ ਪਟੇਲ ਜਿਹੜੇ ਕਿ ਪੁਰਸਕਾਰ ਦੇ ਲਈ ਲੱਗ ਰਿਹਾ ਸੀ ਕਿ ਉਹ ਸਹਾਇਕ ਅਦਾਕਾਰ ਜਾਂ ਫਿਰ ਮੁੱਖ ਅਦਾਕਾਰ ਦੇ ਤੌਰ ਦੇ ਉੱਤੇ ਕੋਈ ਨਾ ਕੋਈ ਜਿਹੜਾ ਅਵਾਰਡ ਹਾਸਲ ਕਰਨਗੇ ਉਹ ਖੁੰਝਿਆ ਤੇ ਉਹਨਾਂ ਦੇ ਨਾਲ ਬਚਪਨ ਦੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਬਾਲ ਕਲਾਕਾਰ ਸਨੀ ਪਾਵਰ ਨੇ ਇਹ ਜਿਹੜਾ ਅਵਾਰਡ ਆ ਜਿੱਤਿਆ। ਸੋ ਲਾਇਨ ਫਿਲਮ ਦੇ ਲਈ ਦੇਵ ਪਟੇਲ ਜਿਹੜਾ ਓਸਕਰ ਹਾਸਲ ਕਰਨ ਦੇ ਵਿੱਚ ਖੁੰਝ ਗਏ ਪਰ ਉਹਨਾਂ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲਾ ਜਿਹੜਾ ਭਾਰਤੀ ਬਾਲ ਕਲਾਕਾਰ ਸਨੀ ਪਾਵਰ ਨੇ ਰੈੱਡ ਕਾਰਪੇਟ ਤੇ ਸਾਰਿਆਂ ਦਾ ਦਿਲ ਜਿੱਤਿਆ ਤੇ ਸੂਟ ਬੂਟ ਚ ਸਮਾਗਮ ਚ ਸ਼ਾਮਲ ਹੋਏ ਸਨੀ ਨੂੰ ਮੰਚ ਸੰਚਾਲਕ ਜਿਮੀ ਕਿਮੇਲ ਨੇ ਕਹਿੰਦੇ ਗੋਦ ਚ ਚੁੱਕ ਲਿਆ ਤੇ ਉਹਨਾਂ ਨੇ ਸਨੀ ਦੇ ਨਾਲ ਮੰਚ ਤੇ ਫਿਲਮ ਦਾ ਲਾਇਨ ਕਿੰਗ ਦਾ ਇੱਕ ਦ੍ਰਿਸ਼ ਵੀ ਰਚਿਆ। ਸੋ ਵਿਦੇਸ਼ੀ ਭਾਸ਼ਾ ਚ ਸਰਵੋਤਮ ਫਿਲਮ ਦਾ ਪੁਰਸਕਾਰ ਹਾਸਲ ਕਰਨ ਵਾਲੀ ਇਰਾਨੀ ਫਿਲਮ ਦੇ ਸੇਲਸਮੈਨ ਦੇ ਨਿਰਮਾਤਾ ਅਸਗਰ ਫਰਹਦੀ ਨੇ 7 ਮੁਸਲਿਮ ਦੇਸ਼ਾਂ ਤੇ ਟਰੰਪ ਦੀ ਪਾਬੰਦੀ ਦੇ ਵਿਰੋਧ ਚ ਪ੍ਰੋਗਰਾਮ ਦਾ ਉਨ੍ਹਾਂ ਨੇ ਬਾਈਕਾਟ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ਚ ਸ਼ਾਮਲ ਨਾ ਹੋਣ ਦਾ ਦੁੱਖ ਤਾਂ ਹੈ ਪਰ ਮੇਰੇ ਦੇਸ਼ ਦੇ ਲੋਕਾਂ ਦੇ ਲਈ ਸਨਮਾਨ ਵੀ ਜ਼ਰੂਰੀ ਹੈ। ਤੇ ਉਧਰ ਓਮ ਪੁਰੀ ਹੋਰਾਂ ਨੂੰ ਵੀ ਯਾਦ ਕੀਤਾ ਗਿਆ ਜੀ ਤੇ ਸੰਗੀਤਮਈ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਦੇ ਵਿਚ ਮਹਾਨ ਭਾਰਤੀ ਅਦਾਕਾਰ ਓਮ ਪੁਰੀ ਨੂੰ ਸੰਗੀਤਮਈ ਸ਼ਰਧਾਂਜਲੀ ਦਿੱਤੀ ਗਈ ਤੇ ਜਨਵਰੀ ਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਜਿਹੜੀ ਸੀ ਉਹ ਹੋ ਗਈ ਸੀ ਤੇ ਉਨ੍ਹਾਂ ਦੀ ਪ੍ਰਮੁੱਖ ਕੌਮਾਂਤਰੀ ਫਿਲਮਾਂ ਚ ਈਸਟ ਇਜ਼ ਈਸਟ, ਗਾਂਧੀ, ਸਿਟੀ ਆਫ ਜੋਏ ਅਤੇ ਵੋਲਫ ਜਿਹੜੀਆਂ ਉਹ ਸ਼ਾਮਲ ਹੈ ਤੇ ਓਮ ਪੁਰੀ ਤੋਂ ਇਲਾਵਾ ਸ਼ਰਧਾਂਜਲੀ ਸਮਾਗਮ ਚ ਸਟਾਰ ਵਾਰਸ ਦੀ ਅਦਾਕਾਰਾ ਕੈਰੀ ਫਿਸ਼ਰ, ਉਨ੍ਹਾਂ ਦੀ ਮਾਂ ਡੇਬੀ ਰੇਨੋਲਡਸ, ਬਿਲ ਪੈਕਸਟਨ, ਮੈਰੀ ਟਾਈਟਲ ਮੂਰ ਅਤੇ ਨਾਂਸੀ ਰੀਗਨ ਵਰਗੇ ਜਿਹੜੇ ਸਿਨੇਮਾ ਜਗਤ ਨਾਲ ਜੁੜੇ ਹੋਏ ਹੋਰ ਸ਼ਖਸ ਆ ਉਹਨਾਂ ਨੂੰ ਵੀ ਯਾਦ ਕੀਤਾ ਗਿਆ। ਰੈੱਡ ਕਾਰਪੇਟ ਤੇ ਚਾਂਦੀ ਰੰਗੀ ਪੋਸ਼ਾਕ ਦੇ ਨਾਲ ਪ੍ਰਿਯੰਕਾ ਚੋਪੜਾ ਵੀ ਕਹਿੰਦੇ ਜੀ ਛਾਈ ਰਹੀ ਹੈ। ਸੋ ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਲਗਾਤਾਰ ਦੂਜੇ ਸਾਲ ਓਸਕਰ ਸਮਾਗਮ ਦੇ ਵਿਚ ਸ਼ਾਮਲ ਹੋਈ ਹੈ ਤੇ ਰੈੱਡ ਕਾਰਪੇਟ ਤੇ ਚਿੱਟੇ ਸਿਲਵਰ ਰੋਲਫ ਰੂਸੋ ਗਾਊਨ ਚ ਪ੍ਰਿਯੰਕਾ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਹਲਕਾ ਮੇਕਅਪ ਤੇ ਸਟਰੇਟ ਵਾਲਾਂ ਦੀ ਪ੍ਰਿਯੰਕਾ ਨੇ ਖੂਬਸੂਰਤੀ ਨਾਲ ਚਾਰ ਚੰਦ ਲਾਏ। ਦੇਵ ਪਟੇਲ ਵੀ ਚਿੱਟੇ ਸੂਟ ਚ ਨਜ਼ਰ ਆਏ। ਪਟੇਲ ਆਪਣੀ ਮਾਂ ਦੇ ਨਾਲ ਸਮਾਗਮ ਦੇ ਵਿਚ ਸ਼ਾਮਲ ਹੋਏ। ਸੋ ਇਹ ਸੀ ਜੀ ਅੱਜ ਦੇ ਖਬਰਾਂ ਦੇ ਸਿਲਸਿਲੇ ਦੇ ਵਿਚ ਕੁਛ ਖਾਸ ਖਬਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ। ਹੁਣ ਫਿਲਹਾਲ ਇੱਕ ਬ੍ਰੇਕ ਛੋਟੀ ਜੀ ਲੈ ਲੈਂਦੇ ਆ। ਬ੍ਰੇਕ ਦੀ ਥਾਂ ਵੀ ਇੱਕ ਗੀਤ ਤੁਹਾਨੂੰ ਸੁਣਾ ਦਿੰਦੇ ਆ ਤੇ ਨਾਲ ਹੀ ਨਾਲ ਇੱਕ ਵਾਰ ਫੇਰ ਸਾਰੇ ਸਹਿਯੋਗੀਆਂ ਦਾ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਤੇ ਨਾਲ ਹੀ ਨਾਲ ਦੋਸਤੋ ਆਪਾਂ ਤੁਹਾਨੂੰ ਵੀ ਦੱਸ ਦਿੰਦੇ ਹਾਂ ਜੀ ਕਿ ਤੁਸੀਂ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿੱਧੀ ਗੱਲਬਾਤ ਲਈ ਵੀ ਸ਼ਾਮਲ ਹੋ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ ਤੇ ਸਾਨੂੰ ਟੈਲੀਗ੍ਰਾਮ ਮੈਸੇਜ ਵੀ ਕਰ ਸਕਦੇ ਹੋ। ਈਮੇਲ ਕਰਨ ਦੇ ਲਈ ਸਾਡਾ ਪਤਾ ਜੀ request@harmanradio.com. So request@harmanradio.com ਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰਨੀ ਹੈ, ਤੇ ਦੂਜੇ ਪਾਸੇ ਟੈਲੀਗ੍ਰਾਮ ਮੈਸੇਜ ਦੇ ਲਈ ਤੁਸੀਂ ਸਾਨੂੰ ਇਹ ਨੰਬਰ 9175080144489 ਦੇ ਉੱਤੇ ਮੈਸੇਜ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇ ਤੁਸੀਂ ਕਾਲ ਕਰਨ ਦੇ ਚਾਹਵਾਨ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ। ਸਾਡਾ ਨੰਬਰ ਹੈ 02-8599-2811। ਸੋ ਇਸ ਨੰਬਰ ਤੇ ਤੁਸੀਂ ਕਾਲ ਵੀ ਕਰਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਫਿਲਹਾਲ ਸੁਣਦੇ ਹਾਂ ਜੀ ਇੱਕ ਗੀਤ। ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ।
ਹਰ ਪਲ ਖੈਰ ਮਨਾਵਣ ਇਹ
ਦੋਸਤ ਦਿਲਜੀਤ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ। ਉਮੀਦ ਕਰਦੇ ਹਾਂ ਜੀ ਪਸੰਦ ਆਇਆ ਹੋਣਾ ਪ੍ਰੋਗਰਾਮ ਦੇ ਵਿੱਚ ਇਹ ਗੀਤ ਤੁਹਾਨੂੰ। ਤੇ ਪ੍ਰੋਗਰਾਮ ਦੇ ਵਿੱਚ ਕੁਛ ਸਾਡੇ ਦੋਸਤ ਵੀ ਜੁੜੇ ਹੋਏ ਆ ਟੈਲੀਗ੍ਰਾਮ ਦੇ ਜ਼ਰੀਏ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ, ਤੇ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਪ੍ਰੀਤ ਗੁਰਾਇਆ ਹੋਰੀ ਤੇ ਹਰਦੇਵ ਸਿੰਘ ਹੋਰੀ। ਤੇ ਆਪਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ ਤੁਹਾਡਾ। ਗੁੱਡ ਮਾਰਨਿੰਗ ਅਮਰਦੀਪ ਜੀ ਕਹਿੰਦੇ, ਸਰਬਜੀਤ ਭਾਜੀ ਨੂੰ ਵੀ ਗੁੱਡ ਮਾਰਨਿੰਗ, ਤੇ ਮਿੰਟੂ ਭਾਜੀ ਦਾ ਕੀ ਹਾਲ ਆ ਜੀ। ਪਹਿਲਾਂ ਤਾਂ ਸਾਡੇ ਵੱਲੋਂ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਹਰਦੇਵ ਸਿੰਘ ਜੀ। ਤੇ ਮਿੰਟੂ ਭਾਜੀ ਰਿਕਵਰ ਹੋ ਰਹੇ ਆ ਬਹੁਤ ਛੇਤੀ, ਉਹ ਮੈਨੂੰ ਲੱਗਦਾ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰੂਗੇ ਜੀ। ਤੇ ਕਹਿੰਦੇ ਆਲ ਹਰਮਨ ਰੇਡੀਓ ਟੀਮ ਕਿੱਦਾਂ ਜੀ, ਸਾਰੇ ਠੀਕ ਠਾਕ ਆ, ਪ੍ਰਮਾਤਮਾ ਦੀ ਕਿਰਪਾ ਜੀ ਸਾਰਿਆਂ ਦੇ ਉੱਤੇ। ਸੋ ਸਾਰਿਆਂ ਨੂੰ ਕਹਿੰਦੇ ਗੁੱਡ ਮਾਰਨਿੰਗ ਆ। ਸੋ ਵਧੀਆ ਜੀ, ਬਹੁਤ ਵਧੀਆ ਰਹੇ ਸਵੇਰ ਤੁਹਾਡੀ, ਅਸੀਂ ਵੀ ਇਹੀ ਆਸ ਕਰਦੇ ਹਾਂ। ਤੇ ਟੈਂਪਰੇਚਰ ਕਹਿੰਦੇ ਕੋਲੰਬਲੀ ਚ 34 ਡਿਗਰੀ ਆ ਜੀ ਅੱਜ। ਅੱਜ ਸਾਡੇ ਮੈਲਬਨ ਦੇ ਵਿੱਚ ਵੀ ਇੰਨਾ ਹੀ ਆ ਜੀ। ਸੋ ਗਰਮੀ ਤੋਂ ਥੋੜਾ ਬਹੁਤਾ ਬਚਾ ਰੱਖੋ, ਬਾਕੀ ਕਈ ਵਾਰ ਜਦੋਂ 40 ਡਿਗਰੀ ਤੱਕ ਜਾਂਦਾ ਫੇਰ ਥੋੜਾ ਹੋਰ ਜ਼ਿਆਦਾ ਡਰ ਲੱਗਦਾ ਹੁੰਦਾ, ਪਰ ਚਲੋ ਇੰਨੀ ਗਰਮੀ ਜਿਹੜੀ ਗਰਮੀ ਦੇ ਮੌਸਮ ਦੇ ਵਿੱਚ ਪੈਣੀ ਜ਼ਰੂਰੀ ਵੀ ਹੁੰਦੀ ਆ। ਅੱਗੇ ਸਾਡੇ ਨਾਲ ਪ੍ਰੀਤ ਗੁਰਾਇਆ ਹੋਰੀ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਵੀ ਆਰ 5 ਪੀਪਲ ਲਿਸਨਿੰਗ ਐਂਡ ਇੰਜੋਇੰਗ ਯੂਅਰ ਪ੍ਰੋਗਰਾਮ। ਕਿਆ ਬਾਤ ਹੈ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਪ੍ਰੀਤ ਗੁਰਾਇਆ ਜੀ, ਤੁਸੀਂ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਅੱਜ ਸ਼ਾਮਲ ਹੋਏ ਹੋ, ਤੈ ਦਿਲ ਤੋਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਤੇ 5 ਜਣੇ ਜਿਹੜੇ ਕਹਿੰਦੇ ਅਸੀਂ ਸੁਣ ਰਹੇ ਹਾਂ, ਕਹਿੰਦੇ ਪ੍ਰੀਤ, ਅਗਮਵੀਰ, ਯਸ਼ਵੀਰ, ਅਸ਼ਮੀਤ ਤੇ ਅਵਨੀਤ ਵੀ ਰੀਅਲੀ ਲਵ ਟੂ ਲਿਸਨ ਯੂਅਰ ਪ੍ਰੋਗਰਾਮ। ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ, ਬੜਾ ਮਜ਼ਾ ਆਇਆ ਮੈਨੂੰ ਵੀ ਕਿ ਤੁਸੀਂ ਪ੍ਰੋਗਰਾਮ ਸੁਣਦੇ ਹੋ, ਪਰ ਅੱਜ ਜਿਹੜਾ ਮੈਸੇਜ ਆ ਉਹ ਤੁਸੀਂ ਮੈਨੂੰ ਲੱਗਦਾ ਅੱਜ ਪਹਿਲੀ ਵਾਰ ਕੀਤਾ, ਤੇ ਏਦਾਂ ਹੀ ਮੈਸੇਜ ਕਰਿਆ ਕਰੋ ਸਾਨੂੰ ਵੀ ਜਦੋਂ ਤੁਸੀਂ ਹੌਸਲਾ ਦਿੰਦੇ ਹੋ ਤੇ ਚੰਗਾ ਲੱਗਦਾ। ਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਤੇ ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰੀ ਵੀ ਜੁੜੇ ਆ ਜੀ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਆ। ਸਾਰੇ ਹਰਮਨ ਰੇਡੀ ਸੁਣਨ ਵਾਲਿਆਂ ਨੂੰ ਤੇ ਸੁਣਾਉਣ ਵਾਲਿਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਆਪ ਸਭ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਇਹੀ ਅਰਦਾਸ ਕਰਦੇ ਹਾਂ। ਕਿਆ ਬਾਤ ਜੀ, ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਦੀਪ ਜੀ ਤੁਹਾਨੂੰ। ਤੇ ਇਹਨਾਂ ਨੇ ਕੁਛ 17 ਭੇਜੀਆਂ ਕੁਲਦੀਪ, ਤੁਹਾਡੀਆਂ 17 ਜਿਹੜੀਆਂ ਜੀ ਉਹ ਮੈਂ ਜ਼ਰੂਰ ਸ਼ਾਮਲ ਕਰਾਂਗੀ ਪ੍ਰੋਗਰਾਮ ਦੇ ਵਿੱਚ। ਪਹਿਲਾਂ ਅਸੀਂ ਇੱਕ ਜਿਹੜੀ ਮੁਲਾਕਾਤ ਹੈ ਉਹ ਕਰਨੀ ਹੈ ਕਰਨ ਸੰਧੂ ਹੋਰਾਂ ਦੇ ਨਾਲ, ਸੰਧੂ ਬੱਸ ਲਾਈਨਸ ਤੋਂ ਸਾਡੇ ਸਹਿਯੋਗੀ ਵੀ ਨੇ ਹਰਮਨ ਰੇਡੀਓ ਦੇ, ਤੇ ਨਾਲ ਹੀ ਨਾਲ ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਕੈਡੀਲੇਟ ਚ ਹੋਣ ਜਾ ਰਹੀਆਂ ਉਹਨਾਂ ਗੇਮਸ ਦੇ ਵਿੱਚ ਜਿਹੜੀ ਬੱਸ ਸਰਵਿਸ ਦੇ ਪ੍ਰਬੰਧ ਨੇ ਉਹਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਆ। ਸੋ ਅਸੀਂ ਜੇ ਆਸਟ੍ਰੇਲੀਅਨ ਸਿੱਖ ਗੇਮਸ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਤਾਂ ਇੱਥੋਂ ਜੇ ਕਾਫਲੇ ਦੇ ਵਿੱਚ ਇੱਕ ਜਾਣਾ ਚਾਹੀਏ ਤਾਂ ਉਹ ਕਿਸ ਤਰ੍ਹਾਂ ਸਾਨੂੰ ਮਦਦ ਕਰ ਸਕਦੇ ਆ, ਅਸੀਂ ਉਹਨਾਂ ਦੇ ਨਾਲ ਇਹ ਜਾਣਕਾਰੀ ਜਿਹੜੀ ਹੈ ਜ਼ਰੂਰ ਉਹਨਾਂ ਤੋਂ ਲਵਾਂਗੇ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਨ ਸੰਧੂ ਜੀ ਤੁਹਾਡਾ ਹਰਮਨ ਰੇਡੀਓ ਦੇ ਅੱਜ ਲਹਿਰਾਂ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਭੈਣ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਜੀ ਜ਼ਰੂਰ, ਸਤਿ ਸ੍ਰੀ ਅਕਾਲ, ਤੁਹਾਡੀ ਪਹੁੰਚ ਗਈ ਜੀ ਸਰੋਤਿਆਂ ਤੱਕ ਜੀ। ਸੋ ਕਰਨ ਜੀ, ਜਿਹੜੀਆਂ ਆਸਟ੍ਰੇਲੀਅਨ ਸਿੱਖ ਗੇਮਸ ਹੋਣ ਜਾ ਰਹੀਆਂ ਅਪ੍ਰੈਲ ਮਹੀਨੇ ਐਡੀਲੇਡ ਦੇ ਵਿੱਚ, ਸੋ ਉਹਨਾਂ ਨੂੰ ਲੈ ਕੇ ਤੁਹਾਡੇ ਵੱਲੋਂ ਵੀ ਜਿਹੜਾ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਸੋ ਉਹ ਥੋੜਾ ਜਿਹਾ ਸਾਨੂੰ ਅਪਡੇਟ ਕਰੋ ਸਾਰੀ ਇਨਫੋਰਮੇਸ਼ਨ, ਕਿ ਜੇਕਰ ਹੁਣ ਵੀ ਸਾਡੇ ਕੁਛ ਸਰੋਤੇ ਜਿਹੜੇ ਆ ਥੋੜਾ ਜਿਹਾ ਲੇਟ ਜ਼ਰੂਰ ਹੋ ਗਏ ਆ, ਪਰ ਜੇ ਉਹ ਜਾਣ ਦੀ ਇੱਛਾ ਰੱਖਦੇ ਆ ਤੇ ਕਿਸ ਤਰ੍ਹਾਂ ਤੁਸੀਂ ਮਦਦ ਕਰ ਸਕਦੇ ਹੋ ਉਹਨਾਂ ਦੀ?
ਹਾਂਜੀ ਭੈਣ ਜੀ, ਇਹਦੇ ਰਿਗਾਰਡਿੰਗ ਕਾਫੀ ਆਪਾਂ ਨੂੰ ਰਿਕੁਐਸਟ ਆਈਆਂ ਤੇ ਉਹਦੇ ਲਈ ਅਸੀਂ ਟਾਈਮ ਟੂ ਟਾਈਮ ਅਪਡੇਟ ਕਰਦੇ ਰਹੇ ਹਾਂ ਫੇਸਬੁੱਕ ਜ਼ਰੀਏ ਵੀ ਤੇ ਆਪਣੇ ਰੇਡੀਓ ਜ਼ਰੀਏ ਵੀ। ਕਾਫੀ ਪੇਰੈਂਟਸ ਦੀਆਂ ਰਿਕੁਐਸਟ ਆ ਰਹੀਆਂ ਸੀ, ਕੁਛ ਓਵਰਸੀਜ਼ ਪੇਰੈਂਟਸ ਇੱਥੇ ਆਏ ਹੋਏ ਸੀਗੇ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਕਈ ਵਾਰੀ ਆਪਾਂ ਇੰਨੇ ਬਿਜ਼ੀ ਹੁੰਦੇ ਹਾਂ ਕਿ ਆਪਾਂ ਨਹੀਂ ਪੇਰੈਂਟਸ ਨਾਲ ਜਾ ਸਕਦੇ ਤੇ ਉਹਨਾਂ ਦੀਆਂ ਕਾਫੀ ਰਿਕੁਐਸਟ ਸੀਗੀਆਂ ਤੇ ਉਹਨਾਂ ਲਈ ਅਸੀਂ ਜਿਹੜਾ ਪ੍ਰਾਈਜ਼ ਆ ਉਹ ਵੀ ਥੋੜਾ ਜਿਹਾ ਘਟਾਤਾ ਵੀ ਅਸੀਂ $325 ਦੇ ਵਿੱਚ ਉਹਨਾਂ ਨੂੰ 3 ਨਾਈਟ ਦੀ ਅਕੋਮੋਡੇਸ਼ਨ ਤੇ ਆਉਣ ਜਾਣ ਦਾ ਟਰੈਵਲ ਰੱਖਿਆ ਸਿਰਫ ਓਵਰਸੀਜ਼ ਪੇਰੈਂਟਸ ਦੇ ਲਈ। ਤੇ ਉਸ ਤੋਂ ਇਲਾਵਾ ਅਸੀਂ ਇੱਕ ਸਿਟੀ ਟੂਰ, ਜਿਵੇਂ ਤੁਹਾਨੂੰ ਮੈਂ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਕਿ ਇੱਕ ਸਿਟੀ ਟੂਰ ਜ਼ਰੂਰ ਐਡ ਕਰਾਂਗੇ ਤੇ ਪਹਿਲੇ ਦਿਨ ਜਿੱਦਣ ਆਪਾਂ ਫਰਾਈਡੇ ਉੱਥੇ ਪਹੁੰਚ ਜਾਂਦੇ ਹਾਂ 14 ਤਰੀਕ ਨੂੰ 14 ਅਪ੍ਰੈਲ ਨੂੰ ਇੱਕ ਸ਼ਾਮ ਨੂੰ ਸਿਟੀ ਟੂਰ ਐਡੀਲੇਡ ਸ਼ਹਿਰ ਦਾ ਕਰਵਾਇਆ ਜਾਏਗਾ ਜਿਹੜਾ ਕਿ ਅਪਰੋਕਸੀਮੇਟਲੀ 2 ਤੋਂ 2.5 ਘੰਟੇ ਦਾ ਹੋਏਗਾ। ਤੇ ਇਸ ਤੋਂ ਇਲਾਵਾ ਜਿਵੇਂ ਪਹਿਲਾਂ ਹੀ ਦੱਸਿਆ ਹੀ ਹੈ ਕਿ ਉਹਨਾਂ ਨੂੰ ਡੇਲੀ ਦੀ ਪਿਕਅਪ ਗਰਾਊਂਡਸ ਤੱਕ ਤੇ ਗਰਾਊਂਡਸ ਤੋਂ ਬੈਕ ਤੇ ਆਉਣ ਜਾਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਅਸੀਂ ਵਿੱਚ ਇਨਕਲੂਡ ਕੀਤੀ ਹੋਈ ਆ ਪੈਕੇਜ ਦੇ। ਪਰ ਇਹਦੀ ਲਾਸਟ ਡੇਟ ਜਿਹੜੀ ਆ ਆਪਾਂ ਨੂੰ ਪੈਕੇਜ ਖਰੀਦਣ ਦੀ ਫਸਟ ਮਾਰਚ ਹੈ, ਇੱਕ ਮਾਰਚ ਤੱਕ ਆਪਾਂ ਮਤਲਬ ਖਰੀਦ ਸਕਦੇ ਹਾਂ, ਤਾਂ ਕਿ ਅਸੀਂ ਹੋਟਲ ਵਗੈਰਾ ਕਨਫਰਮ ਕਰਨੇ ਆ ਕਿ ਸਾਡੇ ਕੋਲ ਕਿੰਨੇ ਨੰਬਰਸ ਹੈ, ਤੇ ਸਟਿਲ ਆਪਣੇ ਕੋਲ ਇੱਕ ਦੋ ਦਿਨ ਹੈਗੇ ਆ, ਜਿਹੜੇ ਵੀ ਲਿਸਨਰ ਹੁੰਦੇ ਆ ਜਾਂ ਕੋਈ ਪੇਰੈਂਟਸ ਜਾਣਾ ਚਾਹੁੰਦੇ ਆ ਤਾਂ ਮੋਸਟ ਵੈਲਕਮ।
ਜੀ ਜੀ ਬਿਲਕੁਲ, ਸੋ ਇੱਕ ਮਾਰਚ ਤੱਕ ਸਰੋਤਿਓ ਤੁਸੀਂ ਅਜੇ ਵੀ ਇਸ ਪੈਕੇਜ ਦਾ ਜਿਹੜਾ ਫਾਇਦਾ ਲੈ ਸਕਦੇ ਹੋ। ਜੇ ਇਸ ਪੈਕੇਜ ਦੇ ਵਿੱਚ ਸੰਧੂ ਸਾਹਿਬ ਦੇ ਰਹੇ ਨੇ ਜੀ ਕਿ ਤੁਸੀਂ 3 ਦਿਨ ਦੀ ਅਕੋਮੋਡੇਸ਼ਨ ਵੀ ਜਿਹੜੀ ਆ ਉਹ ਵੀ ਲੈ ਸਕਦੇ ਹੋ, ਤੇ ਨਾਲ ਹੀ ਨਾਲ ਤੁਹਾਨੂੰ ਗਰਾਊਂਡਸ ਤੋਂ ਲੈ ਕੇ ਹੋਟਲਸ ਤੱਕ ਲਿਜਾਣ ਦਾ ਸਾਰਾ ਲਿਜਾਣ ਦੀ ਜਿਹੜੀ ਸਹੂਲਤ ਆ ਉਹ ਵੀ ਮਿਲੇਗੀ, ਤੇ ਨਾਲ ਨਾਲ ਸਿਟੀ ਟੂਰ ਜਿਹੜਾ ਆ ਉਹ ਵੀ ਕਰਵਾਇਆ ਜਾਏਗਾ। ਤੇ 1 ਮਾਰਚ ਤੱਕ ਇਹ ਜਿਹੜੀ ਮੈਨੂੰ ਲੱਗਦਾ ਡੀਲ ਜਿਹੜੀ ਆ ਉਹ ਵੈਲਿਡ ਆ। ਤੇ ਇਸ ਤੋਂ ਇਲਾਵਾ ਸੰਧੂ ਸਾਹਿਬ ਤੁਸੀਂ ਹੋਰ ਕੋਈ ਅਪਡੇਟ ਦੇਣੀ ਚਾਹੁੰਦੇ ਹੋਵੋ?
ਬਾਕੀ ਅਪਡੇਟ ਇਹੀ ਹੈ ਭੈਣ ਜੀ ਕਿ ਮੇਰੀ ਗੱਲ ਹੋਟਲ ਵਾਲਿਆਂ ਨਾਲ ਚੱਲ ਰਹੀ ਹੈ, ਜੇ ਸਾਨੂੰ ਉਹ 1 ਹਫ਼ਤੇ ਦਾ ਹੋਰ ਐਕਸਟੈਂਸ਼ਨ ਦੇ ਦਿੰਦੇ ਨੇ ਰੂਮਸ ਦੀ ਬੁਕਿੰਗ ਲਈ ਤਾਂ ਹੋਪਫੁਲੀ ਆਪਾਂ ਨੂੰ ਐਕਸਟੈਂਡ ਕਰਕੇ 7 ਅਪ੍ਰੈਲ ਤੱਕ ਲੈ ਜਾਈਏ, 7 ਮਾਰਚ ਤੱਕ ਲੈ ਜਾਈਏ। ਪਰ ਮੈਂ ਹਲੇ ਇਹਦੇ ਲਈ ਕੋਈ ਕਮਿਟ ਨਹੀਂ ਕਰ ਸਕਦਾ ਕਿਉਂਕਿ ਆਈ ਹੈਵ ਨਥਿੰਗ ਇਨ ਰਾਈਟਿੰਗ ਯੈਟ, ਤੇ ਪਰ ਮੈਂ ਇਹੀ ਬੇਨਤੀ ਕਰਦਾ ਕਿ ਜਿੰਨੇ ਵੱਧ ਤੋਂ ਵੱਧ ਆਪਾਂ ਇਕੱਠੇ ਹੋ ਕੇ ਜਾ ਸਕੀਏ ਤਾਂ
ਬਿਲਕੁਲ। ਔਰ ਸਭ ਤੋਂ ਵਧੀਆ ਗੱਲ ਇਹ ਆ ਕਿ ਜੇ ਸਾਡੇ ਆਪਣੇ ਰੁਝੇਵੇਂ ਹੁੰਦੇ ਆ ਕਈ ਵਾਰ, ਪਰ ਸਾਡੇ ਜਿਹੜੇ ਪੇਰੈਂਟਸ ਆ ਹਨਾ, ਕਿਉਂਕਿ ਉਹਨਾਂ ਦੇ ਲਈ ਇੱਥੇ ਬਹੁਤਾ ਕੁਛ ਹੁੰਦਾ ਨੀ। ਜੇ ਅਸੀਂ ਸਮਾਜਿਕ ਤੌਰ ਤੇ ਵਿਚਰਨ ਦੇ ਲਈ ਦੇਖੀਏ ਤਾਂ ਆਸਟ੍ਰੇਲੀਅਨ ਸਿੱਖ ਗੇਮਸ ਹੋ ਗਈਆਂ ਜਾਂ ਇਹੋ ਜਿਹੇ ਜਿਹੜੇ ਖੇਡ ਮੇਲੇ ਆ ਉਹ ਇੱਕ ਵਧੀਆ ਮਾਹੌਲ ਜਿਹੜਾ ਉਹਨਾਂ ਨੂੰ ਦਿੰਦੇ ਆ। ਤੇ ਜੇਕਰ ਸਾਡੇ ਵੀ ਓਵਰਸੀਜ਼ ਤੋਂ ਪੇਰੈਂਟਸ ਆਏ ਹੋਏ ਆ, ਇਨ-ਲਾਜ਼ ਆਏ ਹੋਏ ਆ, ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਇਸ ਡੀਲ ਦਾ ਵੀ ਫਾਇਦਾ ਉਹਨਾਂ ਨੂੰ ਦਈਏ, ਕਿਉਂਕਿ ਜੇ ਅਸੀਂ ਆਪ ਬਿਜ਼ੀ ਆ ਤੇ ਅਸੀਂ ਘੱਟੋ ਘੱਟ ਉਹਨਾਂ ਨੂੰ ਜ਼ਰੂਰ ਉਹ ਜਿਹੜਾ ਆਸਟ੍ਰੇਲੀਅਨ ਖੇਡ ਸਿੱਖ ਗੇਮਸ ਜਿਹੜੀਆਂ ਹੋ ਰਹੀਆਂ ਉੱਥੇ ਜਾਣ ਦਾ ਮੌਕਾ ਜਿਹੜਾ ਆ ਉਹ ਪ੍ਰਦਾਨ ਆਪਾਂ ਕਰ ਸਕਦੇ ਹਾਂ। ਤੇ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਜਾਣ ਦੀ ਜਿਹੜੀ ਸਹੂਲਤ ਆ ਲੋਕਲ ਲੈਵਲ ਤੇ ਉੱਤੇ ਵੀ ਉਹ ਉੱਥੇ ਉਹਨਾਂ ਨੂੰ ਮਿਲਣੀ ਆ। ਤੇ ਸੰਧੂ ਸਾਹਿਬ ਸਾਨੂੰ ਨਾ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜਿਹੜੇ ਆ ਜੀ ਉਹ ਵੀ ਪੁੱਛ ਰਹੇ ਆ ਕਿ ਕਹਿੰਦੇ ਸੰਧੂ ਸਾਹਿਬ ਦਾ ਕੰਟੈਕਟ ਨੰਬਰ ਸੈਂਡ ਕਰ ਦਿਓ ਜੀ। ਬਿਲਕੁਲ, ਅਸੀਂ ਕੰਟੈਕਟ ਨੰਬਰ ਤੁਹਾਨੂੰ ਜ਼ਰੂਰ ਸੈਂਡ ਕਰਦੇ ਹਾਂ। ਵੈਸੇ ਦਲਜੀਤ ਸਿੰਘ ਜੀ ਇਹਨਾਂ ਦੀ ਐਡ ਜਿਹੜੀ ਆਪਣੇ ਹਰਮਨ ਰੇਡੀਓ ਦੇ ਉੱਤੇ ਲਗਾਤਾਰ ਚੱਲਦੀ ਆ, ਤੇ ਤੁਸੀਂ ਉਸ ਐਡ ਤੋਂ ਵੀ ਇਹਨਾਂ ਦਾ ਜਿਹੜਾ ਸਾਰਾ ਕੰਟੈਕਟ ਆ ਉਹ ਲੈ ਸਕਦੇ ਹੋ। ਤੇ ਕਰਨ ਜੀ ਜਾਣ ਤੋਂ ਪਹਿਲਾਂ ਕੋਈ ਹੋਰ ਜ਼ਰੂਰੀ ਜਿਹੜੀ ਇਸ ਟ੍ਰਿਪ ਦੇ ਬਾਬਤ ਜਾਂ ਫਿਰ ਤੁਹਾਡੇ ਹੋਰ ਜਿਹੜੇ ਟ੍ਰਿਪ ਚੱਲ ਰਹੇ ਆ ਇਸ ਵੇਲੇ ਉਹਨਾਂ ਦੇ ਬਾਬਤ ਕੋਈ ਹੋਰ ਜਾਣਕਾਰੀ ਜੇ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਨਹੀਂ ਭੈਣ ਜੀ, ਬਸ ਇਹੀ ਹੈ ਕਿ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਸਪੈਸ਼ਲੀ ਪੇਰੈਂਟਸ ਵੱਲੋਂ, ਤੇ ਮੈਂ ਫਿਰ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਜਿੰਨੇ ਵੱਧ ਤੋਂ ਵੱਧ ਆਪਾਂ ਇਕੱਠੇ ਹੋ ਕੇ ਜਾ ਸਕੀਏ। ਤੇ ਆਲਰੇਡੀ ਸਾਡੇ ਕੋਲ ਅਬਾਊਟ 15 ਪੇਰੈਂਟਸ ਹੁਣ ਤੱਕ ਜੁੜ ਚੁੱਕੇ ਆ ਜਿਹੜੇ ਕਿ ਸਾਰੇ ਸੀਨੀਅਰਸ ਨੇ, ਤੇ ਉਹ ਹਾਂਜੀ ਤੇ ਉਹ ਬੜੇ ਲੁਕਿੰਗ ਫਾਰਵਰਡ ਨੇ ਕਿ ਉਹ ਮੈਲਬਰਨ ਤੋਂ ਬਿਨਾਂ ਵੀ ਕੋਈ ਹੋਰ ਸ਼ਹਿਰ ਵੀ ਦੇਖ ਸਕਣਗੇ ਆਸਟ੍ਰੇਲੀਆ ਦੀ ਇਸ ਫੇਰੀ ਦੇ ਦੌਰਾਨ। ਉਹਦੇ ਲਈ ਉਹਨਾਂ ਲਈ ਬਹੁਤ ਉਤਸ਼ਾਹ ਹੈ ਤੇ ਮੈਨੂੰ ਦਿਨ ਚ ਘੱਟੋ ਘੱਟ 2 ਜਾਂ 3 ਵਾਰੀ ਫੋਨ ਆਉਂਦਾ ਵੀ ਆਪਾਂ ਐਂ ਵੀ ਕਰ ਸਕਦੇ ਹਾਂ, ਐਂ ਵੀ ਕਰ ਸਕਦੇ ਹਾਂ, ਆਪਾਂ ਆਹ ਚੀਜ਼ ਵੀ ਦੇਖ ਸਕਦੇ ਹਾਂ। ਤੇ ਉਹਦੇ ਲਈ ਪ੍ਰੋਗਰਾਮ ਦੇ ਵਿੱਚ ਚੰਗਾ ਬਣਾਉਣ ਲਈ ਕੋਈ ਫੇਰ ਬਦਲ ਜਿਹੜੀ ਆ ਉਹ ਚੱਲਦੀ ਰਹੇਗੀ ਅਖੀਰ ਤੱਕ, ਕਿਉਂਕਿ ਮੈਂ ਹਮੇਸ਼ਾ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਜੇ ਕੁਛ ਚੇਂਜ ਕਰਨ ਦੀ ਲੋੜ ਪਏਗੀ ਤਾਂ ਆਪਾਂ ਡੈਫੀਨੇਟਲੀ ਚੇਂਜ ਕਰਾਂਗੇ, ਪਰ ਮੈਂ ਫਿਰ ਵੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਡਿਲੇ ਨਾ ਕਰੋ, ਕਿਉਂਕਿ ਉਸ ਤੋਂ ਬਾਅਦ ਓਪਰਚੁਨਿਟੀ ਜਿਹੜੀ ਆ ਮਿਸ ਹੋ ਜਾਣੀ ਆ। ਬੱਸ ਡੈਫੀਨੇਟਲੀ ਜਾਏਗੀ ਪਰ ਉਹਦੇ ਚ ਸਿਰਫ ਬੱਸ ਦਾ ਕਿਰਾਇਆ ਰਹਿ ਜਾਏਗਾ, ਅਸੀਂ ਅਕੋਮੋਡੇਸ਼ਨ ਫਿਰ ਨਹੀਂ ਪ੍ਰੋਵਾਈਡ ਕਰ ਸਕਾਂਗੇ ਸਪੈਸ਼ਲੀ ਇਸ ਰੇਟ ਦੇ ਉੱਤੇ। ਤੇ ਮਤਲਬ ਜੇ ਤੁਸੀਂ ਜਾਣਾ ਚਾਹੁੰਦੇ ਹੋ, ਜੇ ਤੁਸੀਂ ਹਲੇ ਸੋਚ ਰਹੇ ਹੋ ਤਾਂ ਉਹਨੂੰ ਇੰਨਾ ਨਾ ਸੋਚੋ ਤੇ ਅੱਗੇ ਵਧੋ ਤੇ ਆਪਣੀਆਂ ਟਿਕਟਾਂ ਜਿੰਨੀ ਤੁਸੀਂ ਛੇਤੀ ਬੁੱਕ ਕਰਾ ਸਕਦੇ ਹੋ ਕਰਵਾਓ।
ਸੋ ਬਿਲਕੁਲ ਜੀ, ਸੋ ਦੇਰੀ ਨਾ ਕਰੋ ਕਿਉਂਕਿ 1 ਮਾਰਚ ਤੱਕ ਜਿਵੇਂ ਕਰਨ ਸੰਧੂ ਹੋਰਾਂ ਨੇ ਦੱਸਿਆ ਕਿ ਇਹ ਡੀਲ ਜਿਹੜੀ ਆ ਵੈਲਿਡ ਆ, ਸੋ 1 ਮਾਰਚ ਤੋਂ ਪਹਿਲਾਂ ਸਮਾਂ ਤਾਂ ਹੁਣ ਬਚਿਆ ਨੀ ਤੁਹਾਡੇ ਕੋਲ, ਪਰ ਫਿਰ ਵੀ ਜੇ ਅਜੇ ਵੀ ਤੁਹਾਡੇ ਮਨ ਚ ਇੱਛਾ ਹੈਗੀ ਆ ਤਾਂ ਤੁਸੀਂ ਜੇ ਆਪ ਤਾਂ ਜੇ ਤੁਹਾਡੇ ਕੋਲ ਸਮਾਂ ਤੇ ਆਪ ਵੀ ਜਾਓ, ਪਰ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤੇ ਘੱਟੋ ਘੱਟ ਜੇ ਬਜ਼ੁਰਗਾਂ ਦੇ ਲਈ ਇਹ ਬਹੁਤ ਮੈਨੂੰ ਲੱਗਦਾ ਫਾਇਦੇਮੰਦ ਡੀਲ ਆ, ਫਾਇਦੇਮੰਦ ਪੈਕੇਜ ਆ, ਤੇ ਉਹਨਾਂ ਦੇ ਲਈ ਜਿਹੜੀ ਰਜਿਸਟ੍ਰੇਸ਼ਨ ਆ ਜੀ ਉਹ ਜਲਦੀ ਜਲਦੀ ਕਰਾ ਦਿਓ ਤਾਂ ਕਿ ਫਿਰ ਬਾਅਦ ਵਿੱਚ ਕਹਿੰਦੇ ਹੁੰਦੇ ਆ ਫਿਰ ਪਛਤਾਇਆ ਕੁਛ ਨਹੀਂ ਮਿਲਣਾ ਜਿੱਦਾਂ ਸੰਧੂ ਸਾਹਿਬ ਨੇ ਕਿਹਾ ਵੀ ਬਾਅਦ ਵਿੱਚ ਫਿਰ ਕੱਲਾ ਬੱਸ ਹੀ ਉਹ ਲੈ ਕੇ ਜਾ ਸਕਦੇ ਆ ਕਿਉਂਕਿ ਜਿਹੜੀ ਉਹਦੇ ਵਿੱਚ ਹੋਟਲਸ ਦੀ ਡੀਲ ਨਹੀਂ ਹੋਣੀ ਕਿਉਂਕਿ ਹੋਟਲਸ ਦੇ ਨਾਲ ਉਹਨਾਂ ਦੀ ਕੰਫਰਮੇਸ਼ਨ ਜਿਹੜੀ ਆ ਜੀ ਉਹ ਖਤਮ ਹੋ ਜਾਣੀ ਆ। ਸੋ ਬਹੁਤ ਬਹੁਤ ਧੰਨਵਾਦ ਕਰਨ ਸੰਧੂ ਜੀ ਤੁਸੀਂ ਇਹ ਜਾਣਕਾਰੀ ਸਾਂਝੀ ਕੀਤੀ ਆ। ਇੱਕ ਵਾਰ ਫੇਰ ਅਸੀਂ ਸਰੋਤਿਆਂ ਦੀ ਨਜ਼ਰ ਜਿਹੜੀ ਆ ਇਹ ਜਾਣਕਾਰੀ ਜਿਹੜੀ ਲੈ ਕੇ ਆਵਾਂਗੇ ਚੱਲਦੇ ਪ੍ਰੋਗਰਾਮ ਦੌਰਾਨ ਇੱਕ ਵਾਰ ਫੇਰ ਉਹਨਾਂ ਨੂੰ ਅਸੀਂ ਆਗਾਹ ਕਰਾਂਗੇ।
ਸਤਿ ਸ੍ਰੀ ਅਕਾਲ ਭਾਜੀ, ਥੈਂਕਸ ਵੈਰੀ ਮਚ ਫੋਰ ਮੈਨੂੰ ਇੱਥੇ ਰੂਬਰੂ ਕਰਾਉਣ ਲਈ ਦਰਸ਼ਕਾਂ ਦੇ ਸਾਹਮਣੇ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ ਇਹ ਸਨ ਕਰਨ ਸੰਧੂ, ਸੰਧੂ ਬੱਸ ਲਾਈਨਸ ਮਾਲਵਨ ਤੋਂ। ਇਹ ਵੀ ਆਸਟ੍ਰੇਲੀਅਨ ਸਿੱਖ ਗੇਮਸ ਦੇ ਲਈ ਖਾਸ ਕੋਸ਼ਿਸ਼ਾਂ ਜਿਹੜੀਆਂ ਖਾਸ ਪ੍ਰਬੰਧ ਜਿਹੜੇ ਆ ਜੀ ਉਹ ਕਰ ਰਹੇ ਆ। ਸੋ ਬੜੀ ਵਧੀਆ ਡੀਲ ਜਿਹੜੀ ਬੜਾ ਵਧੀਆ ਪੈਕੇਜ ਜਿਹੜਾ ਜੀ ਉਹ ਉਹਨਾਂ ਨੇ ਕਾਫੀ ਦੇਰ ਤੋਂ ਲਗਾਇਆ ਹੋਇਆ ਕਿ ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ ਜਿਹੜੇ ਵੀ ਲੋਕ ਜਾਣ ਦੀ ਇੱਛਾ ਰੱਖਦੇ ਆ ਉਹਨਾਂ ਦੇ ਲਈ ਉਹਨਾਂ ਨੇ ਹੋਟਲਸ ਦੇ ਨਾਲ ਉਥੋਂ ਲੋਕਲ ਲੈਵਲ ਤੇ ਵੀ ਪਿਕਿੰਗ ਡ੍ਰੋਪਿੰਗ ਦਾ ਜਿਹੜਾ ਸਾਰਾ ਦੀ ਜਿਹੜੀ ਸਾਰੀ ਫੈਸਿਲਿਟੀ ਆ ਸਹੂਲਤ ਆ ਉਹ ਮੁਹੱਈਆ ਕਰਵਾਈ ਆ ਇਸ ਪੈਕੇਜ ਦੇ ਵਿੱਚ। ਸੋ ਜਿਹੜੇ ਵੀ ਦੋਸਤ ਅਜੇ ਵੀ ਜਾਣ ਦੇ ਚਾਹਵਾਨ ਆ ਉਹ ਜਲਦੀ ਜਲਦੀ ਇਸ ਪੈਕੇਜ ਦਾ ਫਾਇਦਾ ਲੈ ਲਓ। ਤੇ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਭੇਜਣਾ ਚਾਹੁੰਦੇ ਹੋ ਤਾਂ ਜਿਵੇਂ ਉਹਨਾਂ ਨੇ ਕਿਹਾ ਕਿ 15 ਤੋਂ ਵੱਧ ਉਹਨਾਂ ਦੇ ਨਾਲ ਸੀਨੀਅਰ ਸਿਟੀਜ਼ਨਸ ਜਾ ਰਹੇ ਆ ਤੇ ਇੱਥੋਂ ਇੱਕ ਹੋਰ ਸਹੂਲਤ ਜਿਹੜੀ ਆ ਉਹ ਇਹ ਹੋ ਜਾਣੀ ਆ ਕਿ ਤੁਹਾਡੇ ਪੇਰੈਂਟਸ ਨੂੰ ਸਾਥ ਮਿਲ ਜਾਣਾ। ਤੇ ਇਸ ਲਈ ਤੁਸੀਂ ਆਪਣੇ ਪੇਰੈਂਟਸ ਨੂੰ ਘੱਟੋ ਘੱਟ ਜ਼ਰੂਰ ਭੇਜ ਸਕਦੇ ਹੋ ਤੇ ਤੁਹਾਨੂੰ ਛੱਡਣ ਲਿਆਉਣ ਜਾਂ ਉੱਥੋਂ ਲੋਕਲ ਲੈਵਲ ਦੀ ਜਿਹੜੀ ਉਹ ਜਿਹੀ ਕੋਈ ਸਮੱਸਿਆ ਆ ਉਹ ਨਹੀਂ ਆਉਣੀ। ਸੋ ਦੋਸਤੋ ਪ੍ਰੋਗਰਾਮ ਚ ਅੱਗੇ ਵੱਧਦੇ ਆ। ਸਾਡੇ ਨਾਲ ਰਾਜ ਮਹਿੰਦਰ ਸਿੰਘ ਹੋਰੀ ਵੀ ਜੁੜ ਚੁੱਕੇ ਆ ਪ੍ਰੋਗਰਾਮ ਚ ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਆ ਜੀ। ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਰਾਜ ਮਹਿੰਦਰ ਸਿੰਘ ਜੀ ਤੁਹਾਨੂੰ। ਤੇ ਇਹਨਾਂ ਨੇ ਇੱਕ ਅਟੈਚਮੈਂਟ ਭੇਜੀ ਆ, ਮੈਂ ਸਾਂਝ ਪਾਉਣੀ ਆ ਜੀ ਉਹਦੇ ਨਾਲ। ਕਹਿੰਦੇ ਕੋਈ ਫਰਕ ਨਹੀਂ ਚੰਨ ਅਤੇ ਮੂਨ ਵਿੱਚ, ਦੁਪਹਿਰ ਅਤੇ ਨੂਨ ਵਿੱਚ, ਜਲਦੀ ਅਤੇ ਸੂਨ ਵਿੱਚ, ਚਮਚੇ ਅਤੇ ਸਪੂਨ ਵਿੱਚ, ਗੁਬਾਰੇ ਅਤੇ ਬਲੂਨ ਵਿੱਚ, ਬੜਾ ਫਰਕ ਹੈ ਖਿਲਾੜੀ ਅਤੇ ਅਨਾੜੀ ਵਿੱਚ, ਕਹੀ ਅਤੇ ਕੁਹਾੜੀ ਵਿੱਚ, ਸੂਟ ਅਤੇ ਸਾੜੀ ਵਿੱਚ, ਬੜਾ ਫਰਕ ਹੈ ਸੋਚ ਚੰਗੀ ਅਤੇ ਮਾੜੀ ਵਿੱਚ। ਕਿਆ ਬਾਤ ਹੈ ਜੀ। ਕਹਿੰਦੇ ਕੋਈ ਫਰਕ ਨਹੀਂ ਹੱਡੀ ਅਤੇ ਬੋਨ ਵਿੱਚ, ਪੱਥਰ ਅਤੇ ਸਟੋਨ ਵਿੱਚ, ਇਕੱਲੇ ਅਤੇ ਅਲੋਨ ਵਿੱਚ, ਦੂਰਭਾਸ਼ਾ ਅਤੇ ਫੋਨ ਵਿੱਚ, ਸੁਰ ਅਤੇ ਟੋਨ ਵਿੱਚ, ਪਰ ਬੜਾ ਫਰਕ ਹੈ ਪੁੰਨ ਅਤੇ ਪਾਪ ਵਿੱਚ, ਛੱਲੇ ਅਤੇ ਛਾਪ ਵਿੱਚ, ਥੱਪੜ ਅਤੇ ਥਾਪ ਵਿੱਚ, ਪਾਣੀ ਅਤੇ ਭਾਫ ਵਿੱਚ, ਚਾਚੇ ਅਤੇ ਬਾਪ ਵਿੱਚ। ਕਿਆ ਬਾਤ ਹੈ ਜੀ। ਬਹੁਤ ਵਧੀਆ, ਬਹੁਤ ਵਧੀਆ ਸਤਰਾਂ, ਬਹੁਤ ਵਧੀਆ ਇੱਕ ਸ਼ਬਦਾਂ ਦਾ ਜਿਹੜਾ ਹੇਰ ਫੇਰ, ਉਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਸੱਚ ਉਹ ਤੁਸੀਂ ਸਾਂਝਾ ਕੀਤਾ ਸਾਡੇ ਨਾਲ ਰਾਜਵਿੰਦਰ ਸਿੰਘ ਜੀ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਜੀ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਰਹਿਣਾ। ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਇੱਕ ਬ੍ਰੇਕ ਵੀ ਲੈਣੀ ਹੈ ਜੀ ਤੇ ਬ੍ਰੇਕ ਤੋਂ ਬਾਅਦ ਆਪਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵਧਾਂਗੇ ਤੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗੇ। ਤੁਸੀਂ ਕਿਸੇ ਖਾਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨੀ ਚਾਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ 02-8599-2811। ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿਸੇ ਵੀ ਟੌਪਿਕ ਤੇ। ਤੇ ਹੁਣ ਫਿਲਹਾਲ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਇੱਕ ਗੀਤ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਸੀਂ ਜੁੜੇ ਰਹੋ, ਬਣੇ ਰਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 04-33-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 04-33-552-127।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰੀਸ਼ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ। ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-59-0629।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਦੁਨੀਆ ਪਾਗਲ ਕੀਤੀ ਧਰਮ ਧਿਆਨ ਠੇਕੇਦਾਰਾਂ ਨੇ, ਬੈਂਕਾਂ ਦੇ ਵਿੱਚ ਖਾਤੇ ਥੱਲੇ ਮਹਿੰਗੀਆਂ ਕਾਰਾਂ ਨੇ, ਦੀ ਲੋੜ।
ਦੋਸਤੋ ਗਿੱਲ ਹਰਦੀਪ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣ ਰਹੇ ਸੀ ਤੇ ਉਮੀਦ ਕਰਦੀ ਹਾਂ ਜੀ ਪਸੰਦ ਜ਼ਰੂਰ ਆਇਆ ਹੋਣਾ। ਤੇ ਅੱਗੇ ਸਾਡੇ ਨਾਲ ਕੁਲਦੀਪ ਕੌਰ ਹੋਰਾਂ ਨੇ ਕੁਝ ਸਤਰਾਂ ਜਿਹੜੀਆਂ ਸੀ ਜੀ ਉਹ ਸਾਂਝੀਆਂ ਕੀਤੀਆਂ ਸੀਗੀਆਂ, ਮੈਂ ਉਹ ਵੀ ਸ਼ਲ ਕਰ ਲਵਾਂ ਕਿਤੇ ਕੁਲਦੀਪ ਹੋਰੀ ਗੁੱਸੇ ਹੀ ਨਾ ਹੋ ਜਾਣ ਹਨਾ। ਸੋ ਸਤਰਾਂ ਸੀ ਜੀ, ਸੱਚ ਦਾ ਜਦ ਵੀ ਕੋਈ ਕਿੱਸਾ ਦਫ਼ਨ ਹੋਵੇਗਾ, ਸੱਚ ਦਾ ਜਦ ਵੀ ਕੋਈ ਕਿੱਸਾ ਦਫ਼ਨ ਹੋਵੇਗਾ, ਮਜ਼ਲੂਮਾਂ ਦੀਆਂ ਆਸਾਂ ਦਾ ਜਿਸ ਤੇ ਕਫ਼ਨ ਹੋਵੇਗਾ, ਬੜਾ ਖੁਸ਼ ਹੋਣਗੇ ਤੂੰ ਦੇਖੀ ਕਾਤਲ ਰੂਹਾਂ ਦੇ, ਬੜਾ ਖੁਸ਼ ਹੋਣਗੇ ਤੂੰ ਦੇਖੀ ਕਾਤਲ ਰੂਹਾਂ ਦੇ, ਤੇਰੇ ਝੂਠ ਦੇ ਸ਼ਹਿਰ ਵਿਚ ਵੀ ਬੜਾ ਜਸ਼ਨ ਹੋਵੇਗਾ, ਹੱਕਾਂ ਦੇ ਲਈ ਲੜਦੇ ਲੋਕੀ ਟੰਗੇ ਟੰਗ ਕੇ ਫਾਹੇ ਤੇ, ਹੱਕਾਂ ਦੇ ਲਈ ਲੜਦੇ ਲੋਕੀ ਟੰਗ ਤੇ ਫਾਹੇ ਤੇ, ਸੋਚਦਾ ਏ ਹਾਕਮ ਕੇ ਇਸ ਤਰ੍ਹਾਂ ਅਮਨ ਹੋਵੇਗਾ। ਕਿਆ ਬਾਤ ਹੈ ਜੀ, ਬਹੁਤ ਖੂਬ। ਤੇ ਅੱਗੇ ਇਹਨਾਂ ਨੇ ਕੁਛ ਹੋਰ ਸਤਰਾਂ ਭੇਜੀਆਂ, ਕਹਿੰਦੇ ਕੱਚੇ ਘੜੇ ਤੇ ਤਰਨ ਵਾਲੀ ਦਾ ਸਭ ਨੂੰ ਪਤਾ, ਕੱਚੀ ਗੜੀ ਚ ਪਤਾ ਨਹੀਂ ਸੀ ਉੱਥੇ ਲੜਿਆ ਕੌਣ ਸੀ, ਜੰਡ ਥੱਲੇ ਵੱਡੇ ਹੋਣ ਦਾ ਸਭ ਨੂੰ ਪਤਾ, ਨਨਕਾਣੇ ਵਿਚ ਜੰਡ ਉੱਤੇ ਪੁੱਠਾ ਪਤਾ ਨਹੀਂ ਸੜਿਆ ਕੌਣ ਸੀ, ਰੇਤੇ ਵਿਚ ਪੈਰ ਸੜਨ ਵਾਲੀ ਦਾ ਸਭ ਨੂੰ ਪਤਾ, ਸਿਰ ਵਿਚ ਰੇਤ ਪਵਾ ਕੇ ਤੱਤੀ ਤਵੀ ਤੇ ਪਤਾ ਨਹੀਂ ਰੜਿਆ ਕੌਣ ਸੀ, ਜੋਗੀ ਬਣ ਕੇ ਹੱਥ ਬਾਂਸਰੀ ਫੜ ਵਜਾਉਂਦੇ ਦਾ ਸਭ ਨੂੰ ਪਤਾ, ਦੇਸ਼ ਧਰਮ ਲਈ 18 ਸਿਰ ਖੰਡਾ ਹੱਥੀ ਪਤਾ ਨਹੀਂ ਫੜਿਆ ਕੌਣ ਸੀ, ਘਰੋਂ ਭਜਾਈ ਕੁੜੀ ਦੇ ਭਰਾਵਾਂ ਨੂੰ ਰੋਕਣ ਵਾਲੇ ਦਾ ਸਭ ਨੂੰ ਪਤਾ, ਹਰਿਮੰਦਰ ਸਾਹਿਬ ਨੂੰ ਢਾਉਣ ਲੱਗੇ ਫੌਜ ਅੱਗੇ ਪਤਾ ਨਹੀਂ ਖੜਿਆ ਕੌਣ ਸੀ, ਮਸੀਤ ਚ ਇਸ਼ਕ ਦੀਆਂ ਪੜ੍ਹਾਈਆਂ ਪੜ੍ਹਨ ਵਾਲੇ ਦਾ ਸਭ ਨੂੰ ਪਤਾ, ਖੋਪੜ ਲੈਂਦੇ ਜਪਜੀ ਸਾਹਿਬ ਦਾ ਪਾਠ ਪਤਾ ਨਹੀਂ ਪੜ੍ਹਿਆ ਕੌਣ ਸੀ। ਬਹੁਤ ਖੂਬ, ਬਹੁਤ ਖੂਬ ਕੁਲਦੀਪ, ਕਿਉਂਕਿ ਮੈਨੂੰ ਲੱਗਦਾ ਇਹ ਬਹੁਤ ਵੱਡਾ ਕਟਾਕਸ਼ ਆ ਸਾਡੇ ਇਸ ਦੌਰ ਦੇ ਵਿਚ ਵਿਚਰਨ ਵਾਲੇ ਸਾਰੇ ਲੋਕਾਂ ਦੇ ਲਈ, ਖਾਸ ਤੌਰ ਤੇ ਸਿੱਖਾਂ ਦੇ ਲਈ ਹਨਾ। ਜੇ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਪਰ ਸਾਡੇ ਅੰਦਰ ਜਿਹੜੀ ਗਿਰਾਵਟ ਆ ਉਹ ਇਸ ਕਦਰ ਆ ਗਈ ਆ ਕਿ ਜੇ ਸਾਨੂੰ ਜਦੋਂ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ, ਧਰਮ ਦੀ ਗੱਲ ਕਰਦੇ ਹਾਂ, ਤਾਂ ਸਿਰਫ ਅਸੀਂ ਇੱਕ ਪੱਖੀ ਜ਼ਿਆਦਾ ਹੋ ਜਾਂਦੇ ਹਾਂ ਹਨਾ। ਸੱਭਿਆਚਾਰ ਜਿਹੜਾ ਜੀ ਉਹ ਕਈ ਵਾਰ ਸਾਡੇ ਤੇ ਭਾਰ ਹੋ ਜਾਂਦਾ, ਪਰ ਸਾਨੂੰ ਜੇ ਅਸੀਂ ਜਿਸ ਧਰਮ ਦੇ ਨਾਲ ਸੰਬੰਧ ਰੱਖਦੇ ਹਾਂ ਉਸ ਧਰਮ ਬਾਬਤ ਸਾਨੂੰ ਜਾਣਕਾਰੀ ਨਹੀਂ ਆ, ਉਸ ਧਰਮ ਦੇ ਲਈ ਅਸੀਂ ਸਮਰਪਿਤ ਨਹੀਂ ਆ, ਤਾਂ ਫੇਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਕਮੀ ਆ ਉਹ ਜ਼ਰੂਰ ਸਾਡੇ ਅੰਦਰ ਹੈਗੀ ਆ। ਸੋ ਇਹਦੇ ਬਾਬਤ ਆਪਾਂ ਹੋਰ ਗੱਲਬਾਤ ਜਿਹੜੀ ਆ ਉਹ ਵੀ ਕਰਦੇ ਆ। ਸਾਡੇ ਨਾਲ ਇਸ ਵੇਲੇ ਸਿਮਰਦੀਪ ਕੌਰ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਪਿਛਲੇ ਪ੍ਰੋਗਰਾਮ ਚ ਨਹੀਂ ਸੀ ਆ ਸਕੇ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਆ ਜੀ ਉਹ ਇਹਨਾਂ ਦੇ ਨਾਲ ਕਰਾਂਗੇ ਇਸ ਵਿਸ਼ੇ ਦੇ ਉੱਤੇ ਵੀ। ਸੋ ਸਿਮਰਦੀਪ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ, ਤੇ ਹਰਮਨ ਰੇਡੀਓ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਅਮਨਦੀਪ ਜੀ
ਜੀ, ਸੋ ਸਤਰਾਂ ਮੈਨੂੰ ਲੱਗਦਾ ਤੁਸੀਂ ਵੀ ਸੁਣੀਆਂ ਹੋਣੀਆਂ, ਕੁਲਦੀਪ ਕੌਰ ਹੋਰਾਂ ਨੇ ਸਾਨੂੰ ਭੇਜੀਆਂ ਸੀਗੀਆਂ, ਤੇ ਕਾਫੀ ਜ਼ਿਆਦਾ ਆਪਣੇ ਆਪ ਦੇ ਵਿੱਚ ਅਫਸੋਸ ਵੀ ਹੁੰਦਾ ਹੈ, ਨਮੋਸ਼ੀ ਵੀ ਹੁੰਦੀ ਆ ਕਿ ਅਸੀਂ ਕਿਸ ਕਦਰ ਨਿਘਾਰ ਵੱਲ ਜਾ ਰਹੇ ਹਾਂ। ਕੱਲ ਕਿਉਂਕਿ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲ ਸੀ ਉਹ ਮੈਂ ਆਪਣੇ ਆਪ ਹੀ ਕੀਤੀ ਸੀਗੀ ਕਿਉਂਕਿ ਹੁੰਗਾਰਾ ਭਰਨ ਵਾਲਾ ਕੋਈ ਨਹੀਂ ਸੀਗਾ। ਸੋ ਜਦੋਂ ਇਹੋ ਜਿਹੇ ਵਿਸ਼ੇ ਦੇ ਉੱਤੇ ਗੱਲ ਚੱਲਦੀ ਆ ਤਾਂ ਕਿਤੇ ਨਾ ਕਿਤੇ ਅਸੀਂ ਆਪ ਆਪਣੇ ਆਪ ਨੂੰ ਹੀ ਮੈਨੂੰ ਲੱਗਦਾ ਕਿ ਦੋਸ਼ੀ ਪਾਉਂਦੇ ਆ ਹਨਾ। ਜਦੋਂ ਅਸੀਂ ਆਪਣੇ ਆਪ ਦੀ ਫਰੋਲਾ ਫਰਾਲੀ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਲੱਗਦਾ ਜੀ ਕਮੀਆਂ ਜਿਹੜੀਆਂ ਸਾਡੇ ਚ ਹੀ ਆ, ਕਿਉਂਕਿ ਅਸੀਂ ਉਹ ਚੀਜ਼ਾਂ ਜਿਹੜੀਆਂ ਪਾਸ ਆਨ ਨਹੀਂ ਕੀਤੀਆਂ ਆਪਣੀ ਅਗਲੀ ਜਨਰੇਸ਼ਨ ਤੱਕ।
ਹਾਂਜੀ ਬਿਲਕੁਲ ਜੀ, ਇਹ ਗੱਲਾਂ ਜਿੱਦਾਂ ਜ਼ਿਆਦਾਤਰ ਆਪਾਂ ਕਹਿ ਜਾਂਦੇ ਹਾਂ ਕਿ ਜਿੱਦਾਂ ਰਾਤ ਨੂੰ ਸੌਣ ਲੱਗਿਆ ਦਾਦੀ ਨਾਨੀ ਜਿਹੜੀਆਂ ਵੀ ਕਹਾਣੀਆਂ ਸੁਣਾਉਂਦੀਆਂ ਨੇ ਉਹ ਸਾਰੀ ਉਮਰ ਸਾਡੇ ਦਿਮਾਗ ਦੇ ਵਿੱਚ ਉਹ ਗੱਲਾਂ ਰਹਿ ਜਾਂਦੀਆਂ ਨੇ ਹਨਾ। ਤੇ ਹੁਣ ਕੁਛ ਏਦਾਂ ਹੈ ਕਿ ਅੱਜ ਦੀ ਜਨਰੇਸ਼ਨ ਕੁਛ ਉਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਵਾਂਝੀ ਹੋ ਗਈ ਹੈ ਕਿਉਂਕਿ ਟੈਕਨੋਲੋਜੀ ਨੇ ਇਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਅਸਰ ਕੀਤਾ। ਜਿਹੜੀਆਂ ਦਾਦੀ ਦੀਆਂ ਨਾਨੀ ਦੀਆਂ ਕਹਾਣੀਆਂ ਸੀ ਉਹ ਕਿਤੇ ਬਹੁਤ ਦੂਰ ਗਵਾਚ ਗਈਆਂ ਇਹਨਾਂ ਚੀਜ਼ਾਂ ਤੋਂ। ਤੇ ਸੋ ਟੈਕਨੋਲੋਜੀ ਦਾ ਏਦਾਂ ਹੈ ਕਿ ਜੋ ਬੱਚੇ ਦੇ ਮਨ ਚ ਜੋ ਉਹਨੂੰ ਚੰਗਾ ਲੱਗਦਾ ਉਹ ਹੀ ਦੇਖਣਾ ਪਸੰਦ ਕਰਦਾ ਬਜਾਏ ਕਿ ਕਿਸੇ ਤੋਂ। ਜਦੋਂ ਅਸੀਂ ਛੋਟੇ ਸੀਗੇ ਅਸੀਂ ਆਪਣੇ ਬਜ਼ੁਰਗਾਂ ਨਾਲ ਜਦੋਂ ਰਾਤ ਨੂੰ ਸੌਂਦੇ ਸੀ ਤੇ ਉਹ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸਦੇ ਸੀ। ਮੈਨੂੰ ਯਾਦ ਹੈ ਕਿ ਮੇਰੇ ਦਾਦੀ ਜੀ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ, ਗੁਰੂ ਗੋਬਿੰਦ ਸਿੰਘ ਦੀਆਂ ਸਾਖੀਆਂ ਤੇ ਉਹ ਜਿਹੜੀਆਂ ਸਾਖੀਆਂ ਉਹਨਾਂ ਨੇ ਉਦੋਂ ਸੁਣਾਈਆਂ ਸੀ ਉਹ ਅਜੇ ਤੱਕ ਸਾਨੂੰ ਯਾਦ ਹੈ। ਤੇ ਇੱਦਾਂ ਤੇ ਪਰ ਹੁਣ ਅੱਜ ਕੱਲ ਦੇ ਬੱਚੇ ਹੈ ਤੁਸੀਂ ਉਹਨਾਂ ਨੂੰ ਪਹਿਲਾਂ ਤੇ ਤੁਸੀਂ ਉਹਨਾਂ ਨੂੰ ਇਸ ਚੀਜ਼ ਵੱਲ ਮੋਲਡ ਹੀ ਨਹੀਂ ਕਰ ਪਾਉਂਦੇ ਕਿਉਂਕਿ ਟੈਕਨੋਲੋਜੀ ਜਿਹੜੀ ਹੈ ਉਹਨਾਂ ਤੇ ਜ਼ਿਆਦਾ ਹਾਵੀ ਹੈ। ਫਿਰ ਉਹ ਜਿੱਦਾਂ ਜੇ ਤੁਸੀਂ ਕਹੋ ਕਿ ਦਾਦੀ ਨਾਲ ਜਾਂ ਨਾਨੀ ਨਾਲ ਤੁਸੀਂ ਲੇਟੋ ਜਾਂ ਗੱਲ ਕਰੋ ਜਾਂ ਸੁਣੋ ਤੇ ਉਸ ਚੀਜ਼ ਵਾਸਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਾਨੂੰ ਤਿਆਰ ਕਰਨਾ ਪੈਂਦਾ ਹੈ ਕਿ ਆਪਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਮੋੜੀਏ ਆਪਾਂ ਇਹ ਚੀਜ਼ਾਂ ਕਿਉਂਕਿ ਅੱਜ ਕੱਲ ਸੌਖਾ ਜਿਹਾ ਕੰਮ ਹੈ ਮੈਂ ਬਹੁਤ ਜ਼ਿਆਦਾ ਪੇਰੈਂਟਸ ਨੂੰ ਮਦਰਸ ਨੂੰ ਇਹ ਨਹੀਂ ਹੈ ਕਿ ਮੈਂ ਸਾਰਿਆਂ ਨੂੰ ਜਿੱਦਾਂ ਨੋਟ ਕੀਤਾ ਮੈਂ ਆਪਣੇ ਚ ਵੀ ਇਹ ਕਮੀਆਂ ਲੱਭਦੀ ਹਾਂ ਕਿ ਆਪਾਂ ਨੂੰ ਕੋਈ ਕੰਮ ਕਰਨਾ ਹੁੰਦਾ ਕੁਛ ਹੁੰਦਾ ਬੱਚੇ ਤੰਗ ਕਰ ਰਹੇ ਤੂੰ ਥੋੜੀ ਦੇਰ ਮੋਬਾਈਲ ਦੇਖ ਲਾ ਮੈਂ ਆਪਣਾ ਕੰਮ ਕਰ ਲਾ ਤੂੰ ਥੋੜੀ ਦੇਰ ਮੇਰਾ ਟੈਬ ਦੇਖ ਲਾ ਮੈਂ ਆਪਣਾ ਕੰਮ ਕਰ ਲਾ ਤੇ ਸੋ ਉਹ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਕਿ ਸਾਨੂੰ ਉਹਨਾਂ ਨੂੰ ਬਿਠਾ ਕੇ ਸਮਝਾਉਣਾ ਚਾਹੀਦਾ ਜਾਂ ਉਹ ਚੀਜ਼ਾਂ ਦੱਸਣੀਆਂ ਅਸੀਂ ਉਹਨਾਂ ਨੂੰ ਦੱਸਿਆ ਹੀ ਨਹੀਂ ਹੈ ਤੇ ਉਹ ਕਿੱਦਾਂ ਉਹ ਚੀਜ਼ਾਂ ਸਿੱਖਣਗੇ ਹਨਾ ਪੇਰੈਂਟਸ ਨੂੰ ਇਹਨਾਂ ਚੀਜ਼ਾਂ ਬਾਰੇ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਧਰਮ ਤੋਂ ਵਿਰਸੇ ਤੋਂ ਬਹੁਤ ਜ਼ਿਆਦਾ ਦੂਰ ਹੁੰਦੇ ਜਾ ਰਹੇ ਇਹਨਾਂ ਚੀਜ਼ਾਂ ਕਰਕੇ ਤੇ ਬੱਚਿਆਂ ਨੂੰ ਤੇ ਉਹੀ ਜੋ ਚੰਗਾ ਲੱਗਦਾ ਉਹਨਾਂ ਦੀਆਂ ਗੇਮਸ ਹੋ ਗਈਆਂ ਉਹਨਾਂ ਦੀਆਂ ਜਿਹੜੀ ਵੀ ਚੀਜ਼ ਹੋ ਗਈ ਉਹਨਾਂ ਨੇ ਉਹੀ ਦੇਖਣਾ ਉਹ ਕਦੀ ਨੀ ਇਸ ਚੀਜ਼ ਤੇ ਸਰਚ ਮਾਰਨਗੇ ਜਾਂ ਕਰਨਗੇ ਵੀ ਸਿੱਖੀਜ਼ਮ ਕੀ ਹੈ ਜਾਂ ਅਸੀਂ ਕਿੱਥੋਂ ਆਏ ਜਾਂ ਸਾਡੀਆਂ ਪੁਸ਼ਤਾਂ ਕਿੱਦਾਂ ਆ ਉਹ ਫਿਰ ਇਸ ਕਰਕੇ ਬਹੁਤ ਵੱਡਾ ਇੱਕ ਡਿਫਰੈਂਸ ਹੋ ਗਿਆ ਪਹਿਲੀ ਜਨਰੇਸ਼ਨ ਤੇ ਹੋਣ ਵਾਲੀਆਂ ਜਨਰੇਸ਼ਨ ਦੇ ਵਿੱਚ ਨਾ
ਜੀ ਬਿਲਕੁਲ ਸਿਮਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਬਜ਼ੁਰਗਾਂ ਦੀ ਵੀ ਗੱਲ ਕਰਦੇ ਹਾਂ ਦਾਦੀਆਂ ਜਨਾਨੀਆਂ ਜਦੋਂ ਸਾਡੇ ਵੇਲੇ ਦੀਆਂ ਦਾਦੀਆਂ ਨਾਨੀਆਂ ਸੀਗੀਆਂ ਉਹ ਉਹਨਾਂ ਦੀ ਜਿਹੜੀ ਅਪਰੋਚ ਸੀ ਉਹ ਇਹੋ ਜਿਹੀ ਹੁੰਦੀ ਸੀਗੀ ਕਿ ਉਹ ਸਾਨੂੰ ਜੋੜਦੀਆਂ ਸੀ ਹਨਾ ਪਰ ਜੇ ਅੱਜ ਦੇ ਮਾਹੌਲ ਦੀ ਗੱਲ ਕਰੀਏ ਅੱਜ ਦੇ ਦੌਰ ਦੇ ਵਿੱਚ ਜਿਹੜੀ ਦਾਦੀਆਂ ਨਾਨੀਆਂ ਦੀ ਜਿਹੜੀ ਅਪਰੋਚ ਆ ਜਾਂ ਉਹਨਾਂ ਦੀ ਜੀਵਨ ਸ਼ੈਲੀ ਜਿਹੜੀ ਆ ਉਹ ਵੀ ਬਦਲ ਚੁੱਕੀ ਆ ਨਾ ਸੋ ਜੇ ਅੱਜ ਦੇ ਬੱਚਿਆਂ ਦੀਆਂ ਦਾਦੀਆਂ ਨਾਨੀਆਂ ਦੇਖੀਏ ਤਾਂ ਵਰਕਿੰਗ ਸੀਗੀਆਂ ਲੇਡੀਜ਼ ਜਿਹੜੀਆਂ ਸੀ ਉਹਨਾਂ ਦੇ ਕੋਲ ਮੈਨੂੰ ਲੱਗਦਾ ਉਦਾਂ ਦਾ ਸਮਾਂ ਨਾ ਹੋਣ ਕਰਕੇ ਉਹ ਉਹਨਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਜੋੜ ਸਕੀਆਂ ਉਸ ਤੋਂ ਬਾਅਦ ਚਲੋ ਜਦੋਂ ਰਿਟਾਇਰ ਹੋਈਆਂ ਤੇ ਰਿਟਾਇਰ ਹੋਣ ਤੋਂ ਬਾਅਦ ਕਿਉਂਕਿ ਮੈਂ ਅੱਜ ਦੇ ਦੌਰ ਦੀ ਗੱਲ ਕਰਾਂ ਅੱਜ ਦੀ ਸੋਸਾਇਟੀ ਦੇ ਵਿੱਚ ਦੇਖਣ ਦੇ ਵਿੱਚ ਜ਼ਿਆਦਾਤਰ ਇਹ ਆਉਂਦਾ ਕਿ ਸੈਲਫ ਸੈਂਟਰਡ ਬਹੁਤ ਲੋਕ ਹੋ ਚੁੱਕੇ ਆ ਇਸ ਵੇਲੇ ਹਨਾ ਤੇ ਚਾਹੇ ਉਹ ਵਰਕਿੰਗ ਸੀਗੀਆਂ ਚਾਹੇ ਵਰਕਿੰਗ ਨਹੀਂ ਵੀ ਸੀਗੀਆਂ ਹਨਾ ਬਹੁਤੀਆਂ ਜਿਹੜੀਆਂ ਲੇਡੀਜ਼ ਆ ਉਹ ਟਾਈਮ ਬਿਤਾਉਣ ਦੇ ਲਈ ਕਿੱਟੀ ਪਾਰਟੀਜ਼ ਜੁਆਇਨ ਕਰ ਲੈਂਦੀਆਂ ਜਾਂ ਫਿਰ ਸਾਰਾ ਦਿਨ ਸੀਰੀਅਲ ਜਿਹੜੇ ਆ ਜੀ ਉਹ ਚੱਲਦੇ ਆ ਹਨਾ ਫਿਰ ਦੂਜੇ ਪਾਸੇ ਮੈਨੂੰ ਇੱਕ ਹੋਰ ਜਿਹੜੀ ਗੱਲ ਜਿਹੜੀ ਆ ਉਹ ਮੈਨੂੰ ਕਾਫੀ ਵਾਰ ਮਹਿਸੂਸ ਹੁੰਦੀ ਆ ਉਹ ਇਹ ਆ ਕਿ ਬਹੁਤ ਥਾਵਾਂ ਦੇ ਉੱਤੇ ਜਿਵੇਂ ਧਾਰਮਿਕ ਸੁਸਾਇਟੀਆਂ ਬਣੀਆਂ ਹੋਈਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆ ਲੇਡੀਜ਼ ਜਿਹੜੀਆਂ ਜੀ ਮੁਹੱਲੇ ਦੀਆਂ ਇਕੱਠੀਆਂ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਹਨਾ ਇੱਕ ਦਿਨ ਕਿਸੇ ਦੇ ਘਰ ਇੱਕ ਦਿਨ ਕਿਸੇ ਦੇ ਘਰ ਔਰ ਉਸ ਤੋਂ ਬਾਅਦ ਉਹ ਲੋਕ ਪਾਠ ਕਰਨ ਤੋਂ ਬਾਅਦ ਉੱਥੇ ਕਿੱਟੀ ਪਾਰਟੀ ਵਰਗਾ ਜਿਹੜਾ ਮਾਹੌਲ ਆ ਉਹ ਸਿਰਜ ਲੈਂਦੀਆਂ ਫਿਰ ਇੱਧਰ ਉੱਧਰ ਦੀ ਨਿੰਦਾ ਚੁਗਲੀ ਤੇ ਉਹ ਜਿਹੜਾ ਮਾਹੌਲ ਉਹ ਮੈਨੂੰ ਲੱਗਦਾ ਕਿ ਉਹ ਨੈਗੇਟਿਵ ਅਸਰ ਪਾਉਂਦਾ ਸਾਡੇ ਬੱਚਿਆਂ ਦੇ ਉੱਤੇ
ਹਾਂਜੀ ਅਮਰਦੀਪ ਜੀ ਇਹ ਵੀ ਮੈਂ ਗੱਲ ਜ਼ਰੂਰ ਕਰਨਾ ਚਾਹੂੰਗੀ ਕਿ ਇਹ ਵੀ ਇੱਕ ਨਵਾਂ ਟ੍ਰੈਂਡ ਹੀ ਸ਼ੁਰੂ ਹੋ ਗਿਆ ਕਿ ਕਿੱਟੀ ਨਹੀਂ ਕਰਨੀ ਅਸੀਂ ਚਲੋ ਜੀ ਪਾਠ ਕਰ ਲਾਂਗੇ ਜਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਾਂਗੇ ਜਾਂ ਦੇਖੋ ਦੇਖੀ ਹਨਾ ਇੱਕ ਦੂਸਰੇ ਨੂੰ ਦੇਖ ਕੇ ਵੀ ਉਹਨਾਂ ਨੇ ਕਿੱਟੀ ਸ਼ੁਰੂ ਕੀਤੀ ਚਲੋ ਅਸੀਂ ਪਾਠ ਵਾਲੀ ਕਿੱਟੀ ਸ਼ੁਰੂ ਕਰ ਲਈ ਇਨਫੈਕਟ ਮੈਨੂੰ ਇੱਦਾਂ ਕਦੀ ਕਦੀ ਥੋੜਾ ਜਿਹਾ ਫਨੀ ਵੀ ਲੱਗਦਾ ਹੈ ਕਿ ਪਾਠ ਵਾਲੀ ਕਿੱਟੀ ਕਿਹੜੀ ਹੁੰਦੀ ਹੈ ਕਿ ਉੱਥੇ ਆਪਾਂ ਜਿੱਦਾਂ ਜਾਂਦੇ ਹਾਂ ਹਨਾ ਤੇ ਚਲੋ ਆਪਾਂ ਸਾਰਿਆਂ ਨੇ ਬਹਿ ਕੇ ਚੰਗੀ ਗੱਲ ਹੈ ਕਿ ਚਲੋ ਐਟਲੀਸਟ ਆਪਾਂ ਥੋੜਾ ਜਿਹਾ ਆਪਣਾ ਭਾਵੇਂ ਅੱਧਾ ਪੌਣਾ ਘੰਟਾ ਹੀ ਨਾਮ ਲੈਣ ਵਾਸਤੇ ਕੱਢ ਰਹੇ ਹਾਂ ਪਰ ਜਿਹੜਾ ਉਸ ਤੋਂ ਬਾਅਦ ਆਪਾਂ ਬਹੁਤੀਆਂ ਇੰਡੀਆ ਦੇ ਵਿੱਚ ਤੇ ਖਾਸ ਕਰਕੇ ਪਿੱਛੇ ਜੇ ਆਪਾਂ ਥੋੜਾ ਜਾਣ ਹੋਇਆ ਸੀ ਜਦੋਂ ਇੰਡੀਆ ਤੇ ਮੈਂ ਤੇ ਮੇਰੀ ਸਿਸਟਰ ਅਸੀਂ ਦੋਨੋਂ ਇੱਥੇ ਰਹਿੰਦੇ ਤੇ ਅਸੀਂ ਦੋਨਾਂ ਨੇ ਇਹ ਚੀਜ਼ ਮਹਿਸੂਸ ਕੀਤੀ ਕਿ ਅਸੀਂ ਇੱਥੇ ਰਹਿ ਕੇ ਥੋੜਾ ਅਸੀਂ ਥੋੜਾ ਜ਼ਿਆਦਾ ਜਿੱਦਾਂ ਗੁਰੂ ਵੱਲ ਧਿਆਨ ਕਰ ਲੈਂਦੇ ਹਾਂ ਜਿੱਦਾਂ ਚਲੋ ਸਾਡੀ ਰੂਟੀਨ ਬਣ ਜਾਂਦੀ ਹੈ ਅਸੀਂ ਗੁਰਦੁਆਰੇ ਜਾਣਾ ਇਹ ਵੋ ਪਰ ਇੰਡੀਆ ਦੇ ਵਿੱਚ ਨਾ ਇੱਕ ਤਾਂ ਲੇਡੀਜ਼ ਕੋਲ ਵੇਲ ਬਹੁਤ ਆ ਉੱਥੇ ਜਿੱਦਾਂ ਜ਼ਿਆਦਾਤਰ ਲੇਡੀਜ਼ ਜਿਹੜੀਆਂ ਨੇ ਉਹ ਕੰਮ ਨਹੀਂ ਕਰਦੀਆਂ ਫਿਰ ਉਹ ਕਿੱਟੀ ਪਾਰਟੀ ਸ਼ੁਰੂ ਕਰ ਲੈਂਦੀਆਂ ਨੇ ਫਿਰ ਜਦੋਂ ਗੁਰਦੁਆਰੇ ਜਾਣ ਦੀ ਆ ਅਸੀਂ ਮੈਂ ਕਦੀ ਕਦੀ ਇਹ ਮਹਿਸੂਸ ਕਰਦੀ ਹਾਂ ਵੀ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਚ ਲੋਕ ਰਹਿੰਦੇ ਨੇ ਬਹੁਤ ਜ਼ਿਆਦਾ ਲੱਕੀ ਆ ਵੀ ਉਹ ਹਰਿਮੰਦਰ ਸਾਹਿਬ ਦੇ ਇੰਨੇ ਕੋਲ ਰਹਿੰਦੇ ਨੇ ਕਿ ਉਹ ਰੋਜ਼ ਹਾਂਜੀ ਉੱਥੇ ਦਰਸ਼ਨ ਕਰ ਸਕਦੇ ਉਹ ਤੇ ਤੁਸੀਂ ਮੰਨੋਗੇ ਨੀ ਸਾਡੇ ਇੱਕ ਰਿਸ਼ਤੇਦਾਰ ਨੇ ਉੱਥੇ ਹੀ ਰਹਿੰਦੇ ਨੇ ਉਹਨਾਂ ਨਾਲ ਅਸੀਂ ਗਏ ਤੇ ਉਹ ਮੈਨੂੰ ਕਹਿੰਦੇ ਤੁਹਾਨੂੰ ਪਤਾ ਕਿ ਜਦੋਂ ਤੁਸੀਂ ਲਾਸਟ ਟਾਈਮ ਆਏ ਸੀ ਨਾ ਅਸੀਂ ਉਦੋਂ ਤੁਹਾਡੇ ਨਾਲ ਦਰਬਾਰ ਸਾਹਿਬ ਆਏ ਸੀ ਤੇ ਇਹ ਗੱਲ 1.5-2 ਸਾਲ ਪੁਰਾਣੀ ਹੋ ਚੁੱਕੀ ਸੀ ਤੇ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਥੋੜਾ ਮਹਿਸੂਸ ਵੀ ਹੋਇਆ ਕਿ ਕਿੱਟੀ ਪਾਰਟੀ ਜਾਣ ਵਾਸਤੇ ਜਾਂ ਹਰ ਚੀਜ਼ ਜਾਣ ਵਾਸਤੇ ਅਸੀਂ ਸਮਾਂ ਕੱਢ ਲੈਂਦੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਤਿਆਰ ਕਰ ਲੈਂਦੇ ਵੀ ਜਲਦੀ ਤਿਆਰ ਹੋ ਜਾ ਆਪਾਂ ਇੱਥੇ ਜਾਣਾ ਉਹ ਕਰਨਾ ਪਰ ਗੁਰੂ ਨਾਲ ਜੋੜਨ ਵਾਸਤੇ ਆਪਾਂ ਕਿੰਨਾ ਜ਼ਿਆਦਾ ਅਸੀਂ ਇਸ ਚੀਜ਼ ਨੂੰ ਕਿ ਟਾਈਮ ਹੀ ਨੀ ਮਿਲਦਾ ਕਹਿੰਦੇ ਟਾਈਮ ਹੀ ਨੀ ਹੁੰਦਾ ਇੰਨਾ ਤੇ ਬਿਲਕੁਲ ਜੇ ਟਾਈਮ ਕੱਢੋ ਤੇ ਟਾਈਮ ਮਿਲ ਜਾਂਦਾ ਜੇ ਅਸੀਂ ਆਪਣੇ ਆਪ ਨੂੰ ਆਪ ਹੀ ਨੀ ਜੋੜ ਸਕਦੇ ਤੇ ਬੱਚਿਆਂ ਨੂੰ ਜੋੜਨਾ ਤੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਆਪਾਂ ਆਪਣੇ ਪਰਿਵਾਰ ਨੂੰ ਜੋੜੀਏ ਜਾਂ ਆਪਣੇ ਹਾਂਜੀ ਪਤਾ ਨੀ ਉੱਥੇ ਫੈਸ਼ਨ ਏਦਾਂ ਦਾ ਹੋ ਗਿਆ ਜਾਂ ਕੁਛ, ਸਿਰਫ ਇੱਕ ਟ੍ਰੈਂਡ ਜਰੂਰ ਚੱਲ ਪਿਆ ਕਿ ਹਾਂਜੀ ਅਸੀਂ ਪਾਠ ਵਾਲੀ ਕਿੱਟੀ ਸ਼ੁਰੂ ਕੀਤੀ ਹੈ ਜੀ ਕਿੱਟੀ। ਉਹ ਤੋਂ ਬਾਅਦ ਜਿਹੜਾ ਮਾਹੌਲ ਹੈ ਕਿ ਫਲਾਣੇ ਦੀ ਏਦਾਂ ਹੋ ਗਿਆ, ਆਂਢ ਗੁਆਂਢ ਸਭ ਦੀ ਡਿਸਕਸ਼ਨ ਵਗੈਰਾ ਯੇ ਵੋ, ਉਹ ਚੀਜ਼ ਦਾ ਬਹੁਤ ਜ਼ਿਆਦਾ ਅਸਰ ਬੱਚਿਆਂ ਉੱਤੇ ਪਾਉਂਦੀਆਂ, ਕਿਉਂਕਿ ਬੱਚੇ ਨਾ ਹਰ ਚੀਜ਼ ਨੂੰ ਅਸੀਂ ਕਦੇ ਕਦੇ ਸਾਨੂੰ ਲੱਗਦਾ ਕਿ ਬੱਚਾ ਚੁੱਪ ਕਰਕੇ ਸਾਡੇ ਲਾਗੇ ਬੈਠਾ ਕੁਛ ਕਹਿ ਨਹੀਂ ਰਿਹਾ ਕੁਛ ਨੀ, ਪਰ ਉਹਦਾ ਮਾਇੰਡ ਸਟਿਲ ਵਰਕਿੰਗ ਹੁੰਦਾ। ਬੱਚਾ ਹਰ ਚੀਜ਼ ਨੋਟ ਕਰਦਾ ਕਿ ਸਾਡੇ ਪਰਿਵਾਰ ਚ ਕੀ ਹੋ ਰਿਹਾ, ਕਿੱਥੋਂ ਚੀਜ਼ਾਂ ਆ ਰਹੀਆਂ, ਕਿੱਦਾਂ ਕੀ, ਉਹੀ ਚੀਜ਼ਾਂ ਸਾਰੀ ਉਮਰ ਉਹਦੇ ਦਿਮਾਗ ਦੇ ਵਿੱਚ ਰਹਿ ਜਾਂਦੀਆਂ, ਉਹਨੂੰ ਆਪਣੇ ਆਪ ਨੂੰ ਸਮਝਣ ਦਾ ਮੌਕਾ ਹੀ ਨਹੀਂ ਮਿਲਦਾ। ਹਾਂਜੀ, ਤੇ ਬੱਚੇ ਇੰਨੇ ਜ਼ਿਆਦਾ ਅਬਜ਼ਰਵਿੰਗ ਹੁੰਦੇ। ਤੁਸੀਂ ਕਦੀ ਕਦੀ, ਮੈਂ ਆਪਣੇ ਬੱਚਿਆਂ ਤੇ ਹੈਰਾਨ ਹੁੰਦੀ, ਮੇਰਾ ਬੇਟਾ 4 ਸਾਲ ਦਾ ਹੈ, ਉਹ ਕਦੀ ਕਦੀ ਕੋਈ ਪੁਰਾਣੀ ਗੱਲ ਇਹੋ ਜਿਹੀ ਕਹਿ ਦਿੰਦਾ, ਮਾਮਾ ਤੁਹਾਨੂੰ ਯਾਦ ਹੈ ਤੁਸੀਂ ਏਦਾਂ ਕਿਹਾ ਸੀਗਾ, ਤੇ ਮੈਨੂੰ ਆਪਣੇ ਆਪ ਤੇ ਮਹਿਸੂਸ ਹੋਏਗਾ ਕਿ ਉਦੋਂ ਭਾਵੇਂ ਇਹਨੇ ਕੋਈ ਰਿਐਕਸ਼ਨ ਨਾ ਦਿੱਤਾ ਹੋਵੇ, ਪਰ ਬੱਚੇ ਹਰ ਗੱਲ ਤੁਹਾਡੀ ਨੋਟ ਕਰਦੇ ਆ ਕਿ ਤੁਸੀਂ ਕਿੱਦਾਂ ਬੋਲ ਰਹੇ ਸੀ, ਜਾਂ ਕਿਸੇ ਵੇਲੇ ਅਸੀਂ ਵੀ ਗੁੱਸੇ ਚ ਆ ਕੇ ਕੋਈ ਗਲਤ ਸ਼ਬਦਾਵਲੀ ਜਾਂ ਕੁਛ ਯੂਜ਼ ਕਰ ਜਾਂਦੇ ਆ, ਤੇ ਬੱਚੇ ਉਹੀ ਜਦੋਂ ਤੁਹਾਡੇ ਉੱਤੇ ਰਿਪੀਟ ਕਰਦੇ, ਸਾਨੂੰ ਗੁੱਸਾ ਆਉਂਦਾ ਕਿ ਨਹੀਂ ਇਹ ਗੰਦਾ ਵਰਡ ਹੈ, ਇਹ ਨਹੀਂ ਯੂਜ਼ ਕਰਨਾ, ਤੇ ਉਹ ਫਿਰ ਸਾਨੂੰ ਅੱਗੋਂ ਕਹਿੰਦੇ ਮਾਮਾ ਤੁਸੀਂ ਵੀ ਤੇ ਯੂਜ਼ ਕੀਤਾ ਸੀ। ਮਤਲਬ ਅਸੀਂ ਜਾਣੇ ਅਣਜਾਣੇ ਚ ਇੱਕ ਬਹੁਤ ਵੱਡੀ ਗਲਤੀ ਕਰ ਰਹੇ ਹਾਂ, ਬੱਚਿਆਂ ਨੂੰ ਗੁਰੂ ਵੱਲ ਨਾ ਜੋੜ ਕੇ ਉਲਟਾ ਅਸੀਂ ਏਦਾਂ ਇੱਕ ਫੈਸ਼ਨ ਨਵਾਂ ਸ਼ੁਰੂ ਕਰ ਲਿਆ, ਕਿੱਟੀਆਂ ਪਾਰਟੀਆਂ ਤੇ ਜਾ ਕੇ ਫਿਰ ਅਸੀਂ ਗੱਲਾਂ ਕਰਦੇ ਹਾਂ, ਚਾਹ ਬਣਾਓ, ਫਿਰ ਉਸ ਤੋਂ ਬਾਅਦ ਸਨੈਕ ਆਈਟਮ ਤੇ ਯੇ ਵੋ ਸਾਰਾ ਕੁਛ। ਸੋ ਉਹ ਪਾਠ ਵਾਲਾ ਜਾਂ ਕਹਿ ਲੋ ਇੱਕ ਧਾਰਮਿਕ ਮਾਹੌਲ ਰਹਿੰਦਾ ਨੀ ਹੈ, ਉਹ ਇੱਕ ਡਿਫਰੈਂਟ ਜਿਹਾ ਮਾਹੌਲ ਜਿਹਾ ਕ੍ਰੀਏਟ ਹੋ ਜਾਂਦਾ, ਤੇ ਬੱਚਿਆਂ ਨੂੰ ਵੀ ਏਦਾਂ ਲੱਗਦਾ ਕਿ ਪਾਠ ਕਰਨਾ ਕੀ ਕਿੱਦਾਂ, ਮਤਲਬ ਇਹ ਧਰਮ ਹੈ ਜਾਂ ਕੀ ਹੈ। ਬੱਚੇ ਵੀ ਇਸ ਚੀਜ਼ ਚ ਕੰਫਿਊਜ਼ ਹੋ ਜਾਂਦੇ ਨੇ ਕਦੇ ਕਦੇ ਕਿ ਕਿੱਦਾਂ। ਸੋ ਮੈਂ ਕਹਿਣਾ ਇਹ ਚਾਹੁੰਦੀ ਹਾਂ ਕਿ ਗਲਤੀ ਸਾਡੀ ਆਪਣੀ ਹੋਈ ਹੈ ਕਿ ਅਸੀਂ ਬੱਚਿਆਂ ਨੂੰ ਕਿੱਦਾਂ ਦੀ ਪਰਵਰਿਸ਼ ਦੇ ਰਹੇ ਹਾਂ, ਤੇ ਬੱਚਿਆਂ ਦਾ ਕੋਈ ਇੰਨਾ ਜ਼ਿਆਦਾ ਕਸੂਰ ਨਹੀਂ ਹੈ ਇਹਦੇ ਵਿੱਚ।
ਬਿਲਕੁਲ ਬਿਲਕੁਲ, ਬਾਕੀ ਜਿਵੇਂ ਸਿਮਰ ਤੁਸੀਂ ਗੱਲ ਕੀਤੀ ਹੈ ਕਿ ਬੱਚੇ ਅਸਲ ਦੇ ਵਿੱਚ ਐਵਰੀਥਿੰਗ ਨੋਟ ਕਰਦੇ ਆ, ਜੋ ਜਿਸ ਤਰ੍ਹਾਂ ਦਾ ਵੀ ਮਾਹੌਲ ਆਪਾਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਸਿਰਜ ਰਹੇ ਹਾਂ, ਹਨਾ। ਸੋ ਗੱਲ ਉਹੀ ਸ਼ੁਰੂ ਆਪਾਂ ਕੀਤੀ ਸੀਗੀ ਕਿ ਇਹ ਜਿਹੜਾ ਵਿਰਸਾ ਜਾਂ ਧਰਮ, ਜੇ ਜਿਸ ਵੀ ਧਰਮ ਨਾਲ ਅਸੀਂ ਸੰਬੰਧ ਰੱਖਦੇ ਹਾਂ, ਕੋਈ ਹਿੰਦੂ ਧਰਮ ਨਾਲ ਸੰਬੰਧ ਰੱਖਦਾ, ਕੋਈ ਇਸਲਾਮ ਦੇ ਨਾਲ ਸੰਬੰਧ ਰੱਖਦਾ, ਕੋਈ ਸਿੱਖ ਧਰਮ ਨਾਲ ਸੰਬੰਧ ਰੱਖਦਾ, ਪਰ ਉਸ ਧਰਮ ਦੇ ਬਾਬਤ ਅਸੀਂ ਆਪ ਕਿੰਨਾ ਕੁ ਜਾਣਦੇ ਹਾਂ, ਹਨਾ। ਔਰ ਉਹ ਜਾਣਕਾਰੀ ਜਿਹੜੀ ਆ ਅਸੀਂ ਅਗਲੀਆਂ ਪੀੜ੍ਹੀਆਂ ਤੱਕ ਕਿਸ ਤਰ੍ਹਾਂ ਕਨਵੇ ਕਰ ਰਹੇ, ਕਿਸ ਤਰ੍ਹਾਂ ਉਹਨਾਂ ਤੱਕ ਪਾਸ ਆਨ ਕਰ ਰਹੇ ਹਾਂ, ਕਿਉਂਕਿ ਜਿਵੇਂ ਸ਼ੁਰੂਆਤ ਦੇ ਵਿੱਚ ਬੜੀ ਸਧਾਰਨ ਜਿਹੀ, ਬੜੀ ਆਮ ਜਿਹੀ ਗੱਲ ਸੀਗੀ ਕਿ ਦਾਦੀਆਂ ਜਾਂ ਨਾਨੀਆਂ ਦੇ ਥਰੂ ਇਹ ਸਾਰਾ ਕੁਛ ਜਿਹੜਾ ਖਜ਼ਾਨਾ ਸੀਗਾ ਇਹ ਬੱਚਿਆਂ ਦੇ ਤੱਕ ਪਹੁੰਚਦਾ ਸੀਗਾ, ਹਨਾ। ਤੇ ਕਿਤੇ ਨਾ ਕਿਤੇ ਹੁਣ ਦੇ ਜੀਵਨ ਸ਼ੈਲੀ ਦੇ ਵਿੱਚ ਸਾਡਾ ਜੀਵਨ ਢੰਗ ਜਿਹੜਾ ਉਹਦੇ ਵਿੱਚ ਇਸ ਕਦਰ ਬਦਲਾਅ ਜਿਹੜਾ ਇਹ ਆਇਆ, ਜਿਵੇਂ ਗੱਲ ਕੀਤੀ ਹੈ ਕਿ ਅਸੀਂ ਧਰਮ ਦੀ ਆੜ ਲੈ ਕੇ ਕਈ ਵਾਰ ਉਸ ਧਰਮ ਦੀ ਆੜ ਦੇ ਵਿੱਚ ਜਿਹੜੇ ਕੰਮ ਕਰ ਜਾਂਦੇ ਹਾਂ, ਉਹਦਾ ਨੈਗੇਟਿਵ ਪ੍ਰਭਾਵ ਜਿਹੜਾ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਉੱਤੇ ਪੈਂਦਾ, ਫਿਰ ਉਹ ਜਾਣਨਾ ਹੀ ਨਹੀਂ ਚਾਹੁੰਦੇ, ਉਹ ਜੁੜਨਾ ਹੀ ਨਹੀਂ ਚਾਹੁੰਦੇ। ਸੋ ਜਿਵੇਂ ਸੁਖਮਨੀ ਸਾਹਿਬ ਦੀ ਆਪਾਂ ਗੱਲ ਕੀਤੀ ਹੈ ਕਿ ਪਾਠ ਜਿਹੜਾ ਉਹ ਕੀਤਾ ਜਾਂਦਾ, ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਸ ਵੀ ਘਰ ਦੇ ਵਿੱਚ ਇੱਕ ਵਾਰ ਜਦੋਂ ਪਾਠ ਹੁੰਦਾ ਉਹਦੇ ਵਿੱਚ ਫਿਰ ਜਿਹੜੇ ਖਾਣੇ ਪਰੋਸੇ ਜਾਂਦੇ ਆ, ਜਦੋਂ ਅਸੀਂ ਗੱਲ ਲੰਗਰ ਦੀ ਕਰ ਰਹੇ ਹੁੰਦੇ ਆ, ਲੰਗਰ ਦੀ ਅਸੀਂ ਮਹੱਤਤਾ ਨਹੀਂ ਸਮਝਦੇ, ਪਰ ਦੂਜੇ ਪਾਸੇ ਅਸੀਂ ਸ਼ੋਸ਼ੇਬਾਜ਼ੀਆਂ ਜਿਹੜੀਆਂ ਦਿਖਾਵਾ ਜਿਹੜਾ ਉਹਦੇ ਪ੍ਰਭਾਵ ਦੇ ਵਿੱਚ ਆ ਕੇ ਇੱਕ ਦੂਜੇ ਤੋਂ ਵੱਧ ਕੇ ਜਿਹੜਾ ਮੁਕਾਬਲਾ ਇੱਕ ਦੂਜੇ ਦੇ ਨਾਲ ਕਰਾਉਂਦੇ ਆ ਕਿ ਜੇ ਇਹਨੇ ਇੱਕ ਸਮੋਸੇ ਤੇ ਗੁਲਾਬ ਜਾਮਣਾ ਮੰਗਵਾਈਆਂ ਤੇ ਅਸੀਂ ਨਾਲ ਪਨੀਰ ਪਕੌੜੇ ਵੀ ਸ਼ਾਮਿਲ ਕਰ ਲੈਂਦੇ ਆ, ਨਾ। ਮਤਲਬ ਕਿੱਧਰ ਜਾ ਰਹੇ ਆ ਦਿਖਾਵਾ ਜਿਹੜਾ, ਜਾਂ ਜਿਹੜੀ ਸ਼ੋਸ਼ੇਬਾਜ਼ੀ ਜਿਹੜੀ ਆ ਉਹ ਕਿੰਨੀ ਜ਼ਿਆਦਾ ਧਰਮ ਦੇ ਵਿੱਚ ਵੀ ਵੱਧ ਰਹੀ ਆ। ਸੋ ਮੈਂ ਨਾ ਖਬਰ ਪੜ੍ਹ ਰਹੀ ਸੀਗੀ ਕਿ ਦਿੱਲੀ ਦੇ ਵਿੱਚ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਪਈਆਂ ਉਹਦੇ ਵਿੱਚ ਬਹੁਤ ਘੱਟ ਰਹੀ ਆ ਜੀ, ਵੋਟਿੰਗ ਜਿਹੜੀ ਮਤਲਬ ਬਹੁਤ ਘੱਟ ਹੋਈ, ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਉਹ ਧਾਰਮਿਕ ਆਗੂਆਂ ਤੋਂ ਵੀ ਉੱਠ ਰਿਹਾ, ਹਨਾ। ਕਿਉਂਕਿ ਸਾਡੇ ਕਿਰਦਾਰਾਂ ਦੇ ਵਿੱਚ ਗੱਲ ਉਹੀ ਆ ਗਈ ਆ ਕਿ ਬਹੁਤ ਜ਼ਿਆਦਾ ਗਿਰਾਵਟ ਆ ਗਈ ਆ। ਸੋ ਜਦੋਂ ਸਾਨੂੰ ਜਿਹੜੇ ਸੇਧ ਦੇਣ ਵਾਲੇ ਜਿਹੜੇ ਲੋਕ ਆ, ਹਨਾ, ਉਹੀ ਪੂਰੇ ਨਹੀਂ ਉਤਰਨਗੇ ਉਸ ਖੇਤਰ ਦੇ ਵਿੱਚ, ਤਾਂ ਫੇਰ ਆਮ ਪਰਿਵਾਰਾਂ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਗਿਰਾਵਟ ਆ ਉਹ ਆਉਂਦੀ ਹੈ। ਗੱਲ ਅਸੀਂ ਗੱਲ ਕਰੀਏ ਘਰ ਦੇ ਵਿੱਚ, ਅਸੀਂ ਬੱਚਿਆਂ ਨੂੰ ਹਰ ਰੋਜ਼ ਇਹ ਦੱਸਦੇ ਹਾਂ ਕਿ ਪਾਠ ਕਰਨਾ ਚਾਹੀਦਾ ਸਾਨੂੰ, ਹਨਾ, ਤੇ ਜਦੋਂ ਅਸੀਂ ਉਹ ਸਾਨੂੰ ਖੁਦ ਨੂੰ ਦੇਖਦੇ ਆ ਕਿ ਤੁਸੀਂ ਪਾਠ ਕਰਦੇ ਆ, ਪਾਠ ਕਰਨ ਤੋਂ ਬਾਅਦ ਸਾਡੇ ਵਿੱਚ ਅਸੀਂ ਉਹ ਪੁੱਛਦੇ ਆ ਵੀ ਪਾਠ ਕਿਉਂ ਕਰਨਾ ਚਾਹੀਦਾ, ਅਸੀਂ ਕਹਿੰਦੇ ਆ ਕਿ ਪਰਮਾਤਮਾ ਦੇ ਨਾਲ ਬੇਟੇ ਜੁੜਨਾ ਚਾਹੀਦਾ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਪਾਠ ਕਰਨ ਦੇ ਨਾਲ, ਸਾਡੇ ਅੰਦਰ ਗੁੱਡ ਕੁਆਲਿਟੀਜ਼ ਆਉਂਦੀਆਂ, ਅਸੀਂ ਬੱਚੇ ਨੂੰ ਕਹਿੰਦੇ ਆ ਹਨਾ, ਸਾਡੇ ਅੰਦਰ ਪੋਲਾਈਟਨੈਸ ਆਉਂਦੀ ਆ, ਹੰਬਲਨੈਸ ਆਉਂਦੀ ਆ ਹਨਾ, ਤੇ ਜਦੋਂ ਅਸੀਂ ਉਹ ਚੀਜ਼ਾਂ ਦੱਸਦੇ ਆ ਤੇ ਫਿਰ ਉਹ ਜਦੋਂ ਸਾਨੂੰ ਦੇਖਦੇ ਆ ਉਹ ਕਹਿੰਦੇ ਆ ਕਿ ਤੁਸੀਂ ਪਾਠ ਕਰਦੇ ਤੁਹਾਡੇ ਚ ਤਾਂ ਅਸੀਂ ਕੋਈ ਹੰਬਲਨੈਸ ਨਹੀਂ ਦੇਖਦੇ, ਤੁਹਾਡੇ ਚ ਤਾਂ ਕੋਈ ਪੋਲਾਈਟਨੈਸ ਨਹੀਂ ਦੇਖਦੇ। ਬਿਲਕੁਲ ਜੀ, ਉਹ ਸਾਨੂੰ ਦੇਖ ਰਹੇ ਆ, ਸਾਨੂੰ ਚੈੱਕ ਕਰ ਰਹੇ ਆ ਕਿ ਜੇ ਤੁਸੀਂ ਨਹੀਂ ਸਾਬਤ ਹੋ ਰਹੇ ਹਨਾ ਧਰਮ ਦੇ ਰਸਤੇ ਦੇ ਉੱਤੇ ਚੱਲ ਕੇ, ਜੇ ਤੁਸੀਂ ਉਸ ਤਰ੍ਹਾਂ ਦੇ ਗੁਣ ਆਪਣੇ ਅੰਦਰ ਪੈਦਾ ਨਹੀਂ ਕਰ ਪਾ ਰਹੇ ਤਾਂ ਫਿਰ ਕਮੀ ਕਿਤੇ ਨਾ ਕਿਤੇ ਤਾਂ ਜ਼ਰੂਰ ਹੈਗੀ ਆ। ਸੋ ਇਹ ਗੱਲਾਂ ਜਿਹੜੀਆਂ ਇਹ ਸਾਨੂੰ ਮਤਲਬ ਬੱਚਿਆਂ ਤੋਂ ਵੀ ਸਿੱਖਣ ਨੂੰ ਮਿਲ ਰਹੀਆਂ। ਸੋ ਆਪਣੇ ਆਪ ਦੇ ਵਿੱਚ ਸੁਧਾਰ ਜਿਹੜਾ ਉਹ ਕਿਸ ਤਰ੍ਹਾਂ ਅਸੀਂ ਲਿਆ ਸਕਦੇ ਹਾਂ, ਇਹਦੇ ਉੱਤੇ ਜ਼ਰੂਰ ਸਾਡੇ ਬਜ਼ੁਰਗਾਂ ਨੂੰ ਵੀ ਸੋਚਣ ਦੀ ਲੋੜ ਹੈ। ਜੇ ਅੱਜ ਦੀ ਗੱਲ ਅਸੀਂ ਕਹਿੰਦੇ ਹਾਂ ਕਿ ਮਾਡਰਨ ਜਿਹੜੀਆਂ ਦਾਦੀਆਂ ਜਾਂ ਮਾਡਰਨ ਨਾਨੀਆਂ ਜਿਹੜੀਆਂ ਜੀ, ਉਹਨਾਂ ਦਾ ਵੀ ਕੁਛ ਨਾ ਕੁਛ ਜਿਹੜਾ ਜੀਵਨ ਢੰਗ ਆ ਉਹ ਇਸ ਕਦਰ ਬਦਲਿਆ। ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਉੱਥੇ ਅਸੀਂ ਸੋਸ਼ਲ ਮੀਟਿੰਗ ਸੈਂਟਰ ਰੱਖ ਲਿਆ ਗੁਰਦੁਆਰਾ ਸਾਹਿਬ ਨੂੰ ਹਨਾ, ਉੱਥੇ ਅਸੀਂ ਜਾਂਦੇ ਹਾਂ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਜਾਂਦੇ ਹਾਂ, ਉੱਥੋਂ ਅਸੀਂ ਸਿੱਖਿਆ ਲੈਣ ਜਾਂਦੇ ਹਾਂ ਜਦੋਂ ਕਥਾ ਕੀਰਤਨ ਹੁੰਦਾ ਤੇ ਆਪਾਂ ਉੱਥੋਂ ਸਿੱਖਣਾ ਹੁੰਦਾ, ਬਜਾਏ ਕਿ ਅਸੀਂ ਉੱਥੇ ਸੋਸ਼ਲ ਮੀਟਿੰਗ ਪਲੇਸ ਜਿਹੜੀ ਬਣਾ ਕੇ ਤੇ ਉੱਥੇ ਅਗਲੀਆਂ ਪਿਛਲੀਆਂ ਜਿਹੜੀਆਂ ਸਾਰੇ ਹਫ਼ਤੇ ਦੇ ਦੌਰਾਨ ਗਤੀਵਿਧੀਆਂ ਹੋਈਆਂ ਉਹਨਾਂ ਨੂੰ ਅਸੀਂ ਆਪਸ ਦੇ ਵਿੱਚ ਸ਼ੇਅਰ ਕਰੀਏ ਜਾਂ ਉਹਨਾਂ ਦੀ ਸਾਂਝ ਪਾਉਣ ਦੇ ਲਈ, ਮੈਨੂੰ ਲੱਗਦਾ ਕਿ ਗੁਰਦੁਆਰਾ ਸਾਹਿਬ ਜਿਹੜਾ ਉਹ ਸਹੀ ਪਲੇਸ ਨਹੀਂ ਆ, ਸਹੀ ਜਗ੍ਹਾ ਨਹੀਂ ਆ, ਪਰ ਅਸੀਂ ਉੱਥੇ ਜਾ ਕੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਤੇ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਡੇ ਨਾਲ ਚੱਲੋ, ਫਿਰ ਉਹ ਨੋਟ ਕਰਦੇ ਆ ਜੀ ਕਿ ਉੱਥੇ ਕੀ ਕਰਨ ਚੱਲੋ, ਕਿ ਤੁਸੀਂ ਸੂਟਾਂ ਨੂੰ ਡਿਸਕਸ ਕਰਨ ਜਾ ਰਹੇ ਹੋ ਜਾਂ ਫਿਰ ਸਾਰੇ ਹਫ਼ਤੇ ਦੇ ਵਿੱਚ ਤੁਸੀਂ ਆਮ ਤੁਹਾਡੇ ਆਲੇ ਦੁਆਲੇ ਨੂੰ ਡਿਸਕਸ ਕਰਨ ਜਾ ਰਹੇ ਹੋ ਜੀ।
ਬਿਲਕੁਲ ਜੀ, ਮੈਂ ਇੱਥੇ ਗੱਲ ਦੱਸਣੀ ਚਾਹੂੰਗੀ। ਪਿੱਛੇ ਜੀ ਯੂਕੇ ਇੱਕ ਸਿੰਘ ਸਭਾ ਗੁਰਦੁਆਰਾ ਦੇ ਵਿੱਚ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਕਿ ਪ੍ਰਧਾਨਗੀ ਨੂੰ ਲੈ ਕੇ ਬਹੁਤ ਜ਼ਿਆਦਾ ਉੱਥੇ ਮਤਭੇਦ ਹੋਇਆ ਤੇ ਬਲਕਿ ਗੱਲ ਇੱਥੋਂ ਤੱਕ ਪਹੁੰਚ ਗਈ ਸੀਗੀ ਕਿ ਪੁਲਿਸ ਨੂੰ ਅੰਦਰ ਆ ਕੇ ਤੇ ਸਿੰਘਾਂ ਦੇ ਵਿੱਚ ਤੇ ਸਿੰਘਣੀਆਂ ਦੇ ਵਿੱਚ ਲੜਾਈ ਰੋਕਣੀ ਪਈ ਤੇ ਹੁਣ ਪੁਲਿਸ ਜਿਹੜੀ ਆ ਉੱਥੇ ਯੂਕੇ ਦੀ ਜਿਹੜੀ ਪੁਲਿਸ ਆ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਅਸੀਂ ਜਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸ ਹਿਸਾਬ ਨਾਲ ਸਤਿਕਾਰ ਕਰਦੇ ਹਾਂ ਕਿੱਦਾਂ ਤੇ ਉਹ ਵਿਦ ਸ਼ੂਜ਼ ਜਿਹੜੇ ਆ ਉਹ ਅੰਦਰ ਪਰਿਕਰਮਾ ਦੇ ਵਿੱਚ ਆ ਕੇ ਉਹਨਾਂ ਨੇ ਲੜਾਈ ਰੋਕਿਆ ਕਿਉਂਕਿ ਉਹ ਤੇ ਸਿਰਫ ਆਪਣੀ ਜੋਬ ਹੀ ਕਰ ਰਹੇ ਸੀਗੇ ਤੇ ਚਲੋ ਉਹ ਇੱਕ ਵੱਖਰਾ ਟੌਪਿਕ ਹੈ ਪਰ ਸਟਿਲ ਮੈਂ ਉਦੋਂ ਵੀ ਮੇਰੇ ਦਿਮਾਗ 'ਚ ਤੇ ਮੈਂ ਆਪਣੇ ਹਸਬੈਂਡ ਨਾਲ ਇਹੀ ਗੱਲ ਕੀਤੀ ਮੈਂ ਇਹੀ ਸੋਚ ਰਹੀ ਸੀਗੀ ਕਿ ਜਦੋਂ ਆਪਾਂ ਧਾਰਮਿਕ ਸਥਾਨ ਤੇ ਜਾ ਕੇ ਇੱਕ ਦੂਸਰੇ ਨਾਲ ਏਦਾਂ ਪ੍ਰਧਾਨਗੀਆਂ ਦੇ ਪਿੱਛੇ ਅਸੀਂ ਹੱਥੋਂ ਪਾਈ ਹੁੰਦੇ ਹਾਂ ਉਹ ਤੇ ਸਾਡੇ ਬੱਚੇ ਕੀ ਸਿੱਖਦੇ ਨੇ ਸਾਡੇ ਕੋਲ ਕਿ ਤੁਸੀਂ ਗੁਰਦੁਆਰੇ ਕੀ ਕਰਨ ਜਾ ਰਹੇ ਹੋ ਤੇ ਇਨਫੈਕਟ ਮੈਂ ਉਹਨਾਂ ਦੇ ਥੱਲੇ ਇੱਕ ਜਿੱਦਾਂ ਸੋਸ਼ਲ ਮੀਡੀਆ ਉੱਤੇ ਥੱਲੇ ਕਮੈਂਟਸ ਲੋਕੀ ਕਰਦੇ ਨੇ ਤੇ ਉਹਦੇ ਵਿੱਚ ਮੈਂ ਏਦਾਂ ਹੀ ਪੜ੍ਹ ਰਹੀ ਸੀ ਉਸ ਵੀਡੀਓ ਦੇ ਥੱਲੇ ਕਾਫੀ ਸਾਰੇ ਲੋਕਾਂ ਨੇ ਕਮੈਂਟ ਕੀਤੇ ਸੀਗੇ ਤੇ ਬਹੁਤੇ ਲੋਕਾਂ ਨੇ ਥੱਲੇ ਇੱਕ ਲੇਡੀ ਨੇ ਤੇ ਇਹ ਵੀ ਲਿਖਿਆ ਸੀਗਾ ਕਿ ਮਾਈ ਸਨ ਡੋਂਟ ਵਾਂਟ ਟੂ ਗੋ ਟੂ ਗੁਰਦੁਆਰਾ ਹੀ ਸੈਡ ਮਾਈ ਫਰੈਂਡਸ ਪਾਰਟੀ ਇਜ਼ ਬੈਟਰ ਦੈਨ ਯੋਰ ਗੁਰਦੁਆਰਾ ਕਿਉਂਕਿ ਤੁਸੀਂ ਉੱਥੇ ਜਾ ਕੇ ਪ੍ਰਧਾਨਗੀਆਂ ਦੇ ਪਿੱਛੇ ਲੜਦੇ ਹੋ ਜਾਂ ਇੱਦਾਂ ਹੱਥੋਂ ਪਾਈ ਹੁੰਦੇ ਇਨਫੈਕਟ ਤਲਵਾਰਾਂ ਤੱਕ ਨਿਕਲ ਆਈਆਂ ਤੇ ਬਹੁਤ ਜ਼ਿਆਦਾ ਉੱਥੇ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਜਦੋਂ ਪੁਲਿਸ ਨੂੰ ਆ ਕੇ ਉੱਥੇ ਮਾਹੌਲ ਰੋਕਣਾ ਪਿਆ ਤੇ ਮਤਲਬ ਇਹ ਚੀਜ਼ਾਂ ਬਹੁਤ ਜ਼ਿਆਦਾ ਗੁਰਦੁਆਰਿਆਂ ਤੋਂ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਦੂਰ ਕਰ ਰਹੀਆਂ ਨੇ ਤੇ ਇਹ ਇਹੋ ਜਿਹਾ ਮਾਹੌਲ ਹੈਗਾ ਕਿ ਜਿੱਥੇ ਬੱਚਾ ਕੀ ਸਾਡਾ ਵੀ ਅਸੀਂ ਕੋਈ ਨੋਰਮਲ ਜਿੱਦਾਂ ਆਪਾਂ ਜਾਂਦੇ ਹਾਂ ਜਿਹਦਾ ਸਾਡਾ ਪ੍ਰਧਾਨਗੀ ਨਾ ਜਾਂ ਕਿਸੇ ਚੀਜ਼ ਨਾਲ ਕੋਈ ਲਿੰਕ ਨਾ ਹੋਵੇ ਅਸੀਂ ਉਸ ਗੁਰਦੁਆਰੇ ਸਾਨੂੰ ਸ਼ਾਂਤੀ ਨਹੀਂ ਕਿਉਂਕਿ ਅਸੀਂ ਗੁਰਦੁਆਰੇ ਤੇ ਜਾਂਦੇ ਹਾਂ 10 ਮਿੰਟ ਅੱਖਾਂ ਬੰਦ ਕਰਕੇ ਸ਼ਾਂਤੀ ਵਾਸਤੇ ਕਿ ਅਸੀਂ ਪਰਮਾਤਮਾ ਦੇ ਨਾਲ ਜੁੜੀਏ ਜਾਂ ਪਰਮਾਤਮਾ ਦਾ ਨਾਮ ਲਈਏ ਤੇ ਜਦੋਂ ਉੱਥੇ ਇਹੋ ਜਿਹਾ ਕੋਈ ਮਾਹੌਲ ਸਿਰਜਿਆ ਜਾਂਦਾ ਜਾਂ ਕੁਛ ਏਦਾਂ ਤੇ ਆਪਣਾ ਹੀ ਮਨ ਨਹੀਂ ਕਰਦਾ ਕਿ ਯਾਰ ਗੁਰਦੁਆਰੇ ਜਾ ਕੇ ਕੀ ਕਰਨਾ ਉੱਥੇ ਜਾ ਕੇ ਤੇ ਉਹਦਾ ਲੈਕਚਰ ਇਨਫੈਕਟ ਕੋਈ ਕਿਸੇ ਨੂੰ ਲੈਕਚਰ ਨਹੀਂ ਦੇਣ ਦੇ ਰਿਹਾ ਸੀਗਾ ਮੈਂ ਨਾਮ ਤੇ ਨਹੀਂ ਲਊਂਗੀ ਪਰ ਉਹ ਬੀਬੀ ਜੀ ਬਹੁਤ ਜ਼ਿਆਦਾ ਅਗਰੈਸਿਵ ਹੋ ਗਿਆ ਉਹਨਾਂ ਨੇ ਲੈਕਚਰ ਦੇਣ ਲੱਗਿਆ ਮਾਈਕ ਨੂੰ ਚੁੱਕ ਕੇ ਸੁੱਟ ਦਿੱਤਾ ਫਿਰ ਉਹ ਅੱਗੇ ਅੱਗੇ ਗੱਲ ਵਧਦੀ ਵਧਦੀ ਬਹੁਤ ਜ਼ਿਆਦਾ ਵੱਧ ਗਈ ਤੇ ਇਹੋ ਜਿਹਾ ਮਾਹੌਲ ਜਿਹੜਾ ਗੁਰਦੁਆਰਿਆਂ ਦੇ ਅੰਦਰ ਨਹੀਂ ਤੁਸੀਂ ਕੋਈ ਵੀ ਲੜਾਈ ਤੁਹਾਡਾ ਕੋਈ ਝਗੜਾ ਹੈ ਕੁਛ ਹੈ ਤੁਸੀਂ ਵੱਖਰਾ ਕੋਈ ਰੂਮ ਜਾਂ ਬਾਹਰ ਗੁਰਦੁਆਰੇ ਦੀ ਹੱਦ ਤੋਂ ਬਾਹਰ ਹੋ ਕੇ ਤੁਸੀਂ ਕੋਈ ਵੀ ਗੱਲ ਕਰਨੀ ਕਰ ਐਟਲੀਸਟ ਗੁਰੂ ਸਾਹਿਬ ਨੂੰ ਆਪਣੇ ਨਾਲ ਜਿੱਦਾਂ ਕਹਿੰਦੇ ਨਾ ਆਪਣੇ ਝਗੜੇ ਦੇ ਵਿੱਚ ਗੁਰੂ ਸਾਹਿਬ ਦਾ ਕੀ ਕਸੂਰ ਆ ਉਹ ਤੁਸੀਂ ਉਹਨਾਂ ਨੂੰ ਉਸ ਜਗ੍ਹਾ ਨੀ ਪਵਿੱਤਰ ਜਗ੍ਹਾ ਦੇ ਉੱਤੇ ਜਿੱਥੇ ਜਾ ਕੇ ਦੁਨੀਆਂ ਦੀਆਂ ਕਹਿੰਦੇ ਆ ਕਿ ਹਰ ਚੀਜ਼ ਤੁਹਾਨੂੰ ਮਿਲਦੀ ਹੈ ਹਰ ਚੀਜ਼ ਤੁਹਾਡੀ ਪੂਰੀ ਹੁੰਦੀ ਉਸ ਜਗ੍ਹਾ ਦੇ ਉੱਪਰ ਜਾ ਕੇ ਤੁਸੀਂ ਪ੍ਰਧਾਨਗੀਆਂ ਦੇ ਪਿੱਛੇ ਏਦਾਂ ਲੜਦੇ ਹੋ ਗੁਰਦੁਆਰਿਆਂ ਚ ਜਾਂ ਏਦਾਂ ਤੇ ਉਹ ਓਬਵੀਅਸਲੀ ਸਾਡੇ ਬੱਚੇ ਹੋਰ ਦੂਰ ਹੁੰਦੇ ਜਾਂਦੇ ਆ, ਅੱਬਲ ਉਹਨਾਂ ਨੂੰ ਜੋੜਨਾ ਹੀ ਬਹੁਤ ਮੁਸ਼ਕਿਲ ਆ। ਤੇ ਜਦੋਂ ਬੱਚੇ ਉੱਥੇ ਜਾ ਕੇ ਏਦਾਂ ਦਾ ਮਾਹੌਲ ਦੇਖਦੇ ਆ ਤੇ ਉਹ ਬੱਚਿਆਂ ਨੇ ਤੇ ਇਹੀ ਕਹਿਣਾ ਕਿ ਮਾਈ ਫ੍ਰੈਂਡਸ ਪਾਰਟੀ ਇਜ਼ ਬੈਟਰ ਦੈਨ ਯੂਅਰ ਗੁਰਦੁਆਰਾ।
ਅਸੀਂ ਕਹਿੰਨੇ ਆ, ਅਸੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਕਿ ਗੁਰੂ ਸਾਹਿਬ ਸਾਡੇ ਗੁਰੂ ਨੇ, ਸਾਡੇ ਪਿਤਾ ਨੇ, ਹਨਾ। ਸੋ ਉਸ ਪਿਤਾ ਦਾ ਨਰਾਦਰ ਅਸੀਂ ਸ਼ਰੇ ਆਮ ਦਰਬਾਰ ਸਾਹਿਬ ਦੇ ਵਿੱਚ ਜਦੋਂ ਕਰਦੇ ਆ ਤੇ ਉੱਥੇ ਸਾਡੇ ਮਤਲਬ ਅਸਲ ਜਿਹੜੇ ਰੂਪ, ਅਸਲ ਕਿਰਦਾਰ ਜਿਹੜੇ ਆ ਉਹ ਸਾਰਿਆਂ ਦੇ ਸਾਹਮਣੇ ਆਉਂਦੇ ਆ, ਤੇ ਫਿਰ ਜਿਹੜਾ ਇਹ ਪਾੜਾ ਆ, ਇਹ ਗੈਪ ਜਿਹੜਾ ਆ ਉਹ ਵਧਣਾ ਲਾਜ਼ਮੀ ਆ। ਸੋ ਬਹੁਤ ਲੋੜ ਆ ਕਿ ਇਹਨਾਂ ਗੱਲਾਂ ਨੂੰ ਸੋਚਿਆ ਜਾਵੇ, ਵਿਚਾਰਿਆ ਜਾਵੇ, ਹਨਾ। ਸਿਮਰ ਸਾਡੇ ਨਾਲ ਕੁਛ ਦੋਸਤ ਜੁੜੇ ਆ, ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਉਹਨਾਂ ਨੂੰ ਵੀ ਸ਼ਾਮਿਲ ਕਰ ਲਈਏ।
ਹਾਂਜੀ ਬਿਲਕੁਲ ਦੀਦੀ, ਬਿਲਕੁਲ। ਹਾਂਜੀ
ਹਾਂਜੀ, ਸਾਡੇ ਨਾਲ ਗੁਰਿੰਦਰ ਸਿੰਘ ਬੈਂਸ ਮੈਲਬਨ ਵਾਲੇ, ਉਹ ਸ਼ਾਮਿਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ। ਗੁਰਿੰਦਰ ਸਿੰਘ ਬੈਂਸ ਜਿਹੜੇ ਆ ਜੀ ਉਹ ਸੇਵਾ ਦੇ ਨਾਲ, ਪਰਉਪਕਾਰ ਦੇ ਕੰਮਾਂ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਏ ਆ, ਤੇ ਪੰਜਾਬ ਦੇ ਵਿੱਚ ਇਹਨਾਂ ਵੱਲੋਂ ਇੱਕ ਜਿਹੜਾ ਆਸ਼ਰਮ ਆ ਜੀ ਉਹ ਸ਼ੁਰੂ ਕੀਤਾ ਗਿਆ, ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ ਜਿਹੜਾ ਇਹਨਾਂ ਦਾ ਗਰੁੱਪ ਹੈ, ਉਹ ਬਹੁਤ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਮਦਦ ਕਰਦਾ। ਸੋ ਇਹਨਾਂ ਨੇ ਇੱਕ ਤਸਵੀਰ ਭੇਜੀ ਆ ਜੀ ਕਿਸੇ ਬੇਸਹਾਰਾ ਮੰਦ ਬੁੱਧੀ ਅਪਾਹਜ ਵਿਅਕਤੀ ਦੀ, ਜਿਸ ਨੂੰ ਇਸ ਗਰੁੱਪ ਵੱਲੋਂ ਲਿਆਂਦਾ ਗਿਆ, ਤੇ ਇਹਦੀ ਖਰਾਬ ਹਾਲਤ ਕਾਰਨ ਇਹਦੀ ਕੋਈ ਦੇਖਭਾਲ ਨਹੀਂ ਸੀ ਕਰਦਾ, ਤੇ ਹੁਣ ਇਹਨਾਂ ਨੇ, ਇਸ ਗਰੁੱਪ ਨੇ ਇਹਨਾਂ ਨੂੰ ਆਸਰਾ ਦਿੱਤਾ, ਤੇ ਇਹਨਾਂ ਨੇ ਨਾਲ ਹੀ ਨਾਲ ਕਿਹਾ ਕਿ ਜੇ ਮਤਲਬ ਜੇਕਰ ਕੋਈ ਇਹਨਾਂ ਲੋਕਾਂ ਨੂੰ ਜਾਣਦਾ ਹੋਵੇ, ਪਛਾਣਦਾ ਹੋਵੇ, ਜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਵਿਛੜੇ ਆ ਤੇ ਉਹ ਵੀ ਉਹਨਾਂ ਨੂੰ ਸੰਪਰਕ ਕਰ ਸਕਦੇ ਆ। ਬਾਕੀ ਫਤਿਹ ਵੀ ਬੁਲਾ ਰਹੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੇਰੇ ਵੱਲੋਂ ਵੀ ਤੁਹਾਨੂੰ, ਤੇ ਨਾਲ ਕਹਿੰਦੇ ਪ੍ਰੋਗਰਾਮ ਵਧੀਆ ਜੀ, ਤੇ ਸਾਰਿਆਂ ਦਾ ਕਹਿੰਦੇ ਧੰਨਵਾਦ, ਬਹੁਤ ਬਹੁਤ ਧੰਨਵਾਦ ਗੁਰਿੰਦਰ, ਤੁਹਾਡਾ ਵੀ ਤੁਸੀਂ ਇਸ ਸੇਵਾ ਦੇ ਪਰਉਪਕਾਰ ਦੇ ਕੰਮਾਂ ਦੇ ਨਾਲ ਜੁੜੇ ਹੋਏ ਹੋ, ਤੇ ਪ੍ਰਮਾਤਮਾ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਣ। ਤੇ ਅੱਗੇ ਸਾਡੇ ਨਾਲ ਧਨੀ ਸਾਹਿਬ ਜੁੜੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਤੇ ਇਹਨਾਂ ਨੇ ਨਾ ਸਤਰਾਂ ਭੇਜੀਆਂ, ਕਹਿੰਦੇ ਇੱਕ ਵਾਰ ਇਨਸਾਨ ਨੇ ਕੋਇਲ ਨੂੰ ਕਿਹਾ, ਤੂੰ ਕਾਲੀ ਨਾ ਹੁੰਦੀ ਕਿੰਨੀ ਸੋਹਣੀ ਦਿਸਦੀ। ਸਮੁੰਦਰ ਨੂੰ ਕਿਹਾ, ਤੇਰਾ ਪਾਣੀ ਖਾਰਾ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ। ਗੁਲਾਬ ਨੂੰ ਕਿਹਾ, ਤੇਰੇ ਨਾਲ ਕੰਡੇ ਨਾ ਹੁੰਦੇ ਤਾਂ ਕਿੰਨਾ ਚੰਗਾ ਹੁੰਦਾ। ਇਨਸਾਨ ਨੂੰ ਤਿੰਨੋ ਇਕੱਠੇ ਬੋਲੇ, ਕਹਿੰਦੇ ਇਹ ਇਨਸਾਨ ਤੇਰੇ ਚ ਦੂਜਿਆਂ ਦੀਆਂ ਕਮੀਆਂ ਵੇਖਣ ਦੀ ਆਦਤ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ। ਕਿਆ ਬਾਤ ਹੈ,
ਕਿੰਨਾ ਚੰਗਾ ਹੁੰਦਾ।
ਸੋ ਸਿਮਰ ਜੀ ਜੀ, ਇਹ ਵੀ ਸਾਡਾ ਇੱਕ ਸੱਚ ਹੀ ਹੈ ਵੈਸੇ, ਫਿਤਰਤ ਹੈ ਹਨਾ ਇਨਸਾਨ ਦੀ ਬਣ ਗਈ ਕਿ ਅਸੀਂ ਹਮੇਸ਼ਾ ਦੂਜਿਆਂ ਦੀਆਂ ਕਮੀਆਂ ਹੀ ਲੱਭਦੇ ਹਾਂ। ਸੋ ਜੇ ਅੱਜ ਅਸੀਂ ਜਿਹੜੀ ਗੱਲਬਾਤ ਵੀ ਕਰ ਰਹੇ ਹਾਂ ਧਨੀ ਜੀ, ਇਹ ਵਿਚਾਰਨਾ ਜਿਹੜਾ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਸਮਾਜ ਜਿਹੜਾ ਜੀ ਉਹ ਦਿਨੋ ਦਿਨ ਨਿਗਾਰ ਵੱਲ ਜਾ ਰਿਹਾ। ਕੱਲ ਦੀਆਂ ਅਸੀਂ ਕੁਛ ਘਟਨਾਵਾਂ ਜਦੋਂ ਦੇਖ ਰਹੇ ਸੀਗੇ, ਸੋ ਆਪਸੀ ਰਿਸ਼ਤਿਆਂ ਦੇ ਵਿੱਚ ਪਿਓ ਪੁੱਤਰ, ਮਾਂ ਪੁੱਤਰ, ਭੈਣ ਭਰਾ ਦੇ ਰਿਸ਼ਤੇ ਜਿਹੜੇ ਆ ਉਹਨਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਨਿਘਾਰ ਆ ਚੁੱਕਿਆ ਕਿ ਅਸੀਂ ਚਾਹੁੰਦੇ ਹੋਏ ਵੀ ਜਿਹੜਾ ਉਹਨਾਂ ਨੂੰ ਠੀਕ ਕਰ ਨਹੀਂ ਪਾ ਰਹੇ। ਸੋ ਇਹਦੇ ਲਈ ਜ਼ਿੰਮੇਵਾਰ ਕੌਣ ਆ? ਕਿਤੇ ਨਾ ਕਿਤੇ ਅਸੀਂ ਖੁਦ ਜ਼ਿੰਮੇਵਾਰ ਆ, ਹਨਾ। ਸੋ ਗੱਲ ਬਿਲਕੁਲ ਤੁਹਾਡੀ ਸਹੀ ਹੈ ਕਿ ਅਸੀਂ ਦੂਸਰਿਆਂ ਦੀਆਂ ਕਮੀਆਂ ਨੂੰ ਦੇਖਣ ਦੀ ਬਜਾਏ ਅਸੀਂ ਜੇ ਆਪਣੀਆਂ ਹੀ ਕਮੀਆਂ ਲੱਭੀਏ ਤੇ ਉਹਨਾਂ ਨੂੰ ਸੁਧਾਰੀਏ, ਤਾਂ ਮੈਨੂੰ ਲੱਗਦਾ ਕਿ ਕੁਛ ਹੱਦ ਤੱਕ, ਕਹਿੰਦੇ ਹੁੰਦੇ ਆ ਨਾ ਵੀ ਜੇ ਤਿਣਕਾ ਤਿਣਕਾ ਕਰਕੇ ਵੀ ਅਸੀਂ ਆਪਣਾ ਯੋਗਦਾਨ ਪਾਈਏ ਆਪਣੇ ਆਪ ਨੂੰ ਸੁਧਾਰਨ ਦੇ ਵਿੱਚ, ਤਾਂ ਸਮਾਜ ਦਾ ਤਾਂ ਫਿਰ ਸੁਧਾਰ ਆਪਣੇ ਆਪ ਹੋ ਜਾਣਾ। ਜੀ ਸਿਮਰ।
ਹਾਂਜੀ ਹਾਂਜੀ ਬਿਲਕੁਲ, ਅਸੀਂ ਅਰਦਾਸ ਦੇ ਵਿੱਚ ਵੀ ਕਹਿੰਦੇ ਆ ਕਿ ਸਰਬੱਤ ਦਾ ਭਲਾ, ਤੇ ਪਰ ਮੈਨੂੰ ਲੱਗਦਾ ਕਿ ਅਸੀਂ ਜੇ ਉਹ ਗੱਲ ਆਪਣੇ ਆਪ ਤੋਂ ਸ਼ੁਰੂ ਕਰੀਏ ਕਿ ਅਸੀਂ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰੀਏ ਥੋੜਾ ਥੋੜਾ, ਤੇ ਹੋ ਸਕਦਾ ਹੈ ਕਿ ਹਰ ਕੋਈ ਆਪਣੇ ਆਪ ਨੂੰ ਚੇਂਜ ਕਰ ਲੇ ਤੇ ਓਨਾ ਹੀ ਬਹੁਤ ਆ, ਕਿਸੇ ਹੋਰ ਦੂਸਰੇ ਨੂੰ ਦੂਸਰੇ ਦੀ ਕਮੀ ਦੇਖ ਕੇ ਜਾਂ ਓਹਨੂੰ ਚੇਂਜ ਕਰਨ ਦੀ ਲੋੜ ਨਹੀਂ ਹੈ। ਤੇ ਪਰ ਪਤਾ ਨੀ ਕਿਉਂ ਅੱਜ ਕੱਲ ਕਹਿੰਦੇ, ਜਿੱਦਾਂ ਹੁਣ ਆਪਾਂ ਗੁਰੂ ਜੀ ਦੀ ਗੱਲ ਕਰ ਰਹੇ ਹਾਂ, ਤੇ ਅੱਜ ਕੱਲ ਕਹਿੰਦੇ ਆ ਵੀ ਗੁਰੂ ਤੋਂ ਨਾ ਵਿਸ਼ਵਾਸ ਉੱਠਦਾ ਜਾ ਰਿਹਾ ਲੋਕਾਂ ਦਾ। ਜੋ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਵਹਿਮਾਂ ਭਰਮਾਂ ਚੋਂ ਕੱਢਿਆ ਸੀ, ਉਹਨਾਂ ਨੇ ਮੂਰਤੀ ਪੂਜਾ ਤੋਂ ਹਰ ਚੀਜ਼ ਤੋਂ ਉਹਨਾਂ ਨੇ ਸਾਨੂੰ ਕੀਤਾ ਸੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰਾ ਕੁਛ ਬਿਲਕੁਲ ਝੂਠ ਹੈ। ਤੇ ਤੁਸੀਂ ਆਪਣੇ ਆਪ ਨੂੰ ਸਭ ਕੁਛ ਤੁਹਾਡੇ ਅੰਦਰ ਆ, ਹਨਾ, ਸਭ ਕੁਛ ਤੁਸੀਂ ਆਪਣੇ ਆਪ ਨੂੰ ਜੇ ਸਮਝ ਲੈਂਦੇ ਹੋ, ਆਪਣੇ ਮਨ ਤੇ ਜੇ ਤੁਸੀਂ ਕੰਟਰੋਲ ਕਰਦੇ ਹੋ ਸਾਰਾ ਕੁਛ, ਹਰ ਚੀਜ਼ ਜਿਹੜੀ ਹੈ ਉਹ ਦੁਨੀਆਂ ਚ ਤੁਸੀਂ ਪਾ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਬਿਲਕੁਲ ਹਾਂਜੀ
ਜੀ
ਤੇ ਮੈਂ ਪਿੱਛੇ ਜੇ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਦਿੱਲੀ ਵਿਚ ਜਿਹੜੀ ਆਪਾਂ ਚੋਣਾਂ ਹੋਈਆਂ ਨੇ ਤੇ ਅਮਨ ਜੀ ਮੈਂ ਤੁਹਾਨੂੰ ਇੱਥੇ ਗੱਲ ਇੱਕ ਦੱਸਣੀ ਚਾਹੂੰਗੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗੀ ਜਿਹੜੀ ਗੱਲ ਮੈਨੂੰ ਥੋੜੀ ਠੀਕ ਨਹੀਂ ਲੱਗੀ ਬਾਕੀ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ ਹਰ ਇੱਕ ਦਾ ਆਪਣਾ ਵਿਸ਼ਵਾਸ ਹੁੰਦਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗੀ ਪਿੱਛੇ ਜੇ ਏਦਾਂ ਹੀ ਗੁਰਦੁਆਰਾ ਇਲੈਕਸ਼ਨ ਦੇ ਕਰਕੇ ਕਿਉਂਕਿ ਹੁਣ ਇਲੈਕਸ਼ਨ ਹੋਣੀਆਂ ਸੀ ਤੇ ਪਿੱਛੇ ਹਰ ਇੱਕ ਜਿਹੜਾ ਕੈਂਡੀਡੇਟ ਸੀ ਉਹਨਾਂ ਨੇ ਆਪਣੇ ਵੱਲੋਂ ਆਪਣੇ ਵਿਚਾਰ ਜਿਹੜੇ ਉਹ ਟੀਵੀ ਤੇ ਮੈਂ ਦੇਖਿਆ ਉਹਨਾਂ ਨੇ ਸੋਸ਼ਲ
ਮੀਡੀਆ ਦੇ ਨਾਲ
ਸਾਂਝੇ ਕੀਤੇ ਹਾਂਜੀ ਅਸੀਂ ਸੁਣੇ ਵੀ ਸਾਰਿਆਂ ਨੇ ਪਰ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਮੈਂ ਨਾਮ ਤੇ ਨਹੀਂ ਲਊਂਗੀ ਉਹਨਾਂ ਕੈਂਡੀਡੇਟ ਦਾ ਪਰ ਮੈਂ ਇਹ ਜ਼ਰੂਰ ਦੇਖਿਆ ਕਿ ਜਿੱਦਾਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਮੂਰਤੀ ਪੂਜਨ ਤੋਂ ਨੱਗ ਪਾਉਣ ਤੋਂ
ਰੋਕਿਆ
ਹਾਂਜੀ ਤੇ ਮੈਂ ਇਹ ਚੀਜ਼ ਨੋਟ ਕੀਤੀ ਕਿ ਜਿਹੜੇ ਕੈਂਡੀਡੇਟ ਉੱਥੇ ਖੜੇ ਨੇ ਗੁਰਦੁਆਰੇ ਜਿੱਦਾਂ ਇਲੈਕਸ਼ਨ ਵਾਸਤੇ ਤੇ ਉਹਨਾਂ ਨੇ ਜਿੱਦਾਂ ਹੋ ਸਕਦਾ ਹੈ ਕਿ ਇਹ ਹਿੰਦੂ ਧਰਮ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ ਪੁਖਰਾਜ ਪਾਉਣ ਦੀ ਜਾਂ ਕੋਈ ਵੀ ਏਦਾਂ ਨਾ ਹੋਰ ਇੱਕ ਲਾਲ ਜਿਹਾ ਹੁੰਦਾ ਸਟੋਨ ਮੂੰਗਾ ਪਾਉਣ ਦੀ ਜਾਂ ਏਦਾਂ ਤੇ ਮੈਂ ਦੇਖਿਆ ਕਿ ਉਹਨਾਂ ਨੇ ਉਹ ਨੱਗ ਪਾਏ ਹੋਏ ਨੇ ਹਨਾ ਦੋ ਤਿੰਨ ਤਰ੍ਹਾਂ ਦੇ ਤੇ ਮੇਰੇ ਮਨ ਚ ਇਹ ਗੱਲ ਜ਼ਰੂਰ ਆਈ ਕਿ ਜੇ ਤੁਹਾਨੂੰ ਆਪਣੇ ਗੁਰੂ ਤੇ ਆਪ ਹੀ ਨਹੀਂ ਵਿਸ਼ਵਾਸ ਤੇ ਤੁਸੀਂ ਲੋਕਾਂ ਦਾ ਵਿਸ਼ਵਾਸ ਕਿੱਦਾਂ ਜਿੱਤ ਸਕਦੇ ਹੋ ਕਿ ਜੇ ਤੁਸੀਂ ਇਹਨਾਂ ਰਸਤਿਆਂ ਤੇ ਜੇ ਆਪਾਂ ਗੁਰੂ ਨਾਨਕ ਦੇਵ ਜੀ ਦੀ ਉਸ ਬਾਣੀ ਨੂੰ ਨਾ ਸੁਣ ਕੇ ਅਸੀਂ ਇਹਨਾਂ ਕਿ ਹਾਂ ਸ਼ਾਇਦ ਅਸੀਂ ਪੁਖਰਾਜ ਪਾ ਲਈਏ ਜਾਂ ਮੂੰਗਾ ਪਾ ਲਈਏ ਜਾਂ ਉਹਦੇ ਨਾਲ ਕੁਛ ਬੈਟਰ ਹੋ ਜਾਊਗਾ ਤੇ ਮੈਨੂੰ ਲੱਗਦਾ ਹੈ ਕਿ ਉਹ ਕੈਂਡੀਡੇਟ ਹੀ ਆਪਾਂ ਠੀਕ ਨਹੀਂ ਖੜਾ ਕੀਤਾ ਹੋਇਆ ਗੁਰਦੁਆਰੇ ਦੀ ਇਲੈਕਸ਼ਨ ਵਾਸਤੇ ਕਿਉਂਕਿ ਸਾਡੇ ਧਰਮ ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਬਿਲਕੁਲ ਨਹੀਂ ਅਲਾਊਡ ਹੈਗੀਆਂ ਤੇ ਅਲਾਊਡ ਨਹੀਂ ਕਹਿ ਸਕਦੇ ਕਿ ਸਾਨੂੰ ਆਪਣੇ ਗੁਰੂ ਤੇ ਇੰਨਾ ਕੁ ਵਿਸ਼ਵਾਸ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਸਾਡੇ ਉੱਤੇ ਅਸਰ ਹੀ ਨਾ ਕਰਨ ਪਰ ਸਾਨੂੰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਉਹ ਵਿਸ਼ਵਾਸ ਹੀ ਖੋ ਬੈਠੇ ਹਾਂ ਆਪਣੇ ਗੁਰੂ ਤੋਂ ਉੱਤੇ ਸਾਨੂੰ ਸ਼ਾਇਦ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਰਿਹਾ ਕਿ ਆਪਾਂ ਨਗਾਂ ਉੱਤੇ ਜਾਂ ਆਪਾਂ ਕਿਸੇ ਹੋਰ ਪੂਜਾ ਉੱਤੇ ਜਾਂ ਕਿਸੇ ਹਵਨ ਜਾਂ ਕੁਛ ਵੀ ਏਦਾਂ ਹਰ ਠੀਕ ਹੈ ਮੈਂ ਇਹ ਕੋਈ ਗੱਲ ਨਹੀਂ ਕਹਿ ਰਹੀ ਕਿ ਉਹ ਚੀਜ਼ਾਂ ਗਲਤ ਨੇ ਹਰ ਧਰਮ ਦੀ ਆਪਣੀ ਮਾਨਤਾ ਹੈ ਪਰ ਜੇ ਤੁਸੀਂ ਆਪਣੇ ਧਰਮ ਚ ਹੀ ਪੱਕੇ ਨਹੀਂ ਹੋ ਤੇ ਉਸ ਧਰਮ ਦੀ ਪ੍ਰਧਾਨਗੀ ਕਰਨ ਦਾ ਜਾਂ ਉਸ ਧਰਮ ਦੇ ਮੋਹਰੀ ਬਣਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ
ਬਿਲਕੁਲ ਬਿਲਕੁਲ ਸੋ ਸਾਡੇ ਜਿਹੜੇ ਆਗੂ ਹੈ ਬਿਲਕੁਲ ਉਹੀ ਜੇ ਹਾਂ ਬਿਲਕੁਲ ਜੇ ਸਾਡੇ ਧਾਰਮਿਕ ਆਗੂ ਹੈ ਨਾ ਜਿਹੜੇ ਕਿ ਸੇਧ ਦੇਣ ਦੇ ਲਈ ਤੁਸੀਂ ਖੜੇ ਕਰ ਰਹੇ ਹੋ ਚੁਣ ਰਹੇ ਹੋ ਤੇ ਜੇ ਉਹ ਆਪ ਹੀ ਵਿਸਰ ਚੁੱਕੇ ਆ ਜਿਹੜੀਆਂ ਸਾਡੀਆਂ ਮਾਨਤਾਵਾਂ ਆ ਤੇ ਫਿਰ ਉਹ ਤਾਂ ਬਿਲਕੁਲ ਸਹੀ ਕੈਂਡੀਡੇਟ ਹੋ ਹੀ ਨਹੀਂ ਸਕਦੇ ਸਹੀ ਉਮੀਦਵਾਰ ਹੋ ਹੀ ਨਹੀਂ ਸਕਦੇ ਸੋ ਕਰਮ ਕਾਂਡਾਂ ਦੇ ਵਿੱਚ ਅੱਜ ਜਿਹੜਾ ਇਨਸਾਨ ਆ ਉਹ ਗਲਤਾਨ ਹੋ ਰਿਹਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਤੇ ਕਰਮ ਕਾਂਡਾਂ ਦੇ ਨਾਲ ਨਾਲ ਗੱਲ ਤੁਸੀਂ ਕੀਤੀ ਆ ਕਿ ਗੁਰੂ ਤੋਂ ਵਿਸ਼ਵਾਸ ਉੱਠਿਆ ਨਹੀਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਰਿਹਾ ਸਿਮਰ ਵੀ ਉਹ ਲੋਕ ਜਿਹੜੇ ਆ ਆਪਣਾ ਹੀ ਵਿਸ਼ਵਾਸ ਗੁਆ ਬੈਠੇ ਆ ਸੋ ਗੁਰੂ ਤੱਕ ਜੇ ਭਰੋਸਾ ਜਾਂ ਵਿਸ਼ਵਾਸ ਕਾਇਮ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ ਜਿਹੜੇ ਲੋਕ ਆਪ ਹੀ ਭਟਕ ਚੁੱਕੇ ਆ ਉਹਨਾਂ ਭਟਕੇ ਹੋਏ ਲੋਕਾਂ ਨੂੰ ਜਿਹੜੀ ਸਮਾਤਾ ਉਹ ਤਾਂ ਗੁਰੂ ਨੇ ਹੀ ਬਖਸ਼ਣੀ ਆ ਪ੍ਰਮਾਤਮਾ ਨੇ ਬਖਸ਼ਣੀ ਆ ਸੋ ਅਸੀਂ ਚਾਹਵਾਂਗੇ ਕਿ ਪ੍ਰਮਾਤਮਾ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਗੁਰੂ ਦੇ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਸਮਾਤ ਬਖਸ਼ਣ ਸੋ ਸਾਨੂੰ ਸਾਰਿਆਂ ਨੂੰ ਸਮਾਤ ਬਖਸ਼ਣ ਸਿਰਫ ਉਹਨਾਂ ਨੂੰ ਨੀ ਸਾਨੂੰ ਵੀ ਸਮਾਤ ਬਖਸ਼ਣ ਜਿੱਥੇ ਸਾਡੇ ਅੰਦਰ ਕਮੀਆਂ ਨੇ ਸਾਡੇ ਅੰਦਰ ਜਿਹੜੇ ਵਿਕਾਰ ਹੈ ਉਹ ਵੀ ਜਿੱਦਾਂ ਵੀ ਅਸੀਂ ਦੂਰ ਕਰ ਸਕਦੇ ਆ ਦੂਰ ਕਰੀਏ ਤੇ ਅਸੀਂ ਸਿੱਖਿਆਵਾਂ ਜਿਹੜੀਆਂ ਜਾਂ ਸਿਧਾਂਤ ਜਿਹੜੇ ਧਰਮ ਦੇ ਆ ਉਹਨਾਂ ਨੂੰ ਅਮਲੀ ਰੂਪ ਦੇ ਵਿੱਚ ਅਪਣਾਈਏ ਜੇ ਅਸੀਂ ਦੇਖੀਏ ਕਿ ਰੂਟੀਨ ਦੇ ਵਿੱਚ ਅਸੀਂ ਪਾਠ ਪੜ੍ਹ ਰਹੇ ਹਾਂ ਪਰ ਕਦੇ ਵਿਚਾਰਿਆ ਨਹੀਂ ਆ ਉਹਨੂੰ ਜੇ ਵਿਚਾਰਿਆ ਨਹੀਂ ਅਸੀਂ ਅਮਲ ਚ ਨਹੀਂ ਲਿਆਂਦਾ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਸੋ ਮੈਨੂੰ ਲੱਗਦਾ ਸਿਮਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੀ ਜਿਹੜੀ ਅੱਜ ਦੀ ਇਸ ਸਿਲਸਿਲੇ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਹੁਣ ਇੱਥੇ ਆਪਾਂ ਖਤਮ ਕਰਦੇ ਹਾਂ ਤੇ ਅੱਗੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵਧਣਾ ਅਸੀਂ ਤੇ ਅੱਗੇ ਇੱਕ ਮੁਲਾਕਾਤ ਅਸੀਂ ਕਰਨੀ ਆ ਗੁਰਪ੍ਰੀਤ ਸਿੰਘ ਵਜ਼ੀਰ ਹੋਰਾਂ ਦੇ ਨਾਲ ਜਿਹੜੇ ਕਿ ਇੰਟਰਨੈਸ਼ਨਲ ਸਿੱਖ ਸ਼ਾਰਟ ਫਿਲਮ ਫੈਸਟੀਵਲ ਦੇ ਵਿੱਚ ਸਰਵੋਤਮ ਡਾਇਰੈਕਟਰ ਇਸ ਕਰਕੇ ਕਿਉਂਕਿ ਉਹਨਾਂ ਦੀ ਫਿਲਮ ਜਿਹੜੀ ਆ ਨਿਥਾਵੇ ਕੋ ਥਾਓ ਜਿਹੜੀ ਸਰਵੋਤਮ ਫਿਲਮ ਚੁਣੀ ਗਈ ਆ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਐਕਸਪੀਰੀਅੰਸ ਉਹਨਾਂ ਦੀ ਲਾਈਫ ਦੇ ਬਾਰੇ ਜਾਣਾਂਗੇ ਤੇ ਹੁਣ ਮੈਂ ਤੁਹਾਡੇ ਤੋਂ ਵੀ ਇਜਾਜ਼ਤ ਚਾਹਾਂਗੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਜਿਹੜਾ ਜੀ ਅੱਜ ਪ੍ਰੋਗਰਾਮ ਦੇ ਵਿੱਚ ਕੱਢਿਆ
ਹਾਂਜੀ ਅਮਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਪਣੇ ਨਾਲ ਟਾਈਮ ਦਿੰਦੇ ਹੋ ਗੱਲਬਾਤ ਕਰਨ ਦਾ ਤੇ ਬਹੁਤ ਚੰਗਾ ਲੱਗਦਾ ਸਰੋਤਿਆਂ ਨਾਲ ਗੱਲਬਾਤ ਕਰਕੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ
ਜੀ ਜੀ ਬਹੁਤ ਬਹੁਤ ਸ਼ੁਕਰੀਆ ਸਿਮਰਦੀਪ, ਬਹੁਤ ਬਹੁਤ ਧੰਨਵਾਦ। ਤੇ ਏਸੀ ਜੀ ਸਿਮਰਦੀਪ ਕੌਰ ਸਾਡੇ ਨਾਲ ਇਸ ਗੱਲਬਾਤ ਦੇ ਵਿਚ ਸ਼ਾਮਲ ਹੋਏ ਸੀਗੇ ਤੇ ਹੁਣ ਪ੍ਰੋਗਰਾਮ ਦੇ ਵਿਚ ਸਮਾਂ ਜਿਹੜਾ ਜੀ ਇਕ ਛੋਟੀ ਜਿਹੀ ਬ੍ਰੇਕ ਦਾ ਹੈ ਤੇ ਅਸੀਂ ਆਪਣੇ ਅਗਲੇ ਜਿਹੜੇ ਮਹਿਮਾਨ ਆ ਅਸੀਂ ਉਹਨਾਂ ਨੂੰ ਲੈ ਕੇ ਆਉਣਾ ਤੁਹਾਡੇ ਰੂਬਰੂ ਕਰਵਾਉਣਾ। ਸੋ ਮੇਰੀ ਮੁਰਾਦ ਗੁਰਪ੍ਰੀਤ ਸਿੰਘ ਵਜ਼ੀਰ ਜਿਨ੍ਹਾਂ ਦੀ ਫਿਲਮ ਜਿਹੜੀ ਆ ਜਿਨਥਾਵੇ ਕੋਥਾਓ ਸਰਵੋਤਮ ਫਿਲਮ ਚੁਣੀ ਗਈ ਹੈ ਸਿਸਫਾ ਦੇ ਵਿਚ, ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਤਜਰਬਿਆਂ ਦੇ ਬਾਰੇ ਚ, ਉਹਨਾਂ ਦੀ ਉਸ ਫੀਲਡ ਦੇ ਬਾਰੇ ਚ। ਤੇ ਕੁਛ ਪਲਾਂ ਚ ਬਹੁਤ ਜਲਦੀ ਵਾਪਸ ਆਉਣੇ ਆ ਆਪਣੇ ਮਹਿਮਾਨ ਦੇ ਨਾਲ।
ਸਜਦਾ ਤੇਰੇ ਮੂੰਹੋਂ ਢੋਲਣਾ, ਨੀਓ ਸਜਦਾ ਤੇਰੇ ਮੂੰਹੋਂ ਢੋਲਣਾ, ਲੋਕਾਂ ਨੂੰ ਸਲਾਉਣਾ, ਲੋਕਾਂ ਨੂੰ ਸਲਾਉਣਾ, ਸਾਨੂੰ ਮੰਦਾ ਬੋਲਣਾ,
ਨੀਓ ਸਜਦਾ
ਤੇਰੇ ਮੂੰਹੋਂ ਢੋਲਣਾ, ਤੇਰੇ ਮੂੰਹੋਂ ਢੋਲਣਾ ਵੇ ਨੀਓ ਸਜਦਾ ਤੇਰੇ ਮੂੰਹੋਂ ਢੋਲਣਾ। ਚੰਦਰੀ ਜਦੋਂ ਪੀ ਲਵੇਂ ਕਲੇਸੀ ਹੋ ਜਾਵੇਂ, ਐਵੇਂ ਗੱਲ ਗੱਲ ਤੋਂ ਲੜੇ ਵੇ ਤੂੰ ਰਾਈ ਦਾ ਪਹਾੜ ਬਣਾਵੇਂ, ਐਵੇਂ ਗੱਲ ਗੱਲ ਤੋਂ ਲੜੇ ਵੇ ਤੂੰ ਰਾਈ ਦਾ ਪਹਾੜ ਬਣਾਵੇਂ, ਛੱਡ ਸੱਜਣਾ ਕੀ ਇਹਦੇ ਵਿੱਚੋਂ ਢੋਲਣਾ, ਲੋਕਾਂ ਨੂੰ ਸਲਾਉਣਾ, ਲੋਕਾਂ ਨੂੰ ਸਲਾਉਣਾ, ਸਾਨੂੰ ਮੰਦਾ ਬੋਲਣਾ, ਤੇਰੇ ਮੂੰਹੋਂ ਢੋਲਣਾ, ਤੇਰੇ ਮੂੰਹੋਂ ਢੋਲਣਾ ਵੇ ਨਹੀਂਓ ਸੱਜਦਾ ਤੇਰੇ ਮੂੰਹੋਂ ਢੋਲਣਾ। ਚਿੜਕਾਂ ਸਾਨੂੰ ਅੱਖੀਆਂ ਦੀ ਕੂਰ ਬਥੇਰੀ, ਹਾਂਜੀ ਹਾਂਜੀ ਕਰਦੀ ਰਹਾ ਕਦੇ ਮੋੜੀ ਨਾ ਚੰਦਰਿਆ ਤੇਰੀ, ਹਾਂਜੀ ਹਾਂਜੀ ਕਰਦੀ ਰਹਾ ਕਦੇ ਮੋੜੀ ਨਾ ਚੰਦਰਿਆ ਤੇਰੀ, ਛੱਡ ਸੱਜਣਾ ਵੇ ਸਾਨੂੰ ਪੈਰੀ ਰੋਲਣਾ, ਲੋਕਾਂ ਨੂੰ ਸਲਾਉਣਾ, ਲੋਕਾਂ ਨੂੰ ਸਲਾਉਣਾ, ਸਾਨੂੰ ਮੰਦਾ ਬੋਲਣਾ, ਤੇਰੇ ਮੂੰਹੋਂ ਢੋਲਣਾ, ਤੇਰੇ ਮੂੰਹੋਂ ਢੋਲਣਾ, ਨਹੀਂਓ ਸੱਜਦਾ ਤੇਰੇ ਮੂੰਹੋਂ ਢੋਲਣਾ।
ਸਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਹਾਡੀ ਨਜ਼ਰ ਕੀਤਾ ਸਰਬਜੀਤ ਸਿੰਘ ਹੋਰਾਂ ਨੇ ਤੇ ਗੀਤ ਉਮੀਦ ਕਰਦੀ ਹਾਂ ਜ਼ਰੂਰ ਤੁਸੀਂ ਪਸੰਦ ਕੀਤਾ ਹੋਣਾ ਤੇ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਲਹਿਰਾ ਇਸ ਵੇਲੇ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਰਨ ਤੋਂ ਤੇ ਮੈਨੂੰ ਪਟਿਆਲਾ ਸਟੂਡੀਓ ਤੋਂ ਸਪੋਰਟ ਜਿਹੜੀ ਟੈਕਨੀਕਲ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਜਿਵੇਂ ਮੈਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਦੱਸਦੀ ਆ ਰਹੀ ਹਾਂ ਕਿ ਅੱਜ ਅਸੀਂ ਖਾਸ ਮੁਲਾਕਾਤ ਜਿਹੜੀ ਹੈ ਜੀ ਤੁਹਾਡੇ ਨਾਲ ਕਰਵਾਉਣੀ ਹੈ ਸੋ ਉਹ ਮੁਲਾਕਾਤ ਇੱਕ ਇਹੋ ਜਿਹੇ ਨੌਜਵਾਨ ਦੇ ਨਾਲ ਜਿਹੜਾ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਮਿਲਦੀ ਹਾਂ ਬੜਾ ਹੰਸੂ ਹੰਸੂ ਕਰਦਾ ਚਿਹਰਾ ਤੇ ਦਸਤਾਰ ਤੇ ਸਰੂਪ ਜਿਹੜਾ ਸਾਬਤ ਸੂਰਤ ਸਰੂਪ ਜਿਹੜਾ ਉਹ ਹੋਰ ਵੀ ਖਿੱਚ ਪਾਉਂਦਾ ਸੋ ਉਹਦੇ ਅੰਦਰ ਹੋਰ ਬਹੁਤ ਸਾਰੇ ਜਿਹੜੇ ਹੁਨਰ ਹੈ ਉਹ ਹੁਨਰਾਂ ਦੀ ਗੱਲ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਕਰਨੀ ਆ ਤੇ ਇਸ ਗੱਲਬਾਤ ਕਰਨ ਦਾ ਖਾਸ ਮਕਸਦ ਇਹ ਆ ਕਿ ਉਹ ਵੀਡੀਓ ਨਿਰਦੇਸ਼ਨ ਤੇ ਫਿਲਮ ਨਿਰਦੇਸ਼ਨ ਦੇ ਖੇਤਰ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ ਤੇ ਉਹਨਾਂ ਦੀ ਨਿਰਦੇਸ਼ਿਤ ਫਿਲਮ ਜਿਹੜੀ ਆ ਨਿਥਾਵੇ ਕੋ ਥਾਓ ਉਹ ਸਿਸਫਾ ਦੇ ਵਿੱਚ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਦੇ ਵਿੱਚ ਸਰਵੋਤਮ ਫਿਲਮ ਚੁਣੀ ਗਈ ਆ ਤੇ ਅੱਜ ਆਪਾਂ ਬਹੁਤੀ ਦੇਰ ਨਹੀਂ ਕਰਵਾਉਂਦੇ ਨਾਮ ਤਾਂ ਮੈਂ ਉਹਨਾਂ ਦਾ ਦੱਸ ਦਿੰਦੀ ਹਾਂ ਮੈਨੂੰ ਲੱਗਦਾ ਸੀ ਤੁਸੀਂ ਵੀ ਅੰਦਾਜ਼ੇ ਲਾ ਲਓ ਵੈਸੇ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਤੁਹਾਨੂੰ ਦੱਸਦੀ ਆ ਰਹੀ ਹਾਂ ਸੋ ਨਾਮ ਹੈ ਜੀ ਗੁਰਪ੍ਰੀਤ ਸਿੰਘ ਵਜ਼ੀਰ ਸੋ ਉਹਨਾਂ ਦੇ ਬਾਰੇ ਮੈਂ ਕਹਾਂ ਹਮ ਤੋਂ ਦਰਿਆ ਹੈ ਹਮੇ ਆਪਣਾ ਹੁਨਰ ਮਾਲੂਮ ਹੈ ਹਮ ਤੋਂ ਦਰਿਆ ਹੈ ਹਮੇ ਆਪਣਾ ਹੁਨਰ ਮਾਲੂਮ ਹੈ ਜਿਸ ਤਰਫ ਵੀ ਚੱਲ ਪੜੇਂਗੇ ਕਾਰਵਾਂ ਬਣ ਜਾਏਗਾ ਸੋ ਇਹੋ ਜਿਹੇ ਹੁਨਰਾਂ ਦੇ ਮਾਲਕ ਉਸ ਸ਼ਖਸੀਅਤ ਦੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬਹੁਤ ਬਹੁਤ ਸਵਾਗਤ ਗੁਰਪ੍ਰੀਤ ਸਿੰਘ ਵਜ਼ੀਰ ਜੀ ਤੁਹਾਡਾ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਥੈਂਕ ਯੂ ਧੰਨਵਾਦ ਹੈ ਹਰਮਨ ਰੇਡੀਓ ਦਾ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਵਜ਼ੀਰ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਤੇ ਥੈਂਕ ਯੂ ਫਾਰ ਹੈਵਿੰਗ ਮੀ ਮੈਨੂੰ ਬੁਲਾਉਣ ਦਾ ਹਰਮਨ ਰੇਡੀਓ ਦਾ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਔਰ ਇੰਨਾ ਸੋਹਣਾ ਤੁਸੀਂ ਇੰਟਰੋਡਕਸ਼ਨ ਦਿੱਤਾ ਹੈ ਕਹਿੰਦੇ ਨਾ ਜੀ ਇੰਨੀ ਆਦਤ ਨਹੀਂ ਰਹਿੰਦੀ ਕੰਨਾਂ ਨੂੰ ਤਰੀਫਾਂ ਸੁਣਨ ਦੀ ਪਰ ਇੰਨੀ ਸੋਹਣੀ ਤਰ੍ਹਾਂ ਤੁਸੀਂ ਮੇਰਾ ਟੈਲੈਂਟ ਮੇਰੀ ਗੱਲ ਨੂੰ ਬਖਿਆਨ ਕੀਤਾ ਤੇ ਮੈਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਹਾਡਾ ਜੀ
ਜੀ ਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਇੱਕ ਵਾਰ ਫਿਰ ਤੋਂ ਤੇ ਸਤਿ ਸ੍ਰੀ ਅਕਾਲ ਸਾਰਿਆਂ ਵੱਲੋਂ ਹੀ ਕਿਉਂਕਿ ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਤੇ ਸਾਡੇ ਤੱਕ ਪਹਿਲਾਂ ਹੀ ਪਹੁੰਚ ਗਈ ਆ ਤੇ ਨਾਲ ਹੀ ਨਾਲ ਗੁਰਪ੍ਰੀਤ ਸਿੰਘ ਵਜ਼ੀਰ ਅਸਲ ਦੇ ਵਿੱਚ ਗੁਰਪ੍ਰੀਤ ਸਿੰਘ ਵਜ਼ੀਰ ਕੌਣ ਹੈ ਹਨਾ ਅਸੀਂ ਫਿਲਮਾਂ ਦੇ ਵੱਲ ਤਾਂ ਆਵਾਂਗੇ ਪਰ ਪਹਿਲਾਂ ਜਾਣਨਾ ਚਾਹਾਂਗੇ ਕਿ ਗੁਰਪ੍ਰੀਤ ਸਿੰਘ ਵਜ਼ੀਰ ਕਿੱਥੋਂ ਦਾ ਜੰਮਪਲ ਹੈ ਤੇ ਆਪਣੇ ਪਿਛੋਕੜ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਤੇ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਤੁਹਾਡਾ ਆਉਣਾ ਹੋਇਆ
ਜੀ ਮੈਂ ਬੇਸਿਕਲੀ ਜੰਮੂ ਇੰਡੀਆ ਵਿੱਚ ਜੰਮੂ ਕਸ਼ਮੀਰ ਜੰਮੂ ਤੋਂ ਬਿਲੋਂਗ ਕਰਦਾ ਮੇਰੀ ਜੰਮਪਲ ਉੱਥੇ ਦੀ ਫਿਰ ਉਸ ਤੋਂ ਬਾਅਦ ਕਹਿ ਲੋ ਕਿ ਬਾਰਵੀਂ ਕਰਨ ਤੋਂ ਬਾਅਦ ਮੇਰੇ ਫਾਦਰ ਸਾਹਿਬ ਆਪ ਡਾਇਰੈਕਟਰ ਪ੍ਰੋਡਿਊਸਰ ਨੇ ਜੰਮੂ ਚ ਤੇ ਉਹਨਾਂ ਦੇ ਅੰਡਰ ਦੇਖ ਕੇ ਸੁਣ ਕੇ ਕੰਮ ਨੂੰ ਥੋੜਾ ਜਿਹਾ ਜਿਵੇਂ ਕਹਿ ਲੋ ਕਿ ਦੇਖਦਾ ਰਹਿੰਦਾ ਸੀ ਮੈਂ ਕਿਹਾ ਜੀ ਕਿਵੇਂ ਵਧੀਆ ਤਰੀਕੇ ਨਾਲ ਡਾਇਰੈਕਟਰ ਦੀ ਬੜੀ ਠਾਠ ਹੁੰਦੀ ਹੈ ਚਾਰ ਬੰਦੇ ਪੁੱਛਦੇ ਨੇ ਜੀ ਹੈਲੋ ਹਾਏ ਸਾਰੇ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਨੇ ਬੜਾ ਅੱਛਾ ਲੱਗਦਾ ਸੀ ਮੈਂ ਕਿਹਾ ਜੀ ਬਹੁਤ ਵਧੀਆ ਫੀਲਡ ਆਏ ਤਾਂ ਕਰਕੇ ਦੇਖਾਂਗੇ ਕਰਕੇ ਦੇਖਾਂਗੇ ਫਾਦਰ ਸਾਹਿਬ ਨੂੰ ਪਹਿਲੇ ਬੋਲਿਆ ਜੀ ਮੈਂ ਕਰਨਾ ਚਾਹੁੰਦਾ ਫਾਦਰ ਸਾਹਿਬ ਥੋੜੇ ਜਿਹੇ ਚੱਕ ਗਏ ਕਹਿੰਦੇ ਬੇਟਾ ਤੂੰ ਯੂ ਨੋ ਯੂ ਸ਼ੁੱਡ ਕੰਸਨਟ੍ਰੇਟ ਔਨ ਯੂਰ ਇੰਜੀਨੀਅਰਿੰਗ ਤੂੰ ਆਪਣਾ ਇੰਜੀਨੀਅਰਿੰਗ ਵਾਲੇ ਪਾਸੇ ਜਾ ਤੂੰ ਕੀ ਲੋੜ ਮੈਨੂੰ ਕਿਉਂਕਿ ਕਹਿੰਦੇ ਨੇ ਕਿ ਆਪਣੇ ਕਲਾ ਵਾਲੇ ਖੇਤਰ ਚ ਬਹੁਤ ਲੰਬਾ ਇੰਤਜ਼ਾਰ ਹੈ ਪਰ ਜਿਸ ਵੇਲੇ ਉਹ ਇੰਤਜ਼ਾਰ ਖਤਮ ਹੁੰਦਾ ਨਾ ਤੇ ਉਸ ਤੋਂ ਬਾਅਦ ਬੰਦੇ ਦੀ ਫਿਰ ਨੋ ਲੁਕਿੰਗ ਬੈਕ ਵਾਲੀ ਗੱਲ ਹੁੰਦੀ ਹੈ ਪਰ ਉਹਨਾਂ ਨੇ ਕਿਹਾ ਕਿ ਫਿਰ ਉਹਨਾਂ ਨੇ ਦੇਖਿਆ ਮੈਨੂੰ ਕਿ ਮੈਂ ਹਟਦਾ ਨਹੀਂ ਜੀ ਤੇ ਉਹਨਾਂ ਨੇ ਫਿਰ ਕਿਹਾ ਕਿ ਚਲੋ ਜ਼ਰਾ ਕਿਸੇ ਕੈਮਰੇ ਦੇ ਅੱਗੇ ਜਾਂ ਜਿਹੜੇ ਅਸਿਸਟੈਂਟਸ ਨੇ ਉਹਨਾਂ ਨਾਲ ਕੰਮ ਕਰੋ ਪਹਿਲੇ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦਾ ਏ ਕੀ ਹੈ ਬੀ ਕੀ ਹੈ ਸੀ ਕੀ ਹੈ ਫਿਰ ਉਸ ਤੋਂ ਬਾਅਦ ਜਾ ਕੇ ਤੁਸੀਂ ਜ਼ੈਡ ਦੀਆਂ ਗੱਲਾਂ ਕਰੋ ਤੇ ਜੀ ਬਸ ਉੱਥੋਂ ਸ਼ੁਰੂਆਤ ਹੋਈ ਮਤਲਬ ਕਹਿ ਲੋ ਕਿ ਡਾਇਰੈਕਟਰ ਦਾ ਬੇਟਾ ਹੋਣ ਦੇ ਕਰਕੇ ਮੈਨੂੰ ਆਪਣੇ ਆਪ ਵਿੱਚ ਫੀਲਿੰਗ ਬੜੀ ਸੀ ਕਿ ਮੈਂ ਡਾਇਰੈਕਟਰ ਦਾ ਬੇਟਾ ਬਟ ਉਹ ਫੀਲਿੰਗ ਲੈਣ ਨਹੀਂ ਦਿੱਤੀ ਗਈ ਮੈਨੂੰ ਜ਼ਿਆਦਾ ਮੈਨੂੰ ਕਹਿ ਲੋ ਕਿ ਪਿੱਛੇ ਪਿੱਛੇ ਹੀ ਰੱਖਿਆ ਗਿਆ ਇਸ ਸੰਭਾਲੋ ਤੁਸੀਂ ਬੈਕਡੋਰ ਸੰਭਾਲੋ ਸਾਰਾ ਟੋਲੀ ਕਿਸ ਤਰ੍ਹਾਂ ਚੱਲਦੀ ਹੈ ਲਾਈਟ ਦਾ ਇੰਟੈਂਸਿਟੀ ਕੀ ਹੁੰਦੀ ਹੈ ਇਹ ਸਭ ਚੀਜ਼ਾਂ ਅਗਰ ਤੁਸੀਂ ਸਿੱਖੋਗੇ ਤਾਂ ਹੀ ਕੁਛ ਕਰ ਪਾਓਗੇ ਤੇ ਜੀ ਫਿਰ ਉਹ ਭੁੱਖ ਕਹਿ ਲੋ ਅਧੂਰੀ ਭੁੱਖ ਸੀ ਫਿਰ ਮੈਂ ਕਿਹਾ ਨਹੀਂ ਜੀ ਹੁਣ ਕਰਦੇ ਕਰਦੇ ਨਾ ਮਜ਼ਾ ਵੀ ਆਉਣ ਲੱਗ ਗਿਆ ਕਿ ਨਹੀਂ ਯਾਰ ਹੁਣ ਮੈਂ ਕਰ ਸਕਦਾ ਫਿਰ ਆਹਿਸਤਾ ਆਹਿਸਤਾ ਮੈਂ ਕਿਹਾ ਜੀ ਮੈਂ ਕਾਲਜ ਪੜ੍ਹਨਾ ਚਾਹੁੰਦਾ ਟੂ ਐਕਸਪਲੋਰ ਮਾਈਸੈਲਫ ਮੈਂ ਹੋਰ ਆਪਣੀਆਂ ਸਕਿੱਲਸ ਸ਼ਾਰਪ ਕਰਨਾ ਚਾਹੁੰਦਾ ਤੇ ਫਾਦਰ ਸਾਹਿਬ ਨੇ ਦੇਖਿਆ ਕਿ ਨਹੀਂ ਇਹ ਹਟਦਾ ਤੇ ਹੈ ਨਹੀਂ ਹੈ ਇਹਨੂੰ ਲਾਉਣਾ ਹੀ ਪੈਣਾ ਹੈ ਫਿਰ ਤੇ ਉਹਨਾਂ ਨੇ ਮੰਨ ਲਈ ਗੱਲ ਤੇ ਮੈਨੂੰ ਉਹਨਾਂ ਨੇ ਆਪ ਇਕਰਾਈ ਯੂਨੀਵਰਸਿਟੀ ਦਿੱਲੀ ਚ ਕਾਲਜ ਸੀਗਾ ਨਯਾ ਕਾਲਜ ਹੀ ਖੁੱਲਿਆ ਸੀ 2004 ਦੇ ਵਿੱਚ ਤੇ ਉਹਨਾਂ ਨੇ ਫਿਰ ਉੱਥੇ ਮੇਰੀ ਐਡਮਿਸ਼ਨ ਕਰਵਾਈ ਫਿਲਮ ਟੀਵੀ ਇੰਸਟੀਚਿਊਟ ਵਿੱਚ। ਹਾਲਾਂਕਿ ਬਹੁਤ ਲੋਕਾਂ ਨੇ ਕਿਹਾ ਜੀ ਤੁਸੀਂ ਕਿਹੜੇ ਪਾਸੇ ਭੇਜ ਰਹੇ ਹੋ ਬੱਚੇ ਨੂੰ, ਜਿੱਥੇ ਲੋੜ ਨਹੀਂ ਹੈ, ਤੁਸੀਂ ਯੂਨੋ ਆਪਣਾ ਬੱਚੇ ਦਾ ਕਰੀਅਰ ਖਰਾਬ ਕਰ ਰਹੇ ਹੋ। ਫਿਰ ਇੱਕ ਜ਼ਿੰਮੇਵਾਰੀ ਬੜੀ ਸੀ ਸਿਰ ਤੇ ਜੀ ਕਿ ਯੂਨੋ ਚਾਰ ਬੰਦੇ ਫੈਮਿਲੀ ਕਹਿੰਦੇ ਨਾ ਵੋ ਕੀ ਨਾਮ ਉਸਦਾ ਵੋ ਚਾਰ ਲੋਕ ਕਿਆ ਕਹੇਂਗੇ, ਬਸ ਉਹ ਚਾਰ ਲੋਕ ਹੀ ਮੇਰੀ ਲਾਈਫ ਦੇ ਦੁਸ਼ਮਣ ਬਣੇ ਗਏ, ਉਹ ਚਾਰ ਲੋਕ। ਹਾਂਜੀ, ਤੇ ਉਹ ਮੈਂ ਲੱਭਦਾ ਹੀ ਰਿਹਾ, ਉਹ ਚਾਰ ਲੋਕ ਮੇਰੀ ਲਾਈਫ ਮੈਨੂੰ ਲੱਭੇ ਨੀ ਅੱਜ ਤੱਕ, ਕਿ ਉਹ ਚਾਰ ਲੋਕ ਹੈ ਕੌਣ ਨੇ ਜਿਹੜੇ ਕੀ ਕਹਿਣਗੇ। ਤੇ ਉਸ ਕਰਕੇ ਮੈਂ ਫਿਰ ਉਹਨਾਂ ਚ ਹੀ ਰਿਹਾ ਕਿ ਨਹੀਂ ਜੀ ਇਹ ਜ਼ਿੰਮੇਵਾਰੀ ਪੈ ਗਈ ਹੁਣ ਸਿਰ ਤੇ। ਮੈਂ ਕਿਹਾ ਜੇ ਗੁਰਪ੍ਰੀਤ ਸਿੰਘ ਇਸ ਚ ਕੁਝ ਨਾ ਕਰ ਪਾਏ ਨਾ ਤੇ ਫਿਰ ਬੇਕਾਰ ਹੈ, ਫਿਰ ਕੁਛ ਨੀ ਕਰ ਪਾਏ। ਤੇ ਬਸ ਜੀ ਕਹਿ ਲੋ ਉੱਥੇ ਮਤਲਬ ਦਿਨ ਨੀ ਦੇਖਿਆ ਰਾਤ ਨੀ ਦੇਖੀ, ਕਰ ਲਿਆ ਫਿਰ ਆਪਣੇ ਸੀਨੀਅਰਸ ਦੇ ਅੰਡਰ ਸਿੱਖਿਆ, ਆਪਣੇ ਟੀਚਰਸ ਦੇ ਕੋਲੋਂ ਸਿੱਖਿਆ। ਪਰ ਕਹਿੰਦੇ ਨਾ ਜੋ ਨੌਲੇਜ ਪ੍ਰੈਕਟੀਕਲ ਨੌਲੇਜ ਤੁਸੀਂ ਆਪ ਫੀਲਡ ਚ ਸਿੱਖਦੇ ਹੋ ਉਹ ਉਸ ਵਰਗੀ ਕੋਈ ਰੀਸ ਨੀ। ਤੇ ਉਹ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਆਪਣਾ ਕਾਲਜ ਪਾਸ ਆਊਟ ਕੀਤਾ 2007 ਚ ਆਪਣੇ ਏਕਤਾ ਕਪੂਰ ਦੇ ਅੰਡਰ। ਤੇ ਬਸ ਉਸ ਤੋਂ ਬਾਅਦ ਫਿਰ ਮੇਰਾ ਸਫ਼ਰ ਸ਼ੁਰੂ ਹੋਇਆ। ਕਾਫੀ ਸ਼ੋਅਸ ਕੀਤੇ ਮੈਂ ਉਹਨਾਂ ਦੇ, ਕੋਈ 6 ਤੋਂ 8 ਸ਼ੋਅਸ ਕੀਤੇ ਮੈਂ ਉਹਨਾਂ ਦੇ ਪਹਿਲਾਂ ਇੰਟਰਨਸ਼ਿਪ ਦੇ ਕਰਕੇ। ਉਹ ਆਪਣੇ ਜਿਹੜੇ ਵੀ ਤੁਸੀਂ ਕਹਿ ਲੋ ਅਗਰ ਸਟਾਰਟ ਕਵਾਂ ਤੇ ਸਭ ਤੋਂ ਨੰਬਰ 1 ਸ਼ੋਅ ਸੀ ਉਹਨਾਂ ਦਾ, ਕਿਉਂਕਿ ਸਾਸ ਵੀ ਕਭੀ ਬਹੂ ਥੀ। ਜੀ ਜੀ ਜੀ, ਲੇਡੀਜ਼ ਦਾ ਸਪੈਸ਼ਲੀ ਹੈ। ਤੇ ਉਹਨਾਂ ਦੇ ਹਸਬੈਂਡ ਉਹ ਵਾਕਈ ਮੈਨੂੰ ਢੂੰਡਦੇ ਹੋਣੇ ਕਿ ਇਹ ਬੰਦਾ ਹੈ ਕੌਣ ਜਿਹੜਾ ਇਹ ਕੈਮਰੇ ਮਾਰਦਾ ਰਹਿੰਦਾ ਲੋਕਾਂ ਦੇ। ਕਹਿਣ ਦੀ ਗੱਲ ਇਹ ਕਿ ਹਾਂ ਜੀ ਉਹ ਕਲਪੇਟ ਥੋੜਾ ਜਿਹਾ, ਉਹਨਾਂ ਦੀ ਪੂਰੀ ਟੀਮ ਸੀ ਉਹਦੇ ਵਿੱਚੋਂ ਇੱਕ ਕਲਪੇਟ ਮੈਂ ਵੀ ਹਾਂ ਜਿਹੜਾ ਏਦਾਂ ਦੇ ਕੰਮ ਕਰਦਾ ਸੀ। ਤੇ ਉਹ ਕੋਈ 1.5-2 ਸਾਲ ਉਹੀ ਕੰਮ ਕੀਤਾ ਉਹਨਾਂ ਨਾਲ ਏਕਤਾ ਨਾਲ। ਫਿਰ ਉਸ ਤੋਂ ਬਾਅਦ ਮੈਂ ਅਨੁਭਵ ਸਿਨਹਾ ਨੇ, ਜਿਹਨਾਂ ਨੇ ਰਾਵਣ ਫਿਲਮ ਬਣਾਈ ਸੀ, ਔਰ ਵੀ ਉਹਨਾਂ ਦੀ ਫਿਲਮਾਂ ਨੇ ਬਹੁਤ ਵਧੀਆ ਵਧੀਆ ਫਿਲਮਾਂ ਮੈਂ, ਸੋ ਉਹਨਾਂ ਨਾਲ ਥੋੜੀ ਦੇਰ ਕੰਮ ਕੀਤਾ। ਲੇਕਿਨ ਡਿਊ ਟੂ ਫਿਲਮ ਵਿੱਚ ਕੀ ਹੁੰਦਾ ਜੀ, ਇੱਕ ਟਾਈਮ ਜਿਹੜਾ ਹੁੰਦਾ ਨਾ ਜਦੋਂ ਉਸ ਤੋਂ ਜ਼ਿਆਦਾ ਵੱਧ ਜਾਏ ਟਾਈਮ, ਫਿਰ ਉਹ ਫਿਲਮ ਲੇਟ ਹੋ ਜਾਂਦੀ ਹੈ। ਉਹ ਫਿਲਮ ਨੂੰ ਲੱਗਿਆ 1 ਸਾਲ, ਉਹ ਕਰਦੇ ਕਰਦੇ ਮੈਂ ਕਿਹਾ ਜੀ ਨਹੀਂ ਉਹ ਜ਼ਿਆਦਾ ਟਾਈਮ ਮੈਂ ਸਾਥ ਨਹੀਂ ਦੇ ਪਾਉਂਗਾ, ਸੋ ਮੈਂ ਸਵਿਚ ਕਰਤਾ ਆਪਣਾ ਟੀਵੀ ਵਾਲੇ ਪਾਸੇ। ਮੈਂ ਸਟਾਰ ਪਲੱਸ ਜੁਆਇਨ ਕਰ ਲਿਆ, ਤੇ ਸਟਾਰ ਪਲੱਸ ਜੁਆਇਨ ਕਰਨ ਤੋਂ ਬਾਅਦ ਮੈਂ 4 ਸਾਲ ਉਹਨਾਂ ਨਾਲ ਰਿਹਾ ਸਟਾਰ ਪਲੱਸ ਨਾਲ। ਮੈਂ ਚਲੋ ਜਿੰਨੇ ਵੀ ਟੈਲੈਂਟ ਸਾਰੇ ਦੇਖਣੇ, ਮਤਲਬ ਨਾਰਥ ਇੰਡੀਆ ਦਾ ਸਾਰਾ ਟੈਲੈਂਟ ਮੈਂ ਹੀ ਦੇਖਦਾ ਸੀ, ਨਾਰਥ ਇੰਡੀਆ ਤੇ ਸੈਂਟਰਲ ਇੰਡੀਆ। ਹਾਂਜੀ, ਤੇ ਉਹ ਸਾਰੇ ਟੈਲੈਂਟ ਨੂੰ ਐਕੂਮੂਲੇਟ ਕਰਕੇ ਉਹਨਾਂ ਨੂੰ ਐਕਟਿੰਗ ਸਿਖਾਣੀ ਵੀ ਪੈਂਦੀ ਸੀ, ਕਈ ਜਗ੍ਹਾ ਦੱਸਣਾ ਵੀ ਪੈਂਦਾ ਸੀ। ਸੋ ਸਭ ਕਰਕੇ ਦੈਨ ਕਹਿ ਲੋ ਕਿ ਆਪਣੇ ਬੋਸਿਸ ਨੂੰ ਜਾਂ ਜਿਹੜੀ ਵੀ ਆਪਣੀ ਟੀਮ ਹੁੰਦੀ ਹੈ ਨਾ ਜਿਹੜੇ ਸ਼ੋਜ਼ ਕਰਦੇ ਉਹਨਾਂ ਨੂੰ ਦਿਖਾਉਣਾ। ਬਸ ਉਸ ਤੋਂ ਬਾਅਦ ਕਾਫੀ ਸ਼ੋਜ਼, ਕਾਫੀ ਲੋਕ ਜਿਹੜੇ ਮੇਰੇ ਦਿੱਤੇ ਹੋਏ ਇੰਡਸਟਰੀ ਚ ਅੱਜ ਰੱਬ ਦੀ ਮੇਰੇ ਨਾਲ ਕੰਮ ਕਰ ਰਹੇ ਨੇ, ਮੇਰੇ ਕੀ ਦਿੱਤੇ ਹੋਏ ਜੀ, ਮਤਲਬ ਆਪਣੀ ਹੁੰਦੀ ਕਿਸਮਤ ਆ ਉਹ ਖਾ ਰਹੇ। ਤੇ ਉਹ ਕਰਨ ਤੋਂ ਬਾਅਦ ਫਿਰ ਜੀ ਮੈਨੂੰ ਲੱਗਿਆ ਕਿ ਨਹੀਂ, ਆਈ ਸ਼ੁਡ ਗੈਟ ਬੈਕ ਟੂ ਮਾਈ ਫੀਲਡ। ਫਿਰ ਮੈਂ ਸ਼ਾਰਟ ਫਿਲਮ ਇੱਕ ਹੋਰ ਬਣਾਈ ਸੀ ਉੱਥੇ ਇੰਡੀਆ ਚ, ਜਿਹੜੀ ਕਿ ਸਮੋਕਿੰਗ ਉੱਪਰ ਸੀ, ਸਮੋਕਿੰਗ ਕਿਲਸ। ਆਲਦੋ ਸਰਦਾਰ ਹੋਣ ਦੇ ਕਾਰਨ ਮੈਂ ਮਤਲਬ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦਾ ਨਹੀਂ ਹੈ, ਲੇਕਿਨ ਮੈਂ ਕਿਹਾ ਇਹੀ ਇੱਕ ਵੇ ਹੈ ਜਿਹੜਾ ਕਿ ਲੋਕਾਂ ਨੂੰ, ਮਤਲਬ ਜਿਸ ਬੰਦੇ ਨੂੰ ਆਪ ਨਫ਼ਰਤ ਹੋਏ ਉਸ ਚੀਜ਼ ਤੋਂ, ਉਹ ਆਪ ਅਗਰ ਉਹ ਚੀਜ਼ ਦਿਖਾਏਗਾ ਤੇ ਵਧੀਆ ਤਰੀਕੇ ਨਾਲ ਉਹਨੂੰ ਸ਼ੋਕੇਸ ਕਰ ਸਕਦਾ। ਤੇ ਉਹ ਵੀ ਫਿਲਮ ਜੇ ਮੇਰੀ ਸਿਲੈਕਟ ਹੋਈ ਆਪਣੇ ਕੀ ਆਖਦੇ ਤਬਾਕੂ ਵਾਲੇ ਜਿਹੜੇ ਇਹਨਾਂ ਦਾ ਕੁਛ ਸੀਗਾ ਫਿਲਮ ਫੈਸਟੀਵਲ ਉਹਦੇ ਵਿੱਚ, ਤੇ ਉੱਥੇ ਵੀ ਥੋੜਾ ਜਿਹਾ ਨਾਮ ਵਗੈਰਾ ਉਹਨਾਂ ਨੇ ਕੀਤਾ। ਫਿਰ ਉਸ ਤੋਂ ਬਾਅਦ ਮਤਲਬ ਮੈਲਬਰਨ ਆਉਣ ਦਾ ਸਬਬ ਇਸ ਤਰ੍ਹਾਂ ਬਣ ਗਿਆ ਜੀ ਕਿ ਸ਼ਾਦੀ ਹੋ ਗਈ ਵਾਈਫ ਮੈਲਬਰਨ ਤੋਂ ਨੇ, ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ, ਮੈਂ ਕਿਹਾ ਜੀ ਮੇਰਾ ਠੀਕ ਚੱਲ ਰਿਹਾ, ਮੈਨੂੰ ਆਉਣ ਦੀ ਲੋੜ ਤਾਂ ਹੈ ਨੀ। ਤੇ ਉਹ ਕਹਿੰਦੇ ਕਿ ਤੁਸੀਂ ਕਬ ਕਰੋ ਆ ਕੇ ਦੇਖ ਲਓ, ਇਫ ਯੂ ਫਾਈਂਡ ਇਟ ਗੁੱਡ ਤੇ ਇੱਥੇ ਰਹੋ, ਜੇ ਅਗਰ ਨਹੀਂ ਲੱਗਿਆ ਤੇ 1-2 ਸਾਲ ਬਾਅਦ ਆਪਾਂ ਵਾਪਸ ਚੱਲ ਲਵਾਂਗੇ, ਕੀ ਫਰਕ ਪੈਂਦਾ। ਸੋ ਉਹਨਾਂ ਦੇ ਸਾਥ ਦੇ ਕਰਕੇ ਹੀ, ਉਹਨਾਂ ਦੀ ਹਲਾਸ਼ੇਰੀ ਕਰਕੇ ਹੀ ਕਹਿ ਲਓ ਕਿ ਮੈਂ ਫਿਰ ਇੱਥੇ ਆਇਆ। ਔਰ ਉਸ ਤੋਂ ਬਾਅਦ ਆਉਣ ਤੋਂ ਬਾਅਦ ਮੈਨੂੰ ਆਪ ਇੱਥੇ ਬਹੁਤ ਵਧੀਆ ਲੱਗਿਆ। ਮੈਂ ਕਿਹਾ ਜੀ ਇੰਡਸਟਰੀ ਤਾਂ ਇੱਥੇ ਹੈ ਨੀ ਜਿਹੜੀ ਮੈਂ 8 ਸਾਲਾਂ ਤੋਂ ਕਰਦਾ ਆ ਰਿਹਾ ਜਾਂ ਕਈ ਸਾਲਾਂ ਤੋਂ ਕਰਦਾ ਆ ਰਿਹਾ, ਇੰਡਸਟਰੀ ਤਾਂ ਹੈ ਨੀ। ਤੇ ਇੰਡਸਟਰੀ ਜਾਂ ਤੇ ਪੈਦਾ ਕੀਤੀ ਜਾ ਸਕਦੀ ਹੈ ਜਾਂ ਤੇ ਫਿਰ ਇਹੀ ਰੋਇਆ ਜਾ ਸਕਦਾ ਕਿ ਹੈ ਹੀ ਨੀ ਹੈ ਜੀ, ਕੁਛ ਨੀ ਇੱਥੇ। ਤੇ ਮੈਂ ਹਰ ਆਪਣੇ ਸ਼ੋਅ ਚ ਮੈਂ ਉਹ ਇਗਜ਼ਾਮਪਲ ਜ਼ਰੂਰ ਦਿੰਦਾ ਜੀ, ਕਹਿੰਦੇ ਨਾ ਜੀ ਕਿ ਇੱਕ ਆਈਲੈਂਡ ਸੀ ਉੱਥੇ ਨਾ ਲੋਕਾਂ ਦੇ ਨਾ ਆਪਣੇ ਉਹਨਾਂ ਦੇ ਕੋਲ ਚੱਪਲਾਂ ਨਹੀਂ ਸੀ, ਪੈਰ ਨੰਗੇ ਫਿਰਦੇ ਸੀ। ਉੱਥੇ ਇੱਕ ਬਿਜ਼ਨਸਮੈਨ ਗਿਆ, ਉਹਨੇ ਫੋਨ ਕੀਤਾ, ਨਹੀਂ ਜੀ ਨਹੀਂ ਇੱਥੇ ਤਾਂ ਜੀ ਆਪਣੇ ਪੈਰ ਨੰਗੇ ਨੇ, ਇੱਥੇ ਤੁਹਾਡਾ ਬੂਟ ਸ਼ੂਟ ਕੁਛ ਨੀ ਵਿਕਣਾ। ਦੂਜਾ ਆਇਆ, ਉਹਨੇ ਕਿਹਾ ਭਾਜੀ ਵਿਕਣੇ ਇੱਥੇ ਨੇ, ਉਹ ਇੱਥੇ ਸਾਰੇ ਪੈਰ ਨੰਗੇ ਫਿਰਦੇ ਨੇ, ਇਹਨਾਂ ਨੂੰ ਹੀ ਬੂਟਾਂ ਦੀ ਲੋੜ ਹੈ। ਤੇ ਕਹਿਣ ਦਾ ਭਾਵ ਇਹ ਕਿ ਸੋਚ ਦਾ ਨਜ਼ਰੀਏ ਦਾ ਹਿਸਾਬ ਹੈ। ਤੇ ਉਹੀ ਇਗਜ਼ਾਮਪਲ ਮੈਂ ਆਪਣੀ ਲਾਈਫ ਚ ਵੀ ਅਜ਼ਮਾਈ, ਮੈਂ ਕਿਹਾ ਨਹੀਂ ਜੇ ਨਹੀਂ ਹੈ ਇੰਡਸਟਰੀ ਤੇ ਆਪਾਂ ਕ੍ਰੀਏਟ ਕਰਾਂਗੇ, ਜੇ ਕਰ ਸਕੇ ਤਾਂ ਠੀਕ ਹੈ, ਨਹੀਂ ਤਾਂ ਚਲੋ ਰੱਬ ਦੀ ਮਿਹਰ ਨਾਲ ਬਾਕੀ ਤਾਂ ਆਪਾਂ ਕਰੀ ਜਾਂਦੇ ਹਾਂ ਕੰਮ। ਇਸ ਤਰ੍ਹਾਂ ਮੈਲਬਨ ਆਉਣ ਦਾ ਜੀ ਸਬਬ ਬਣਿਆ।
ਕਿਆ ਬਾਤ ਹੈ, ਸੋ ਕਾਫੀ ਲੰਬੀ ਕਹਾਣੀ ਔਰ ਲੰਬਾ ਤਜਰਬਾ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਤੁਸੀਂ ਆਪਣੀ ਜਿਹੜੀ ਪੜ੍ਹਾਈ ਆ ਉਹ ਖਾਸ ਇਸੇ ਵਿਸ਼ੇ ਦੇ ਵਿੱਚ ਕੀਤੀ, ਤੇ ਉਸ ਤੋਂ ਬਾਅਦ ਫਿਰ ਲੰਮੇ ਸਮੇਂ ਤੱਕ ਤੁਸੀਂ ਏਕਤਾ ਕਪੂਰ ਦੇ ਨਾਲ ਜਿਹੜਾ ਉਹਨਾਂ ਦੀ ਪ੍ਰੋਡਕਸ਼ਨ ਦਾ ਹਿੱਸਾ ਬਣੇ ਰਹੇ, ਤੇ ਉਸ ਤੋਂ ਬਾਅਦ ਸਟਾਰ ਪਲੱਸ ਦੇ ਵਿੱਚ ਤੁਸੀਂ ਆਉਣਾ ਕੀਤਾ, ਤੇ ਜਿਵੇਂ ਉੱਥੇ ਇੱਕ ਲਗਾਤਾਰਤਾ ਬਣੀ ਹੋਈ ਸੀਗੀ, ਤੁਹਾਡੀ ਕਲਾ ਦੀ ਜਿਹੜੀ ਭੁੱਖ ਸੀ ਉਹ ਵੀ ਤ੍ਰਿਪਤ ਹੋ ਰਹੀ ਸੀ, ਪੂਰੀ ਹੋ ਰਹੀ ਸੀਗੀ, ਹਨਾ। ਤੇ ਇੱਥੇ ਆਉਂਦਿਆਂ ਇਕਦਮ ਜਿਹੜਾ ਵੱਖਰਾ ਮਾਹੌਲ, ਔਰ ਮੈਨੂੰ ਵਧੀਆ ਲੱਗਿਆ ਜੀ ਕਿ ਤੁਸੀਂ ਅੱਜ, ਕਿਉਂਕਿ ਜ਼ਮਾਨਾ ਵਾਕਈ ਬਦਲ ਗਿਆ ਹਨਾ, ਅੱਗੇ ਹੁੰਦਾ ਸੀ ਵੀ ਕੁੜੀਆਂ ਵਿਆਹ ਕੇ ਲੈ ਜਾਂਦੀਆਂ ਸੀ, ਸੋ ਕੁੜੀਆਂ ਨੂੰ ਵਿਆਹ ਕੇ ਲੈ ਕੇ ਜਾਂਦੇ ਸੀਗੇ ਮੁੰਡੇ, ਸੋ ਅੱਜ ਦੌਰ ਬਦਲ ਗਿਆ, ਸੋ ਸਾਨੂੰ ਨਰਪਿੰਦਰ ਹੋਈ ਉੱਥੇ ਲੈ ਕੇ ਆਏ। ਸੋ ਹਾਂ, ਔਰ ਸਭ ਤੋਂ ਬੈਸਟ ਥਿੰਗ ਮੈਨੂੰ ਇਹ ਲੱਗੀ ਹੈ ਕਿ ਨਰਪਿੰਦਰ ਪੂਰੀ ਹੱਲਾਸ਼ੇਰੀ ਦੇ ਨਾਲ ਤੁਹਾਨੂੰ ਅੱਗੇ ਲਿਆ ਰਹੇ ਆ, ਜਿਵੇਂ ਪ੍ਰੋਡਿਊਸਰ ਦੇ ਤੌਰ ਤੇ ਉਹਨਾਂ ਨੇ ਤੁਹਾਡੀਆਂ ਫਿਲਮਾਂ ਚ ਕੰਮ ਕੀਤਾ। ਅਸੀਂ ਫਿਲਮਾਂ ਦੇ ਵੱਲ ਆਉਂਦੇ ਹਾਂ, ਫਿਲਮਾਂ ਦੋ ਕੱਲ ਪਰਸੋਂ ਜਿਹੜੀਆਂ ਅਸੀਂ ਦੇਖੀਆਂ ਉਸ ਫੈਸਟੀਵਲ ਦੇ ਵਿੱਚ, ਇੱਕ ਕਰਮਾ ਸੀਗੀ ਤੇ ਇੱਕ ਨਥਾਵੇ ਕੋ ਥਾਓ। ਸੋ ਇਹਨਾਂ ਦੋਵਾਂ ਫਿਲਮਾਂ ਦੇ ਵਿੱਚ ਐਜ਼ ਅ ਪ੍ਰੋਡਿਊਸਰ ਨਰਪਿੰਦਰ ਹੋਰਾਂ ਨੇ ਵੀ ਕੰਮ ਕੀਤਾ, ਪਿੱਛੇ ਬੈਕ ਤੇ ਵੀ ਉਹਨਾਂ ਦਾ ਕਾਫੀ ਯੋਗਦਾਨ ਰਿਹਾ। ਤੇ ਨਿਰਦੇਸ਼ਨ ਕਰਨ ਵੇਲੇ ਕਿਵੇਂ, ਕਿਸ ਤਰ੍ਹਾਂ ਜਿਹੜੇ ਸਾਧਨ ਆ ਉਹ ਇਕੱਠੇ ਕੀਤੇ ਗਏ, ਕਿੰਨਾ ਸਮਾਂ ਇਹਨਾਂ ਨੂੰ ਦਿੱਤਾ ਗਿਆ, ਤੇ ਤੁਹਾਡੇ ਆਪਣੇ ਤਜਰਬੇ ਇਹਨਾਂ ਫਿਲਮਾਂ ਨੂੰ ਲੈ ਕੇ ਕੀ ਰਹੇ?
ਜੀ ਕਹਿੰਦੇ ਨਾ ਕਿ ਅਗਰ ਜਿਸ ਕੰਮ ਚ ਮਜ਼ਾ ਆਉਣ ਲੱਗੇ ਅਗਰ ਉਹੀ ਪ੍ਰੋਫੈਸ਼ਨ ਬਣ ਜਾਏ ਨਾ, ਉਸ ਵਰਗੀ ਰੀਸ ਨਹੀਂ
ਜੀ।
ਤੇ ਦੂਜੀ ਗੱਲ, ਆਪਣਾ ਲਾਈਫ ਪਾਰਟਨਰ ਨਾਲ ਵੀ ਇਹੋ ਜਿਹੀ ਚੀਜ਼ ਹੋ ਜਾਏ ਨਾ ਕਿ ਉਹ ਵੀ ਕਲਾ ਤੋਂ ਰਿਲੇਟਡ ਨੇ ਤੇ ਨਾਲ ਨਾਲ ਉਹ ਮੇਰੇ ਪ੍ਰੋਫੈਸ਼ਨ ਚ ਵੀ ਹੈਲਪ ਕਰ ਰਹੇ, ਤੇ ਉਸ ਵਰਗੀ ਤਾਂ ਵਾਕਈ ਰੀਸ ਨਹੀਂ। ਤੇ ਮੈਂ ਆਪਣੇ ਆਪ ਨੂੰ ਬੜਾ ਰੱਬ ਦੀ ਮਿਹਰ ਨਾਲ ਮੈਂ ਬੜਾ ਭਾਗਵਾਨ ਸਮਝਦਾ ਕਿ ਮੇਰੀ ਵਾਈਫ ਮੇਰੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹੈ, ਮੈਨੂੰ ਪੂਰਾ ਹੱਲਾਸ਼ੇਰੀ ਦਿੰਦੀ ਹੈ। ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੇ ਮਤਲਬ ਸਟਾਰਟਿੰਗ ਚ ਆਓ ਨਾ ਤੇ ਮੈਂ ਬਹੁਤ ਡਿਪਰੈਸ ਚ ਵੀ ਹੋ ਗਿਆ ਸੀ, ਮੈਂ ਕਿਹਾ ਯਾਰ ਇੱਥੇ ਤਾਂ ਕੁਛ ਵੀ ਨਹੀਂ ਹੈ, ਬਟ ਸ਼ੀ ਇਜ਼ ਦੇਅਰ
ਜੀ।
ਮਤਲਬ ਜਿਹਨੇ ਮੈਨੂੰ ਕਿਹਾ ਕਿ ਨਹੀਂ ਤੁਸੀਂ ਕਰੋ ਕੋਈ ਚੱਕਰ ਨਹੀਂ, ਅਸੀਂ ਹਾਂ। ਤੇ ਅੱਜ ਜਿਹੜਾ ਸ਼੍ਰੇ ਜਾਂਦਾ ਹੈ, ਮੈਂ ਕਹਾਂਗਾ ਜੀ 85% ਉਹਨੂੰ ਜਾਂਦਾ, 15% ਮੇਰੇ ਮਾਪਿਆਂ ਨੂੰ ਜਾਂਦਾ। ਤੇ ਮੇਰੇ ਕਹਿਣ ਦਾ ਮਤਲਬ ਇਹ ਕਿ ਉਹਨੇ ਮੇਰਾ ਹਰ ਜਗ੍ਹਾ ਸਾਥ ਦਿੱਤਾ, ਹਰ ਚੀਜ਼ ਚ ਮੈਨੂੰ ਉਹਨੇ, ਜਿਵੇਂ ਕਈ ਜਗ੍ਹਾ ਇੱਕ ਆਦਮੀ ਨੂੰ ਨਾ, ਕਈ ਜਗ੍ਹਾ ਭਾਵੇਂ ਡਾਇਰੈਕਟਰ ਹੋਏ ਉਹਨੂੰ ਵੀ ਡਾਇਰੈਕਸ਼ਨ ਦੀ ਲੋੜ ਹੁੰਦੀ ਹੈ, ਉਹਨੂੰ ਵੀ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ। ਤੇ ਉਹ ਜਿਹੜੀ ਡਾਇਰੈਕਸ਼ਨ ਹੈ, ਉਹ ਮੇਰੀ ਮੋਟੀਵੇਸ਼ਨ ਹੈ, ਉਹ ਮੇਰੀ ਵਾਈਫ ਹੀ ਸਾਹਮਣੇ ਆਈ। ਤੇ ਡੈਫੀਨੇਟਲੀ ਉਹਨਾਂ ਨੇ ਬਹੁਤ ਸਾਥ ਦਿੱਤਾ ਹਰ ਚੀਜ਼ ਚ। ਦੇਖੋ ਜੀ, ਪ੍ਰੋਡਿਊਸਰ ਦਾ ਇੱਕ ਜੋਬ ਇੱਕ ਰਿਸਪੈਕਟਡ ਜੋਬ ਹੁੰਦਾ ਹੈ, ਪਰ ਉਹ ਉਸ ਚੀਜ਼ ਤੋਂ ਪਰੇ ਸੀ। ਉਹ ਸਪੋਟ ਬੋਏ ਵੀ ਬਣ ਜਾ ਰਹੀ ਸੀ, ਤੁਸੀਂ ਕੀ ਚਾਹੀਦਾ ਤੁਹਾਨੂੰ, ਕਿਉਂਕਿ ਮੈਂ ਜਦੋਂ ਕੰਮ ਤੇ ਹੁੰਦੇ ਨਾ ਜੀ ਅਸੀਂ, ਤੇ ਬਿਲਕੁਲ ਪ੍ਰੋਫੈਸ਼ਨਲ ਸਾਡਾ ਅਪਰੋਚ ਹੁੰਦਾ। ਉਸ ਵੇਲੇ ਸਾਨੂੰ ਘਰ ਦਾ ਕੋਈ ਨੀ ਦਿਖਦਾ, ਉਸ ਵੇਲੇ ਸਾਨੂੰ ਕੰਮ ਦਿਖ ਰਿਹਾ ਹੋ ਰਿਹਾ ਕਿ ਨਹੀਂ ਹੋ ਰਿਹਾ। ਉਸ ਵੇਲੇ ਮਤਲਬ ਮੈਨੂੰ ਇਹ ਨੀ ਲੱਗਿਆ ਮੇਰੀ ਵਾਈਫ ਨਾਲ ਮੈਂ ਕੰਮ ਕਰਾ ਰਿਹਾ, ਕੁਛ ਕਰਾ ਰਿਹਾ। ਮੈਂ ਉਹਨੂੰ ਐਜ਼ ਅ ਟੀਮ ਮੈਂਬਰ ਦੀ ਤਰ੍ਹਾਂ ਗੱਲ ਕਰ ਰਿਹਾ ਸੀ, ਮੈਂ ਕਿਹਾ ਇਹ ਚੀਜ਼ ਕਿੱਥੇ ਆਈ, ਕਿਉਂ ਨੀ ਅਜੇ ਤੱਕ। ਸੋ ਯੂ ਨੋ, ਜਿਵੇਂ ਆਪਾਂ ਕਹਿੰਦੇ ਹਾਂ ਕਿ ਹਾਲਾਂਕਿ ਉਹਨਾਂ ਨੂੰ ਇਸ ਚੀਜ਼ ਦਾ ਇੰਨਾ ਐਕਸਪੀਰੀਅੰਸ ਤਜੁਰਬਾ ਨਹੀਂ ਹੈ, ਪਰ ਜਿੱਦਾਂ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਸਗੋਂ ਅੱਗੇ ਹੋ ਕੇ ਕੰਮ ਨੂੰ ਪਕੜਿਆ, ਮਤਲਬ ਮੈਂ ਆਪ ਬਾਅਦ ਚ ਉਹਨਾਂ ਦੀ ਮੈਂ ਮਤਲਬ ਤਾਰੀਫ ਕੀਤੀ, ਮੈਂ ਕਿਹਾ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਚੀਜ਼ ਹੈਂਡਲ ਕੀਤੀ ਹੈ, ਵਰਨਾ ਇਹ ਫੀਲਡ ਚ ਇੰਨਾ ਕੁ ਵਧੀਆ ਤਰੀਕੇ ਨਾਲ ਜਾਂ ਇੰਨਾ ਆਪਣੇ ਆਪ ਨੂੰ ਉਹ ਕਰਨਾ ਲੋਕੀ ਨਹੀਂ ਕਰ ਪਾਉਂਦੇ। ਸੋ
ਨਰਪਿੰਦਰ, ਮੈਨੂੰ ਲੱਗਦਾ ਜੇ ਪ੍ਰੋਗਰਾਮ ਸੁਣ ਰਹੇ ਹੋਣਗੇ ਤਾਂ ਨਰਪਿੰਦਰ ਥੋੜੇ ਜੇ ਫੀਲਿੰਗ ਜ਼ਰੂਰ ਲਓ ਜੀ। ਦੇਖੋ, ਇੱਕ ਜਦੋਂ ਡਾਇਰੈਕਟਰ ਸਾਹਿਬ ਗੱਲ ਕਰ ਰਹੇ ਅੱਜ ਰੇਡੀਓ ਦੇ ਉੱਤੇ, ਔਰ ਤੁਸੀਂ ਥੋੜੀ ਜਿਹੀ ਪਤਨੀ ਵਾਲੀ ਫੀਲਿੰਗ ਲੈ ਕੇ ਵੀ ਸੋਚੋ, ਤੇ ਪ੍ਰੋਡਿਊਸਰ ਵਾਲੀ ਵੀ, ਦੋਨਾਂ ਥਾਵਾਂ ਤੇ ਤੁਹਾਨੂੰ ਤਾਰੀਫ ਮਿਲ ਰਹੀ ਹੈ। ਤੇ ਜੀ ਬਿਲਕੁਲ, ਤੇ ਗੁਰਪ੍ਰੀਤ ਜੀ, ਆਪਾਂ ਨਥਾਵੇ ਕੋ ਥਾਓ ਦੀ ਜੇ ਗੱਲ ਕਰੀਏ, ਸਰਵੋਤਮ ਫਿਲਮ ਚੁਣੀ ਗਈ, ਪਹਿਲਾਂ ਤਾਂ ਅਸੀਂ ਤੁਹਾਨੂੰ ਵੀ ਤੁਹਾਡੀ ਸਾਰੀ ਟੀਮ ਨੂੰ ਵੀ ਬਹੁਤ ਬਹੁਤ ਵਧਾਈਆਂ ਇਸ ਫਿਲਮ ਦੇ ਲਈ ਦਿੰਨੇ ਆ ਹਨਾ। ਤੇ ਇਹਦੇ ਨਾਲ ਹੀ ਇਸ ਫਿਲਮ ਦੇ ਵਿਸ਼ੇ ਦੀ ਕਹਾਣੀ ਦੀ ਥੋੜੀ ਜਿਹੀ ਗੱਲ ਅਸੀਂ ਕੱਲ ਨਰਪਿੰਦਰ ਹੋਰਾਂ ਨਾਲ ਵੀ ਕੀਤੀ ਸੀਗੀ ਤੇ ਤੁਸੀਂ ਵੀ ਥੋੜਾ ਜਿਹਾ ਉਹਦੇ ਤੇ ਚਾਨਣਾ ਪਾਓ ਤੇ ਇਹਦਾ ਤਜਰਬਾ ਕੀ ਸੀਗਾ।
ਜੀ ਫਿਲਮ ਦਾ ਜਿਹੜਾ ਕਿ ਸਟੋਰੀ ਕੱਲ ਨਰਪਿੰਦਰ ਮੈਂ ਸਾਰੀ ਹੀ ਦੱਸਤੀ ਟੂ ਬੀ ਵੈਰੀ ਓਨੈਸਟ। ਤੇ ਦੇਖਿਆ ਜਾਏ ਤਾਂ ਮਤਲਬ ਇੱਕ ਐਸੀ ਸਟੋਰੀ ਹੈ ਜਿਸ ਦਾ ਨਾ ਜਿਹਦੇ ਆਪਾਂ ਕਹਿੰਦੇ ਹਾਂ ਸਮਾਜਿਕ ਬੁਰਾਈਆਂ ਤਾਂ ਲੈਂਦੇ ਹੀ ਹਾਂ। ਇੱਕ ਚੀਜ਼ ਹੁੰਦੀ ਹੈ ਡਾਇਰੈਕਸ਼ਨ ਦਾ, ਆਪਾਂ ਕਹਿੰਦੇ ਡਾਇਰੈਕਟਰ ਕੌਣ ਹੈ, ਡਾਇਰੈਕਟਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਇਹ ਨਹੀਂ ਕਿ ਉਹ ਆਪਣੇ ਮਨ ਤੋਂ ਕਹਾਣੀਆਂ ਹੀ ਲਿਖਦਾ ਰਹੇ, ਉਹ ਸਮਾਜ ਕੁਛ ਵੀ ਐਸੀ ਚੀਜ਼ ਪਕੜ ਕੇ ਉਹਨੂੰ ਬੈਸਟ ਆਡੀਅੰਸ ਲਈ ਕੀ ਬੋਲਦੇ ਨੇ ਆਪਾਂ ਪੈਕੇਜ ਬਣਾ ਕੇ ਆਡੀਅੰਸ ਨੂੰ ਦਿਖਾ ਸਕੇ ਤੇ ਉਹ ਆਡੀਅੰਸ ਦੇ ਲੈਵਲ ਤੇ ਉਤਰ ਕੇ ਉਹਨੂੰ ਉਹ ਚੀਜ਼ ਦਾ
ਅਸਰ
ਕਰਵਾ ਸਕੇ। ਅਗਰ ਹਾਂਜੀ ਉਹ ਅਸਰ ਅਗਰ ਹੋ ਗਿਆ ਤੇ ਉਹ ਡਾਇਰੈਕਟਰ ਕਾਮਯਾਬ ਹੈ, ਨਹੀਂ ਹੋਇਆ ਡਾਇਰੈਕਟਰ ਅਜੇ ਵੀ ਲਰਨ ਕਰ ਰਿਹਾ ਉਹ ਆਪਣੇ ਪ੍ਰੋਸੈਸ ਚ।
ਜੀ ਜੀ ਬਿਲਕੁਲ।
ਸੋ ਕਹਿਣ ਦਾ ਭਾਵ ਇਹ ਹੈ ਕਿ ਮਤਲਬ ਜਿੰਨਾ ਵੀ ਆਪਾਂ ਕਰਦੇ ਰਹੀਏ ਇੱਕ ਲਰਨਿੰਗ ਪ੍ਰੋਸੈਸ ਸੀ ਸਾਡੇ ਲਈ ਤੇ ਉਹ ਕਿਸੇ ਵੀ ਜਗ੍ਹਾ ਨਾ ਸਾਡੇ ਲਈ ਇਹ ਚੀਜ਼ ਬਣ ਜਾਂਦੀ ਹੈ ਜ਼ਿੰਮੇਵਾਰੀ ਦੀ ਤਰ੍ਹਾਂ ਕਿ ਅਸੀਂ ਕੰਪੀਟੀਸ਼ਨ ਆਪਣੇ ਤੋਂ ਹੀ ਕੰਪੀਟੀਸ਼ਨ ਕਰਨਾ ਹੈ ਕਿਉਂਕਿ ਕੱਲ ਨੂੰ ਮੈਂ ਅਗਰ ਕੋਈ ਅੱਛੀ ਫਿਲਮ ਬਣਾਤੀ ਹੁਣ ਮੇਰੀ ਜ਼ਿੰਮੇਵਾਰੀ ਵੱਧ ਗਈ ਮੇਰੀ ਆਡੀਅੰਸ ਲਈ, ਮੇਰੇ ਸਰੋਤਿਆਂ ਲਈ, ਮੇਰੇ ਵਿਊਅਰਸ ਲਈ ਕਿ ਉਹਨਾਂ ਨੂੰ ਮੈਂ ਹੋਰ ਅੱਛਾ ਕੰਮ ਦਿਆਂ ਤਾਂ ਕਿ ਉਹ ਕਹਿਣ ਕਿ ਬਈ ਇਸ ਬੰਦੇ ਨੂੰ ਅਸੀਂ ਜਾਣਦੇ ਹਾਂ ਔਰ ਇਹਦਾ ਅਸੀਂ ਕੰਮ ਕਰਦੇ ਹਾਂ। ਸੋ ਇੰਨਾ ਕੁ ਮਿਲ ਜਾਏ ਉਹਨਾਂ ਕੋਲੋਂ ਤਾਂ ਆਈ ਗੈਸ ਵੀ ਆਰ ਸਕਸੈਸਫੁਲ ਇਨ ਆਰ ਫੀਲਡ।
ਜੀ ਜੀ ਬਿਲਕੁਲ। ਸੋ ਮੈਨੂੰ ਲੱਗਦਾ ਕਿ ਉਸ ਪੱਖ ਤੋਂ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਵੀ ਹੋਵੋਗੇ ਕਿਉਂਕਿ ਫਿਲਮ ਨਥਾਵੇ ਕੋ ਥਾਓ ਨੂੰ ਜੇ ਜੱਜਿਸ ਨੇ ਉਹ ਸਰਵੋਤਮ ਜਿਹੜਾ ਖਿਤਾਬ ਆ ਉਹ ਦਿੱਤਾ ਤੇ ਉਹਦੇ ਨਾਲ ਹੀ ਆਡੀਅੰਸ ਜਿਹੜੀ ਹੈ ਦਰਸ਼ਕ ਜਿਹੜੇ ਆ ਜੀ ਉਹਨਾਂ ਦੇ ਉੱਤੇ ਵੀ ਉਸ ਫਿਲਮ ਨੇ ਅਸਰ ਕੀਤਾ। ਸੋ ਥੋੜੇ ਜਿਹੇ ਸਮੇਂ ਦੇ ਵਿੱਚ ਲਘੂ ਫਿਲਮ ਜਿਹੜੀ ਆ ਉਹਦਾ ਸਮਾਂ ਜਿਹੜਾ ਬਹੁਤ ਥੋੜਾ ਹੁੰਦਾ ਪਰ ਉਹ ਥੋੜੇ ਜਿਹੇ ਸਮੇਂ ਦੇ ਵਿੱਚ ਤੁਸੀਂ ਆਪਣੇ ਉਸ ਵਿਸ਼ੇ ਨੂੰ ਕਿੰਨਾ ਅਸਰਦਾਰ ਬਣਾ ਕੇ ਪੇਸ਼ ਕਰਦੇ ਆ ਇਹ ਇੱਕ ਦਰਸ਼ ਜਿਹੜਾ ਨਿਰਦੇਸ਼ਕ ਆ ਉਹਦੀ ਕਾਬਲੀਅਤ ਤੇ ਹੀ ਨਿਰਭਰ ਕਰਦਾ। ਸੋ ਉਸ ਪੱਖ ਤੋਂ ਇੱਕ ਬਹੁਤ ਵਧੀਆ ਤੇ ਕਾਬਿਲ ਨਿਰਦੇਸ਼ਕ ਜਿਹੜਾ ਜੀ ਉਹ ਹੋਣ ਦਾ ਜਿਹੜਾ ਮਾਣ ਹੈ ਤੁਸੀਂ ਲੈ ਚੁੱਕੇ ਹੋ ਤੇ ਇਹਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ ਕਰਮਾ ਜਿਹੜੀ ਮੂਵੀ ਆ ਉਹਦੇ ਵਿੱਚ ਵੀ ਕਿਉਂਕਿ ਜਿਹੜਾ ਇਹਦਾ ਵਿਸ਼ਾ ਸੀਗਾ ਉਹ ਫਾਈਟ ਅਗੇਂਸਟ ਡਰੱਗਸ ਸੀਗਾ ਦੋਵਾਂ ਹੀ ਫਿਲਮਾਂ ਦੇ ਵਿੱਚ ਤੁਸੀਂ ਇਹ ਵਿਸ਼ਾ ਜਿਹੜਾ ਭਾਵੇਂ ਛੋੜਿਆ ਪਰ ਦੋਵਾਂ ਦੀ ਜਿਹੜੀ ਸਟੋਰੀ ਲਾਈਨ ਸੀ ਉਹ ਵੱਖਰੀ ਸੀਗੀ। ਸੋ ਕਰਮਾ ਦੇ ਬਾਰੇ ਚ ਤੁਹਾਡੇ ਤਜਰਬੇ ਕਿੱਦਾਂ ਦੇ ਰਹੇ ਜਿਵੇਂ ਕਾਸਟਿੰਗ ਜਿਹੜੀ ਆ ਜਦੋਂ ਅਸੀਂ ਫਿਲਮ ਦੇ ਲਈ ਕਰਦੇ ਆ ਤੇ ਉਹਨੂੰ ਚੁਣਨ ਦੇ ਲਈ ਜਾਂ ਫਿਰ ਸੰਗੀਤ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇਕੱਠਾ ਕਿਵੇਂ ਕਰ ਪਾਏ ਤੁਸੀਂ?
ਮਤਲਬ ਇਹ ਸੱਚੀ ਗੱਲ ਦੱਸਾਂ ਨਾ ਕਹਿੰਦੇ ਨੇ ਕਿ ਗੁਰੂ ਨਾਨਕ ਹੀ ਆਉਂਦਾ ਉਹੀ ਰਾਹ ਬਣਾਉਂਦਾ ਬੰਦਾ ਜਿੰਨਾ ਮਰਜ਼ੀ ਕੁਛ ਕਰ ਲੇ ਜੀ ਜਦ ਤੱਕ ਬਾਬੇ ਦੀ ਕਿਰਪਾ ਨਾ ਹੋਏ ਬੰਦਾ ਕੁਛ ਨਹੀਂ ਕਰ ਸਕਦਾ ਤੇ ਇੰਨੇ ਸ਼ੋਰਟ ਟਾਈਮ ਤੇ ਇੱਕ ਮਹੀਨੇ ਅੰਦਰ ਦੋ ਫਿਲਮਾਂ ਬਣਾਉਣੀਆਂ ਉਹ ਵੀ ਖਾਸ ਕਰ ਐਸੀ ਜਗ੍ਹਾ ਜਿੱਥੇ ਤੁਹਾਡੇ ਕੋਲ ਜ਼ਿਆਦਾ ਕੋਈ ਸੈਟਅਪ ਨਹੀਂ ਹੋਏ
ਕਿਉਂਕਿ
ਇੰਡੀਆ 'ਚ ਸਾਡੇ ਕੋਲ ਸੈਟਅਪ ਹੁੰਦਾ ਹੈ ਸਾਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਜਾ ਕੇ ਗੱਲ ਕਰਾਂਗਾ ਸਾਨੂੰ ਕਈ ਜਗ੍ਹਾ ਐਸਾ ਵੀ ਹੋਇਆ ਕਿ ਇੱਕ ਤਾਂ ਰਾਤੀ ਢਾਈ ਵਜੇ ਨਰੇਸ਼ਨ ਦਿੰਦੀ ਸੀ ਔਰ ਸਵੇਰੇ 7 ਵਜੇ ਉਹ ਸੀਨ ਸ਼ੂਟ ਹੋਣਾ ਉਹ 2:30 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਸਾਨੂੰ ਸਾਰੀ ਚੀਜ਼ਾਂ ਅਰੇਂਜ ਕਰਨੀਆਂ ਕੀ ਹੋ ਸਕਦਾ ਕਿਥੋਂ ਕੀ ਕਰਨਾ ਹੈ ਕਿਥੋਂ ਕੀ ਬਟ ਉੱਥੇ ਉਹ ਸਾਰੀ ਸਹੂਲਤਾਂ ਅਵੇਲੇਬਲ ਨੇ ਇਹ ਇੱਕ ਫਾਇਦਾ ਸੀ ਤੇ ਉਸ ਕਰਕੇ ਮਤਲਬ ਸਾਰਿਆਂ ਨੂੰ ਰਾਤੀ ਫੋਨ ਕਰੋ ਜੀ ਸਵੇਰੇ ਯੇ ਕਰਨਾ ਉਹ ਕਰਨਾ ਸੋ ਐਵਰੀਥਿੰਗ ਹੈਜ਼ ਟੂ ਬੀ ਲਾਈਨਡ ਅਪ ਯੇ ਹੈ ਵੋ ਹੈ ਚਾਰ ਚਾਰ ਯੂਨਿਟ ਲੱਗਣਾ ਦੂਜੀ ਯੂਨਿਟ ਯੇ ਲੱਗਣੀ ਹੈ ਸ਼ੈਡਿਊਲਿੰਗ ਹੋਣੀ ਹੈ ਸੋ ਉਹ ਸਭ ਪ੍ਰੋਸੈਸ ਚੋਂ ਮੈਂ ਐਕਚੁਅਲ ਲੰਘ ਚੁੱਕਿਆ ਜਿਹੜਾ ਕਿ ਮੇਰਾ ਕਹਿ ਲਓ ਕਿ ਸਟਰਗਲਿੰਗ ਫੇਜ਼ ਹੁੰਦਾ ਜਿਸ 'ਚ ਤੁਸੀਂ ਆਪ ਕਹਿੰਦੇ ਹੋ ਕਿ ਮੈਂ ਵਧੀਆ ਤਰੀਕੇ ਨਾਲ ਕਰਾਂ ਮੈਂ ਯੇ ਕਰਾਂ ਮੈਂ ਉਹ ਕਰਾਂ ਹੁਣ ਥੋੜਾ ਜਿਹਾ ਮੈਂ ਇੱਥੇ ਆ ਕੇ ਥੋੜਾ ਜਿਹਾ ਰਿਲੈਕਸਡ ਹਾਂ ਕਿਉਂਕਿ ਇੱਥੇ ਹਰ ਚੀਜ਼ ਨੂੰ ਟੈਪ ਕਰਨਾ ਪੈਂਦਾ ਪਰਮਿਸ਼ਨ ਟਾਈਮ ਹਰ ਚੀਜ਼ ਚ ਲੈਣਾ ਪੈਂਦਾ ਤੇ ਇੱਕ ਫਿਲਮ ਨੂੰ ਅਗਰ ਮਤਲਬ ਔਰ ਫਿਰ ਵੀ ਮੈਂ ਕਹਾਂਗਾ ਇਹ 15 ਦਿਨ ਦਾ ਟਾਈਮ ਵੀ ਜਾਂ ਕਹਿ ਲਓ ਇੱਕ ਮਹੀਨੇ ਦਾ ਟਾਈਮ ਵੀ ਮੇਰੇ ਲਈ ਬਹੁਤ ਜ਼ਿਆਦਾ ਇੱਕ ਤਰ੍ਹਾਂ ਤੋਂ ਚੈਲੇਂਜਿੰਗ ਸੀ ਕਿਉਂਕਿ ਇੰਨੀ ਓਪਰਚੁਨਿਟੀਜ਼ ਜਾਂ ਕਹਿ ਲਓ ਇੰਨੇ ਰਿਸੋਰਸਿਸ ਮੇਰੇ ਕੋਲ ਹੈ ਨਹੀਂ ਸੀ ਕਿ ਮੈਂ ਉਹਨੂੰ ਅਵੇਲ ਕਰ ਸਕਾਂ ਮੈਂ ਰਾਤ ਦੀ ਰਾਤ ਮੈਂ ਕਹਾਂਗਾ ਜੀ ਮੈਂ ਐਕਟਰਸ ਨੂੰ ਫੋਨ ਕੀਤਾ ਹੈ ਇੱਕ ਐਕਟਰ ਨੂੰ ਤਾਂ ਮੈਂ ਰਾਤੀ 12:30 ਵਜੇ ਫੋਨ ਕੀਤਾ ਮੈਂ ਕਿਹਾ ਵੀਰ ਕਰੇਗਾ ਫਿਲਮ ਉਹ ਕਹਿੰਦਾ ਭਾਜੀ ਸਭ ਠੀਕ ਤੇ ਹੈ ਨਾ, ਮਤਲਬ ਰਾਤੀ ਬਹੁਤ ਦੇਰ ਬਾਅਦ ਫੋਨ ਕਰ ਰਹੇ ਹੋ ਤੁਸੀਂ। ਮੈਂ ਕਿਹਾ ਵੀਰ ਮੈਨੂੰ ਬਸ ਇਕਦਮ ਕੋਈ ਆਈਡੀਆ ਆਇਆ ਇਸ ਤਰ੍ਹਾਂ ਹੀ, ਅਸੀਂ ਸੋਚ ਰਹੇ ਹਾਂ ਇਸ ਤੇ ਕੁਝ ਬਣੀਏ ਤੇ ਯੂ ਆਰ ਦਾ ਐਪ ਫੇਸ ਫੋਰ ਦੈਟ। ਭਾਜੀ ਕਰਾਂਗੇ, ਨੋ ਵਰੀਜ਼। ਫਿਰ ਮੈਂ ਸਟੋਰੀ ਸੁਣਾਈ, ਹੀ ਵਾਸ ਹੈਪੀ, ਤੇ ਬਸ ਇਸ ਤਰ੍ਹਾਂ ਹੀ ਕਰਦੇ ਕਰਦੇ ਕਹਿ ਲੋ ਸਾਰੇ ਜੁੜੇ। ਸਤਿੰਦਰ ਚਾਵਲਾ ਅੰਕਲ ਆਏ ਇਸ ਆਈਡੀਆ ਨਾਲ ਕਿ ਆਪਾਂ ਇਸ ਤਰ੍ਹਾਂ ਦੀ ਫਿਲਮ ਬਣਾਈਏ। ਮੈਂ ਕਿਹਾ ਅੰਕਲ ਇਹ ਥੋੜਾ ਜਿਹਾ ਚੈਲੇਂਜਿੰਗ ਜੋਬ ਹੈ, ਕਿਉਂਕਿ ਇਹ ਫਿਲਮ ਚ ਬਹੁਤ ਆਪਣਾ ਨਾ, ਜਿਵੇਂ ਇੱਕ ਮੈਂ ਆਲਰੇਡੀ ਬਣਾ ਰਿਹਾ ਔਰ ਦੂਜੀ ਵੀ ਅਗਰ ਬਣਾਉਂਦਾ ਨਾ ਤੇ ਮੇਰੇ ਲਈ ਮਤਲਬ ਉਹਨੂੰ ਸਾਂਭਣਾ ਬੜਾ ਮੁਸ਼ਕਿਲ ਹੋ ਜਾਣਾ। ਪਰ ਫਿਰ ਵੀ ਚਲੋ ਆਊਟ ਆਫ ਲਵ ਅਸੀਂ ਚਾਹੁੰਦੇ ਹਾਂ ਕਿ ਬਿਲਕੁਲ ਅਸੀਂ ਐਸਾ ਕੰਮ ਕਰੀਏ ਜਿਹੜਾ ਕਿ ਮੈਂ ਕਿਹਾ ਜਸਟਿਸ ਕਰ ਸਕਾਂ ਮੈਂ ਦੋਨੋਂ ਫਿਲਮਾਂ ਨਾਲ, ਕਿਉਂਕਿ ਜਦ ਤੱਕ ਸਾਨੂੰ ਆਪ ਯਕੀਨ ਨਾ ਹੋਏ ਨਾ ਕਿ ਇਹ ਫਿਲਮ ਮੈਂ ਇਸ ਤਰ੍ਹਾਂ ਬਣਾਉਂਗਾ ਤੇ ਮੈਂ ਉਸ ਫਿਲਮ ਨੂੰ ਸ਼ਾਇਦ ਮੈਂ ਹੱਥ ਵੀ ਨਾ ਪਾਵਾਂ। ਸਾਨੂੰ ਡਰ ਡਰ ਕੀ ਹੈ ਜਾਂ ਇੱਕ ਕਹਿ ਲਓ ਕਿ ਜਦ ਤੱਕ ਆਪੇ ਕੋਨਫੀਡੈਂਸ ਨਹੀਂ ਤੁਸੀਂ ਆਡੀਅੰਸ ਨੂੰ ਕੀ ਕੋਨਫੀਡੈਂਸ ਦਿਓਗੇ। ਉਸ ਚੀਜ਼ ਤੋਂ ਫਿਰ ਮੈਂ ਆਪਣੇ ਸਾਰੇ ਐਕਟਰਸ ਨੇ ਮੇਰਾ ਸਪੋਰਟ ਕੀਤਾ, ਮੇਰੇ ਮੇਕਅਪ ਵਾਲਿਆਂ ਨੇ ਮੇਰਾ ਸਪੋਰਟ ਕੀਤਾ, ਦੋਨੋਂ ਫਿਲਮ ਲਈ ਅਲੱਗ ਅਲੱਗ ਨੇ। ਇੱਕ ਆਪਣੇ ਪਾਲਸ ਔਨ ਹਾਈ ਆਪਣੇ ਪੱਲਵੀ ਪ੍ਰਤਾਪ ਜੀ ਚਲਾ ਰਹੇ ਨੇ ਤੇ ਦੂਜਾ ਚੰਡੀਗੜ੍ਹ ਬਿਊਟੀ ਪਾਰਲਰ ਜਿਹੜੇ ਕਿ ਨਵਦੀਪ ਕੌਰ ਚਲਾ ਰਹੇ ਨੇ, ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੇਰੇ ਮੇਰੇ ਵਿਜ਼ਨ ਨੂੰ ਸਾਹਮਣੇ ਦਿਖਾਇਆ। ਮੇਰੇ ਜਿਹੜੇ ਵਿਕਰਮ ਮਲਹਾਰ ਨੇ ਉਹਨਾਂ ਨੇ ਦੋਨੋਂ ਫਿਲਮਾਂ ਵਾਸਤੇ ਮਿਊਜ਼ਿਕ ਕੀਤਾ ਹੈ, ਜਿਹੜਾ ਕਿ ਬਹੁਤ ਹੀ ਵਧੀਆ ਮਿਊਜ਼ਿਕ ਦੇ ਤੌਰ ਤੇ ਫਿਲਮ ਮੇਰੀ ਸਾਹਮਣੇ ਆਈ ਹਨ ਦੋਨੋਂ। ਸੋ ਕਹਿਣ ਦਾ ਭਾਵ ਇਸ ਤਰ੍ਹਾਂ ਮੇਰੀ ਬਥੇਰੀ ਸਾਰੀ ਟੀਮ ਹੈ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ, ਮੇਰੀ ਕਾਸਟ ਨੇ, ਮੇਰੇ ਕਰੂ ਨੇ, ਮੇਰੇ ਮਤਲਬ ਮੈਂ ਕਹਾਂਗਾ ਜੀ ਜੀਤ ਧਾਲੀਵਾਲ, ਆਪਣੇ ਸਤਿੰਦਰ ਚਾਵਲਾ, ਸਾਗਰਿਕਾ ਸ਼ਰਮਾ, ਮਨਪ੍ਰੀਤ ਬਰਾੜ ਹੋਰ ਆਪਣੇ ਸੰਦੀਪ ਸਿੰਘ ਕਾਲੋਂ, ਇਹਨਾਂ ਸਾਰਿਆਂ ਨੇ ਜੀ ਇਕਜੁੱਟ ਹੋ ਕੇ ਕੰਮ ਕੀਤਾ ਔਰ ਸਾਰਿਆਂ ਨੇ ਕਿਹਾ ਨਹੀਂ ਭਾਜੀ ਤੁਸੀਂ ਕਰੋ ਅਸੀਂ ਨਾਲ ਹਾਂ
ਜੀ। ਜੀ ਗੁਰਪ੍ਰੀਤ ਜੀ ਇੱਕ ਹੋਰ ਵਧਾਈ ਦੇਣੀ ਬਣਦੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਕਰਮਾ ਦੇ ਵਿੱਚੋਂ ਬੈਸਟ ਸਪੋਰਟਿੰਗ ਐਕਟਰ ਦਾ ਅਵਾਰਡ ਜਿਹੜਾ ਜੀ ਉਹ ਵੀ ਮੈਨੂੰ ਲੱਗਦਾ ਵਜ਼ੀਰ ਪ੍ਰੋਡਕਸ਼ਨ ਦੀ ਫਿਲਮ ਨੂੰ ਮਿਲਿਆ ਹਨਾ।
ਹਾਂਜੀ 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 ਬਿਲਕੁਲ ਜੀ, ਥੈਂਕ ਯੂ ਸੋ ਮਚ ਉਹਦੇ ਲਈ ਵੀ। ਤੇ ਦੋਨੋਂ ਫਿਲਮਾਂ ਜੀ ਉਹੀ ਚੈਲੇਂਜਿੰਗ ਜੌਬ ਸੀ ਤੇ ਰੱਬ ਦੀ ਮਿਹਰ ਨਾਲ ਦੋਨਾਂ ਨੂੰ ਕੁਛ ਨਾ ਕੁਛ ਅਵਾਰਡ ਮਿਲ ਗਏ ਵਿਚ ਮੇਕਸ ਮੀ ਸੈਟਿਸਫਾਈ ਕਿ ਹਾਂਜੀ ਕੋਈ ਗੱਲ ਨੀ, ਰੱਬ ਨੇ ਇੰਨਾ ਸਾਥ ਦਿੱਤਾ, ਇੰਨਾ ਬਹੁਤ ਸ਼ੁਕਰਾਨਾ ਉਹਦਾ, ਉਹਨੇ ਬਹੁਤ ਮੇਰੀ ਮਤਲਬ ਕਹਿ ਲੋ ਕਿ ਇੱਜ਼ਤ ਰੱਖੀ ਹੈ ਉਹਨਾਂ ਨੇ ਤੇ ਰੱਬ ਅੱਗੇ ਵੀ ਸਾਥ ਦੇ ਜੀ। ਮੈਂ ਕਹਿੰਦਾ ਬਾਕੀ ਤਾਂ ਆਡੀਅੰਸ ਅਗਰ ਮੇਰੇ ਨਾਲ ਹੈ, ਮੇਰੇ ਸਰੋਤੇ ਮੇਰੇ ਨਾਲ ਨੇ, ਮੈਂ ਤਾਂ ਕਹਿੰਦਾ ਜੀ ਮੈਂ ਹੋਰ ਵਧੀਆ ਫਿਲਮਾਂ ਦਿਆਂਗਾ ਇਹਨਾਂ ਨੂੰ, ਬਸ ਇਹਨਾਂ ਦਾ ਸਪੋਰਟ
ਬਿਲਕੁਲ ਜੀ। ਅਸੀਂ ਵੀ ਇਹੀ ਦੁਆ ਅਰਦਾਸ ਕਰਦੇ ਹਾਂ ਤੇ ਥੋੜੀ ਜਿਹੀ ਹੁਣ ਜਿਹੜੀ ਗੱਲਬਾਤ ਕਿਉਂਕਿ ਸਮਾਂ ਸਾਡੇ ਕੋਲ ਬਹੁਤਾ ਨਹੀਂ ਬਚਿਆ ਪਰ ਫਿਰ ਵੀ ਅਸੀਂ ਤੁਹਾਡਾ ਜਿਹੜਾ ਇੱਕ ਹੋਰ ਪੱਖ ਹੈ, ਤੁਸੀਂ ਜਿਹੜੇ ਸੌਂਗਸ ਵੀ ਪਿੱਛੇ ਜੇ ਰਿਲੀਜ਼ ਕੀਤੇ ਆ ਆਪਣੀ ਵੀਡੀਓ ਨਿਰਦੇਸ਼ਨਾ ਦੇ ਅੰਦਰ, ਸੋ ਤੁਹਾਡਾ ਇੱਕ ਗੀਤ ਪਿੱਛੇ ਜੇ ਰਿਲੀਜ਼ ਹੋਇਆ ਖੁਆਬ ਹਨਾ, ਕਾਫੀ ਜ਼ਿਆਦਾ ਪਸੰਦ ਕੀਤਾ ਗਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਵਿਊਜ਼ ਵੀ ਹੋਏ ਤੇ ਉਸ ਤੋਂ ਬਾਅਦ ਲਾਈਕਸ ਜਿਹੜੇ ਆ ਉਸ ਸੌਂਗ ਨੂੰ ਮਿਲੇ ਆ। ਸੋ ਇਹ ਸੌਂਗ ਜਿਹੜੇ ਸ਼ੂਟ ਕਰਨ ਦਾ ਜਾਂ ਸੌਂਗਸ ਡਾਇਰੈਕਟ ਕਰਨ ਦਾ ਜਿਹੜਾ ਤਜਰਬਾ ਸੀ ਉਹ ਕੀ ਸੀ
ਜੀ? ਬਹੁਤ ਮਤਲਬ ਥੈਂਕ ਯੂ ਪਹਿਲੇ ਇਹਦੇ ਲਈ, ਤੁਸੀਂ ਦੇਖਿਓ ਉਹਦੇ ਮਤਲਬ ਇਸ ਵੇਲੇ ਰੱਬ ਦੀ ਮਿਹਰ ਨਾਲ ਉਹਦੇ 1.2 ਮਿਲੀਅਨ ਵਿਊਜ਼ ਹੋ ਚੁੱਕੇ ਨੇ ਜਿਹੜੇ ਕਿ ਆਪਣੇ ਆਪ ਚ ਮੈਨੂੰ ਲੱਗਦਾ ਇੱਕ ਮੇਰੀ ਮੈਨੂੰ ਕਾਮਯਾਬੀ ਛੋਟੀ ਜਿਹੀ ਹੋਰ ਇੱਕ ਮੇਰੇ ਲਈ ਹੈ। ਤੇ ਇੱਕ ਡਾਇਰੈਕਟਰ ਲਈ ਜੀ ਸਭ ਤੋਂ ਵੱਡਾ ਵੱਡਾ ਇੱਕ ਚੈਲੰਜ ਹੁੰਦਾ ਹੈ ਕਿ ਉਹਦੀ ਸਟੋਰੀ ਜਾਂ ਉਹਦਾ ਕ੍ਰੀਏਟ ਕੀਤਾ ਹੋਇਆ ਵਰਲਡ ਉਹ ਆਡੀਅੰਸ ਨੂੰ ਇਸ ਤਰ੍ਹਾਂ ਦੇਖੇ ਕਿ ਜਿਵੇਂ ਉਹ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਕਿ ਵੀ ਆਰ ਦੇਅਰ, ਲਾਈਕ ਆਪਾਂ ਉੱਥੇ ਖੜੇ ਹਾਂ। ਤੇ ਇਹ ਜਿਹੜਾ ਖੁਆਬ ਦਾ ਮੇਰਾ ਕਹਿ ਲਓ ਤੁਸੀਂ ਜਿਹੜਾ ਮੇਰਾ ਸੋਚ ਸੀ ਉਹ ਇਹੀ ਸੀ ਕਿ ਇੱਕ ਆਮ ਆਦਮੀ ਆਪਣੇ ਆਪ ਨੂੰ ਰਿਲੇਟ ਕਰੇ। ਇੱਕ ਖੁਆਬ ਹੁੰਦਾ, ਹਰ ਕਿਸੇ ਦਾ ਇੱਕ ਖੁਆਬ ਹੈ, ਕਿਸੇ ਦਾ ਕੀ ਹੈ, ਕਿਸੇ ਦਾ ਕੀ ਹੈ, ਤੇ ਜਦੋਂ ਉਹ ਖੁਆਬ ਨੂੰ ਪੂਰਾ ਕਰਨ ਲਈ ਉਹ ਹਿੰਮਤ ਜੁਟਾਉਂਦਾ ਹੈ ਜਾਂ ਕੁੱਕ ਕਰਦਾ ਹੈ ਤੇ ਹਾਊ ਹੀ ਫੀਲ। ਔਰ ਮੇਰਾ ਜਿਹੜਾ ਗਾਣਾ ਹੈ ਇਹ ਲਵ ਸੌਂਗ ਹੈ, ਅਸੀਂ ਵੈਲੇਂਟਾਈਨਸ ਦੇ ਆਸ ਪਾਸ ਹੀ ਕੱਢਣ ਦਾ ਪਲਾਨ ਕੀਤਾ ਸੀ ਤੇ ਇਹ ਲਵ ਸੌਂਗ ਹੈ ਤੇ ਇਹਨੂੰ ਅਸੀਂ ਮਤਲਬ ਇਸ ਤਰ੍ਹਾਂ ਲੈਂਦੇ ਹਾਂ ਕਿ ਮਤਲਬ ਉਸ ਆਦਮੀ ਦਾ ਇਹ ਖੁਆਬ ਹੈ ਕਿ ਮੇਰਾ ਜਿਹੜਾ ਮੈਂ ਜਿਸ ਨਾਲ ਪਿਆਰ ਕਰਦਾ ਜਾਂ ਮੈਂ ਜਿਸ ਨੂੰ ਚਾਹੁੰਦਾ ਉਹਦੇ ਲਈ ਮੈਂ ਕੀ ਕੀ ਕਰਾਂ, ਮੈਨੂੰ ਉਹਦੇ ਲਈ ਕੁਛ ਐਕਸਟਰਾ ਕਰਨਾ ਪਏ ਤਾਂ ਮੈਂ ਉਹ ਵੀ ਆਊਟ ਆਫ ਦਾ ਵੇ ਜਾ ਕੇ ਕਰਾਂਗਾ। ਤੋ ਕਹਿਣ ਦਾ ਮਤਲਬ ਇਹ ਸਿਰਫ ਨਾਟ ਰਿਸਟ੍ਰਿਕਟਿਡ ਟੂ ਵੀਡੀਓ, ਇਹ ਰੀਅਲ ਲਾਈਫ ਦੇ ਇੰਸੀਡੈਂਟਸ ਨੂੰ ਕਹਿ ਲਓ ਕਿ ਅਸੀਂ ਇਕੱਠੇ ਕਰਦੇ ਹਾਂ ਔਰ ਮੈਨੂੰ ਪਸੰਦ ਹੈ ਇਹੋ ਜਿਹੇ ਰੀਅਲ ਲਾਈਫ ਇੰਸੀਡੈਂਟਸ ਇਕੱਠੇ ਕਰਨੇ ਜਿਹਨਾਂ ਨਾਲ ਆਡੀਅੰਸ ਆਪ ਰਿਲੇਟ ਕਰੇ ਕਿ ਹਾਂ ਇਹ ਤਾਂ ਵਧੀਆ ਤਰੀਕੇ ਨਾਲ ਹੈ, ਇਹ ਤਾਂ ਆਪਾਂ ਕਰ ਸਕਦੇ ਹਾਂ, ਇਹ ਤਾਂ ਆਪਾਂ ਇਹ ਤਾਂ ਮੇਰੇ ਨਾਲ ਦਾ ਦੋਸਤ ਹੈ, ਇਹ ਤਾਂ ਮੇਰੇ ਨਾਲ ਦੀ ਫਰੈਂਡ ਹੈ ਜਿਹਨੇ ਇਸ ਤਰ੍ਹਾਂ ਦਾ ਉਹਦੇ ਨਾਲ ਹੋਇਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇਸ ਤਰ੍ਹਾਂ ਹੀ ਮਤਲਬ ਇੰਸੀਡੈਂਸਿਸ ਨੂੰ ਇਕੱਠੇ ਕਰਕੇ ਅਸੀਂ ਖੁਆਬ ਨੂੰ ਸਾਹਮਣੇ ਪੇਸ਼ ਕੀਤਾ ਤੇ ਤੁਹਾਡਾ ਸਾਰਿਆਂ ਦਾ ਪਿਆਰ ਮਿਲ ਰਿਹਾ ਜਿਹੜਾ ਕਿ ਮੈਨੂੰ ਮਤਲਬ ਸਾਨੂੰ ਸਾਰੀ ਟੀਮ ਨੂੰ ਬਹੁਤ ਮਾਣ ਫਕਰ ਮਹਿਸੂਸ ਹੁੰਦਾ ਤੇ ਕਹਿੰਦੇ ਨਾ ਬੰਦੇ
ਨੂੰ ਜੀ ਜੀ ਆਉਣ ਵਾਲੇ ਸਮੇਂ ਦੇ ਜਿਹੜੇ ਤੁਹਾਡੇ ਪ੍ਰੋਜੈਕਟਸ ਨੇ ਥੋੜੀ ਜੀ ਸਾਡੇ ਸਰੋਤਿਆਂ ਦੇ ਨਾਲ ਉਹ ਵੀ ਸਾਂਝ ਪਾਓ ਤੇ ਗੀਤਾਂ ਦੇ ਪ੍ਰੋਜੈਕਟ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਸ਼ਾਰਟ ਮੂਵੀਜ਼ ਦੇ ਤੁਸੀਂ ਪ੍ਰੋਜੈਕਟ ਉਲੀਕੇ ਹੋਏ ਆ ਸਾਡੇ ਸਰੋਤਿਆਂ ਦੇ ਨਾਲ ਉਹਦੇ ਬਾਰੇ ਵੀ ਜ਼ਰੂਰ ਸਾਂਝ ਪਾਓ
ਜੀ ਜੀ ਮੇਰੇ ਫਿਲਹਾਲ ਮੇਰੇ ਹੱਥ ਚ ਦੋ ਪ੍ਰੋਜੈਕਟ ਆਏ ਨੇ ਮੇਰੇ ਇਨਫੈਕਟ ਦੋ ਗਾਣੇ ਨੇ ਜਿਹਨਾਂ ਨੂੰ ਮੈਂ ਡਾਇਰੈਕਟ ਕੀਤਾ ਤੇ ਪੰਜਾਬੀ ਗਾਣੇ ਨੇ ਦੋਨੋਂ ਦਰਸ਼ਕਾਂ ਦੇ ਰੂਬਰੂ ਜਲਦੀ ਹੀ ਇੱਕ ਡੇਢ ਮਹੀਨੇ ਅੰਦਰ ਸਭ ਚੀਜ਼ਾਂ ਕਲੀਅਰ ਹੋਣ ਜਾਣਗੀਆਂ ਤੇ ਬਹੁਤ ਹੀ ਸੋਹਣੇ ਸੌਂਗ ਨੇ ਜੀ ਦੀਪ ਜੰਡੂ ਸਾਹਿਬ ਦਾ ਮਿਊਜ਼ਿਕ ਹੈ ਉਹਦੇ ਵਿੱਚ ਤੇ ਕਹਿ ਲਓ ਕਿ ਵਧੀਆ ਤਰੀਕੇ ਨਾਲ ਅਸੀਂ ਕੋਸ਼ਿਸ਼ ਕੀਤੀ ਇੱਕ ਆਪਣੇ ਵੱਲੋਂ ਕਿ ਉਹਨੂੰ ਹੋਰ ਵਧੀਆ ਤਰੀਕੇ ਨਾਲ ਦਿਖਾਇਆ ਜਾਏ ਜਿਹੜੀ ਕਿ ਮਤਲਬ ਥੋੜਾ ਡਿਫਰੈਂਟ ਤਰੀਕੇ ਨਾਲ ਥੋੜਾ ਹਾਲੀਵੁੱਡ ਤੇ ਬਾਲੀਵੁੱਡ ਨੂੰ ਮਿਕਸ ਕਰਕੇ ਕੋਈ ਚੀਜ਼ ਬਣਾਈ ਜਾਏ ਬਾਕੀ ਤਾਂ ਚਲੋ ਜੀ ਸਰੋਤਿਆਂ ਦਾ ਪਿਆਰ ਇਹਨਾਂ ਆਡੀਅੰਸ ਦਾ ਜਿੰਨਾ ਪਿਆਰ ਮਿਲ ਸਕਿਆ ਤੇ ਉਹਦਾ ਹੀ ਹੈ ਹੋਰ ਬਾਕੀ ਅਸੀਂ ਇੱਕ ਸ਼ਾਰਟ ਫਿਲਮ ਅੱਗੇ ਪਲਾਨ ਕਰ ਰਹੇ ਹਾਂ ਜਿਹੜੀ ਗੱਲਬਾਤ ਅਜੇ ਚੱਲ ਰਹੀ ਹੈ ਜਿਸ ਤੋਂ ਅਸੀਂ ਉਹਦੇ ਬਾਰੇ ਜ਼ਿਆਦਾ ਤੁਹਾਨੂੰ ਡਿਸਕਲੋਜ਼ ਨਹੀਂ ਕਰ ਪਾਵਾਂਗੇ ਪਰ ਇਹ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਕੁ ਆਪਣੇ ਪ੍ਰੋਜੈਕਟਸ ਨੂੰ ਵਧੀਆ ਤਰੀਕੇ ਨਾਲ ਸਾਹਮਣੇ ਲਿਆਇਆ ਜਾ ਸਕੇ
ਸਾਡੇ ਸਰੋਤਿਆਂ ਵੱਲੋਂ ਸਾਡੇ ਵੱਲੋਂ ਵੀ ਤੁਹਾਡੇ ਸਾਰੇ ਪ੍ਰੋਜੈਕਟਸ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਨਾਲ ਕੁਝ ਦੋਸਤ ਗੁਰਪ੍ਰੀਤ ਜੀ ਜੁੜੇ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਨਾਲ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਸ਼ਾਮਲ ਹੋਏ ਆ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਕਹਿੰਦੇ ਸਾਡੀ ਗੱਲਬਾਤ ਜਿਹੜੀ ਆ ਜੀ ਉਹ ਇੰਜੋਏ ਕਰ ਰਹੇ ਆ ਤੇ
ਇਹਦੇ
ਨਾਲ ਹੀ ਸਾਡੇ ਨਾਲ ਜੀ ਤੇ ਇਹਦੇ ਨਾਲ ਹੀ ਸਾਡੇ ਨਾਲ ਸੁਖਵਿੰਦਰ ਸੌਨ ਸਿਡਨੀ ਤੋਂ ਹੀ ਇਹ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਕਾਫੀ ਦੇਰ ਤੋਂ ਸ਼ਾਮਲ ਹੋਏ ਆ ਤੇ ਇਹਨਾਂ ਨੇ ਵੀ ਹਾਜ਼ਰੀ ਲਗਵਾਈ ਹੈ ਪ੍ਰੋਗਰਾਮ ਪਸੰਦ ਕੀਤਾ ਤੇ ਇਹਦੇ ਨਾਲ ਹੀ ਹਰਦੇਵ ਸਿੰਘ ਹੋਰੀ ਸ਼ਾਮਲ ਹੋਏ ਆ ਜੀ ਨਿਊ ਸਾਊਥ ਵੇਲਸ ਤੋਂ ਉਹਨਾਂ ਨੇ ਹਰਜੀਤ ਹਰਮਨ ਦਾ ਇੱਕ ਸੌਂਗ ਸੁਣਨਾ ਚਾਹਿਆ ਤੇ ਹਾਜ਼ਰੀ ਲਗਵਾਈ ਹੈ ਪ੍ਰੋਗਰਾਮ ਦੇ ਵਿੱਚ
ਚਲੋ ਜੀ ਵੈਰੀ ਨਾਈਸ ਥੈਂਕ ਯੂ ਸਾਰਿਆਂ ਨੂੰ ਸਾਰਿਆਂ ਸਰੋਤਿਆਂ ਨੂੰ ਜਿਨ੍ਹਾਂ ਨੇ ਸੁਣਿਆ ਮੇਰੇ ਬੋਲ ਸੁਣੇ ਮੇਰੀ ਸਟੋਰੀ ਸੁਣੀ ਤੇ ਥੈਂਕ ਯੂ ਕਰਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਜੀ
ਜੀ ਤੇ ਬਹੁਤ ਬਹੁਤ ਸ਼ੁਭ ਇੱਛਾਵਾਂ ਗੁਰਪ੍ਰੀਤ ਜੀ ਤੁਸੀਂ ਸਮਾਂ ਕੱਢਿਆ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਆਪਣੇ ਬਾਰੇ ਆਪਣੇ ਫਿਲਮ ਮੇਕਿੰਗ ਦੇ ਬਾਰੇ ਤਜਰਬੇ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਫਿਲਮਾਂ ਦੇ ਵਿੱਚ ਜਿਨ੍ਹਾਂ ਵੀ ਅਦਾਕਾਰਾਂ ਨੇ ਕੰਮ ਕੀਤਾ ਸੀ ਉਹਨਾਂ ਨੂੰ ਵੀ ਹਰਮਨ ਰੇਡੀਓ ਦੇ ਸਰੋਤਿਆਂ ਨਾਲ ਰੂਬਰੂ ਕਰਵਾਈਏ ਫਿਲਹਾਲ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਸਾਡੇ ਕੋਲ ਸਮਾਂ ਬਹੁਤਾ ਨਹੀਂ ਬਚਿਆ ਪਰ ਸਾਡੇ ਕੁਝ ਸਰੋਤਿਆਂ ਨੇ ਕੁਝ ਗੀਤਾਂ ਦੀ ਫਰਮਾਇਸ਼ ਜਿਹੜੀ ਹੈ ਜੀ ਉਹ ਭੇਜੀ ਹੋਈ ਆ ਤੇ ਅਸੀਂ ਵਨ ਬਾਏ ਵਨ ਉਹਨਾਂ ਦੀ ਇਹ ਫਰਮਾਇਸ਼ ਜਿਹੜੀ ਆ ਜ਼ਰੂਰ ਪੂਰੀ ਕਰਾਂਗੇ ਤੇ ਇੱਕ ਹੋਰ ਸਾਡੇ ਕੋਲ ਜਾਣਕਾਰੀ ਜਿਹੜੀ ਹੈ ਜੀ ਉਹ ਰਸਨਾ ਹੋਰਾਂ ਨੇ ਭੇਜੀ ਆ ਸੋ ਫਿਲਮ ਗੁਆਚੀ ਪੱਗ ਸ਼ਾਰਟ ਮੂਵੀ ਜਿਹੜੀ ਕਿ ਨਵਤੇਜ ਸੰਧੂ ਜਿਸ ਸਿਲਸਿਲੇ ਦੇ ਵਿੱਚ ਇੱਥੇ ਆਏ ਹੋਏ ਆ ਉਸ ਫਿਲਮ ਦੇ ਕੁਝ ਸਕਰੀਨਿੰਗ ਜਿਹੜੀਆਂ ਜੀ ਉਹਦਾ ਨੈਕਸਟ ਰਾਊਂਡ ਜਿਹੜਾ ਹੋਣ ਜਾ ਰਿਹਾ ਸੋ ਕੈਨਬਰਾ ਸਿੱਖ ਟੈਂਪਲ ਦੇ ਵਿੱਚ ਸੈਟਰਡੇ ਮਾਰਚ 4th ਨੂੰ ਦਿਖਾਈ ਜਾਣੀ ਹੈ 4 ਮਾਰਚ ਨੂੰ ਸੈਟਰਡੇ ਕੈਨਬਰਾ ਸਿੱਖ ਟੈਂਪਲ ਦੇ ਵਿੱਚ ਤੇ ਐਤਵਾਰ 5 ਮਾਰਚ ਨੂੰ ਕ੍ਰੇਗੀਵਨ ਸਿੱਖ ਟੈਂਪਲ ਦੇ ਵਿੱਚ ਦਿਖਾਈ ਜਾਣੀ ਆ ਤੇ ਮੰਗਲਵਾਰ 7 ਮਾਰਚ ਨੂੰ ਹੋਪਰ ਕ੍ਰੋਸਿੰਗ ਸਿੱਖ ਟੈਂਪਲ ਚ ਇਹ ਫਿਲਮ ਦਿਖਾਈ ਜਾਣੀ ਆ ਤੇ ਸੈਟਰਡੇ 11 ਮਾਰਚ ਨੂੰ ਐਡੀਲੇਡ ਸਰਬੱਤ ਖਾਲਸਾ ਸਿੱਖ ਟੈਂਪਲ ਦੇ ਵਿੱਚ ਇਹ ਫਿਲਮ ਦਿਖਾਈ ਜਾਣੀ ਆ ਤੇ ਇਹਦੇ ਲਈ ਤੁਸੀਂ ਹੋਰ ਵੀ ਵਧੇਰੇ ਜਾਣਕਾਰੀ ਜੇ ਲੈਣੀ ਚਾਹੁੰਦੇ ਆ ਤੁਸੀਂ ਬਰਕਤ ਮੈਗਜ਼ੀਨ ਦਾ ਜਿਹੜਾ ਲਿੰਕ ਹੈ ਜੀ ਉਹਦੇ ਤੇ ਜਾ ਕੇ ਵੀ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਜਾਂ ਫਿਰ ਤੁਸੀਂ ਸੰਪਰਕ ਕਰ ਸਕਦੇ ਹੋ ਰਸਨਾ ਹੋਰਾਂ ਨੂੰ 0425 540 030 ਤੇ ਇਹਦੇ ਨਾਲ ਹੀ ਵਜ਼ੀਰ ਜੀ ਸਾਨੂੰ ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਗੁਰਪ੍ਰੀਤ ਭਾਜੀ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਕੀਪ ਇਟ ਅਪ ਜੀ
ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਪਿਆਰ ਨਾਲ ਹੀ ਮੈਂ ਅੱਗੇ ਵਧੂੰਗਾ ਔਰ ਤੁਹਾਨੂੰ ਵੀ ਸਾਰਿਆਂ ਨੂੰ ਜਿੰਨੀ ਜ਼ਿੰਮੇਵਾਰੀ ਨਾਲ ਅੱਗੇ ਵਧ ਕੇ